गुजर गईयां असा स्टेशन ते उमर गुजार छड्डी उमरां दे इस पड़ा चो कुछ पल तुहाडे नाल हरमा रेडियो दे वेड़े लेके आ रही हां मैं तुहाडी दोस्त बॉबी सिद्धू प्रेसन तो प्रोग्राम लहरां दे संग संग जी हां हरेक शुक्रवार सवेरे 8 to 10 गल्लां मेरियां ते गीत तुहाडे तुहाडी आमद ही साडी खुशी है सो मिल बैठांगे हरेक शुक्रवार 8 to 10 प्रोग्राम लहरां दे संग लहरां दे संग लहरां दे संग लहरां दे संग जे तेरे हुक्म च हां ता हुणी नाल रोसा कादा जे तेरे हुक्म च हां ता हुणी नाल रोसा कादा जे तेरे हुक्म तो पट गया ता रोसे दा हक कादा ते लो जी फिर ऐसे ही दुआ दे नाल के सारियां ते परमात्मा दियां बख्शिशां ऐसे तरह हुंदियां रहन ते सारे उस दी रजा दे विच राजी रहन ते उस दे हुक्म उस दे भाणे नूं मन्नण तो करदे हां जी शुरुआत अज दे दिन दी दिन आ जी शुक्रवार ते तरीक 4 मई ते दिन शुक्रवार ते मैं तुहाडी होस्ट बॉबी सिद्धू प्रेसन तो स्वागत करदी हां तुहाडा सारयां दा हरमन रेडियो दे वेड़े प्रोग्राम लहरां दे संग ते मेरे वल्लों सारयां नूं प्यार भरी सत श्री अकाल आदाब नमस्ते वाहिगुरु जी का खालसा वाहिगुरु जी की फतेह होस्ट नाल जी की हाल चाल आ तुहाडा सारयां दा ਭੁੱਖ ਵਸਦੇ ਹੋ ਸਾਰੇ ਘਰ ਪਰਿਵਾਰ ਯਾਰ ਦੋਸਤ ਦਿੱਲੀ ਮਿੱਤਰ ਸਭ ਠੀਕ ਠਾਕ ਨੇ ਤੇ ਚੱਲ ਪਏ ਹੋ ਆਪਣੇ ਆਪਣੇ ਕੰਮਾਂ ਕਾਰਾਂ ਤੇ ਬਿਲਕੁਲ ਜੀ ਬਿਲਕੁਲ ਕੰਮਾਂ ਕਾਰਾਂ ਤੋਂ ਬਿਨਾਂ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਜ਼ਿੰਦਗੀ ਵੀ ਕੀ ਆ ਕਿਉਂਕਿ ਬੰਦਾ ਫਿਰ ਬੋਰ ਹੋ ਜਾਂਦਾ ਵਾ ਨਾ ਜੇ ਕੰਮ ਕਾਰ ਵੀ ਨਾ ਹੋਣ ਤਾਂ ਘਰੇ ਵਿਹਲੇ ਬੈਠਣਾ ਬਹੁਤ ਔਖਾ ਵਾ ਤੇ ਲਓ ਜੀ ਫਿਰ ਆਪੋ ਆਪਣੀ ਮੰਜ਼ਿਲ ਵੱਲ ਵੱਧ ਗਈ ਹੋ ਤੇ ਇਸੇ ਮੰਜ਼ਿਲ ਦੇ ਨਾਲ ਨਾਲ ਸਾਡਾ ਸਾਥ ਵੀ ਤੁਹਾਡੇ ਨਾਲ ਬਣਿਆ ਰਹਿਣਾ ਵਾ ਤੇ ਬਾਕੀ ਤੁਹਾਡਾ ਸਾਥ ਸਾਡੇ ਨਾਲ ਬਣਿਆ ਰਹਿਣਾ ਵਾ ਸੋ ਸਾਥ ਆਪਣਾ ਇਹ ਬਣਿਆ ਰਹੂਗਾ ਜੀ 8 to 10 ਸਿਡਨੀ ਸਮੇਂ ਮੁਤਾਬਕ ਤੇ ਇਸ ਸਾਥ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਸਾਨੂੰ ਕਰ ਸਕਦੇ ਹੋ ਆਪਣੇ ਮਨ ਦੇ ਵਿੱਚ ਦਾ ਕੋਈ ਵੀ ਵਿਚਾਰ ਜਾਂ ਆਪਣੇ ਪਿਆਰੇ ਪਿਆਰੇ ਜੋ ਵੀ ਤੁਹਾਡੇ ਕੋਲ ਚੁਟਕਲੇ ਗੱਲਾਂ ਬਾਤਾਂ ਜਾਂ ਕੁਛ ਵੀ ਹੈ ਨਾ ਮਨ ਦੇ ਵਿੱਚ ਕਰ ਸਕਦੇ ਹੋ ਜੀ ਸਾਨੂੰ ਸੈਂਡ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਕਿੱਦਾਂ ਕਰ ਸਕਦੇ ਹੋ ਜ਼ਰੂਰ ਦੱਸਾਂਗੇ ਪਰ ਪਹਿਲਾਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਬੜਾ ਹੀ ਪਿਆਰਾ ਜਿਹਾ ਗੀਤ ਆ ਸਾਈ ਸੁਲਤਾਨ ਦਾ ਗਾਇਆ ਹੋਇਆ ਪੁੱਠੇ ਸਿੱਧੇ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਤੇ ਦੱਸਾਂਗੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਕਿਉਂਕਿ ਪਿਛਲੇ ਹਫ਼ਤੇ ਮੈਂ ਇੱਕ ਕਹਾਵਤ ਜਿਹੜੀ ਪਾਈ ਸੀ ਕਿ ਸਮੇਂ ਸਮੇਂ ਸਿਰ ਸਮਰੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ ਮੈਂ ਉਹ ਛੇਤੀ ਛੇਤੀ ਦੇ ਵਿੱਚ ਛੱਡ ਗਈ ਸੀ ਵਿੱਚ ਵਿਚਾਲੇ ਸੋ ਉਸਦੇ ਬਾਰੇ ਵੀ ਅੱਜ ਗੱਲਬਾਤ ਕਰਾਂਗੇ ਤੇ ਬੁਝਾਰਤ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਾਕੀ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੇ ਕੀ ਫਾਇਦੇ ਹੁੰਦੇ ਆ ਉਸਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਸਾਈ ਸੁਲਤਾਨ ਦੀ ਆਵਾਜ਼ ਦੇ ਵਿੱਚ
ਬਦਲ ਬਦਲ ਕੇ ਪੰਨਿਆਂ ਦੇ ਉਂਗਲਾਂ ਦੇ ਪੋਟੇ ਖਸ ਗਏ ਨੇ ਘਰ ਬਦਲ ਬਦਲ ਕੇ ਪੰਨਿਆਂ ਦੇ ਅਸੀਂ ਫੇਰ ਫੇਰ ਕੇ ਮਣਕਿਆਂ ਦੇ ਦਿਲ ਛਿੱਲ ਤੇ ਮਾਲਾ ਬੰਨਿਆਂ ਮੁੜ ਆਏ ਦੇਖੋ ਸੁੱਟ ਸੁੱਟ ਕੇ ਅਸੀਂ ਤੱਲੀਆਂ ਦੇ ਸੀਨੇ ਦੇ ਉੱਤੇ ਟੱਕ ਪਾ ਦਿੱਤੇ ਕੁੱਟ ਕੁੱਟ ਕੇ ਤੇਰੇ ਲਈ ਚਿੱਟੇ ਰਹਿਣ ਲਈ ਬੜਾ ਖੂਨੋ ਖੂਨੀ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਆ ਕਈ ਇਲਮ ਫਰੋਲੇ ਕਾਲੇ ਨੇ ਅਕਲਾਂ ਦੇ ਵੀ ਸਿਰ ਪਾੜੇ ਕਾਲਿਆਂ ਚਿੱਟਿਆਂ ਨੂੰ
ਖਬਰੇਗਾ ਨੱਚ ਕੇ ਮਿਲ ਜਾਵੇ ਅਸੀਂ ਬੰਨੀ ਚਾਂਚਲ ਗਿੱਟਿਆਂ ਨੂੰ ਅਸੀਂ ਨੰਗਿਆਂ ਦੇ ਤੇ ਚੋਲਿਆਂ ਦੇ ਨੰਗਿਆਂ ਦੇ ਤੇ ਚੋਲਿਆਂ ਦੇ ਰਾਸ ਦਿਨ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਮਿਲਿਆ ਪਲ ਵੀ ਨਾ ਲਾਇਆ ਸੂ ਹੋਈ ਨਾ ਆਂਢ ਗਵਾਂਢਾਂ ਨੂੰ
ਜਦ ਮਿਲਿਆ ਪਲ ਵੀ ਨਾ ਲਾਇਆ ਸੂ ਹੋਈ ਨਾ ਆਂਢ ਗਵਾਂਢਾਂ ਨੂੰ ਜਦ
ਚੁੱਪ ਸੀ ਧਿਆਨ ਸਮਾਧਾਂ ਦਾ ਨਾ ਸੰਖ ਟਲਾਂ ਦਾ ਸ਼ੋਰ ਕੋਈ
ਮਿਲਿਆ ਆਮ ਜੇ ਹੋਇਆ ਤੋਂ ਅਸੀਂ ਖਾਸ ਚਿਗਜੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਅਸੀਂ ਕਿਸੇ ਦੇ ਭਾਗੇ ਮੱਥੇ ਜੇ ਕਿਸੇ ਦੇ ਭਾਗੇ ਮੱਥੇ ਜੇ ਥਾਂ ਥਾਂ ਤੇ ਮਿੱਦੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ
ਲਓ ਜੀ ਸਾਈਂ ਸੁਲਤਾਨ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਪੁੱਠੇ ਸਿੱਧੇ ਉਹ ਕਹਿੰਦੇ ਆ ਨਾ ਕਿ ਅਸੀਂ ਜਿੱਦ ਨਹੀਂ ਛੱਡੀ ਅਸੀਂ ਵਿਚਾਰ ਨਹੀਂ ਬਦਲੇ ਹੋਣਾ ਹੋਰ ਸੀ ਹਿੰਦੂ ਸਿੱਖ ਮੁਸਲਮਾਨ ਹੋਣ ਤੋਂ ਪਹਿਲਾਂ ਅਸੀਂ ਬੜਾ ਕੁਝ ਹੋ ਗਏ ਇਨਸਾਨ ਹੋਣ ਤੋਂ ਪਹਿਲਾਂ ਅਜੇ ਵੀ ਵਕਤ ਹੈ ਧਰਤੀ ਦੇ ਬਛਿੰਦਿਓ ਬਚਾ ਲਓ ਇਹਨੂੰ ਇਹਦੇ ਵੀਰਾਨ ਹੋਣ ਤੋਂ ਪਹਿਲਾਂ ਸੋ ਵਾਕਈ ਜੀ ਧਰਤੀ ਨੂੰ ਵੀਰਾਨ ਹੋਣ ਤੋਂ ਪਹਿਲਾਂ ਜੇ ਬਚਾਉਣਾ ਵਾ ਤਾਂ ਉਹ ਵੀ ਸਾਡੇ ਹੱਥ ਵਿੱਚ ਹੈ ਕਿਉਂਕਿ ਹਿੰਦੂ ਮੁਸਲਮਾਨ ਸਿੱਖ ਹੋਣ ਤੋਂ ਪਹਿਲਾਂ ਅਸੀਂ ਇੱਕ ਇਨਸਾਨ ਆ ਤੇ ਜਦੋਂ ਅਸੀਂ ਇਨਸਾਨ ਬਣ ਜਾਂਗੇ ਤਾਂ ਅਸੀਂ ਸਾਰੇ ਧਰਮਾਂ ਦਾ ਆਦਰ ਤੇ ਮਾਣ ਸਤਿਕਾਰ ਕਰਨਾ ਵੀ ਸਿੱਖ ਜਾਵਾਂਗੇ ਜੋ ਅੱਜ ਦਾ ਮਾਹੌਲ ਆ ਜੋ ਅੱਜ ਦੀ ਹੋੜ ਆ ਉਹ ਤੋਂ ਕਿਤੇ ਨਾ ਕਿਤੇ ਅਸੀਂ ਬਚ ਸਕਦੇ ਹਾਂ ਸੋ ਬਾਕੀ ਜੀ ਸਾਡੇ ਆਪਣੇ ਆਪ ਤੇ ਆ ਕਿਉਂਕਿ ਜੇ ਪਹਿਲਾਂ ਸੁਧਾਰ ਆਪਣੇ ਆਪ ਤੋਂ ਕਰਾਂਗੇ ਤਾਂ ਦੂਸਰਿਆਂ ਦੇ ਵਿੱਚ ਸੁਧਾਰ ਅਸੀਂ ਫੇਰ ਹੀ ਕਰ ਸਕਦੇ ਹਾਂ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜ਼ਰੂਰ ਜਾਰੀ ਰੱਖਾਂਗੇ ਤੇ ਸਰਬਜੀਤ ਭਾਜੀ ਜਿਹੜੇ ਕਿ ਇੰਨੇ ਵੱਡੇ ਤੜਕੇ ਉੱਠ ਕੇ ਸਾਡਾ ਸਾਥ ਦਿੰਦੇ ਆ ਸੋ ਸਪੈਸ਼ਲ ਥੈਂਕਸ ਆ ਜੀ ਉਹਨਾਂ ਦਾ ਵੀ ਐਡੇ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੀ ਵਾਗਡੋਰ ਸੰਭਾਲਣੀ ਉਹ ਵੀ ਹਰ ਰੋਜ਼ ਹੀ ਤਕਰੀਬਨ ਬੜੀ ਔਖੀ ਗੱਲ ਆ ਜੀ ਕਿਉਂਕਿ ਨੀਂਦ ਆ ਜਿਹੜੀ ਸੁਬਾਹ ਦੀ ਉਹ ਸਾਰਿਆਂ ਨੂੰ ਪਿਆਰੀ ਹੁੰਦੀ ਆ ਤੇ ਇਸ ਦਾ ਤਿਆਗ ਉਹ ਕਰਦੇ ਆ ਸਾਡੇ ਸਾਰਿਆਂ ਦੀ ਖਾਤਰ ਸੋ ਬਿਲਕੁਲ ਜੀ ਤੇ ਅੱਗੇ ਜੀ ਖਬਰਾਂ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕਿਆ ਤੇ ਤੁਸੀਂ ਵੀ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ ਨੰਬਰ ਹੈ ਜੀ ਸਾਡਾ ਟੈਲੀਗ੍ਰਾਮ ਦਾ +9175080144489 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmradio.com ਤੇ ਬਾਕੀ ਜੇ ਤੁਹਾਨੂੰ ਹਾਲੇ ਵੀ ਕੋਈ ਦਿੱਕਤ ਆ ਰਹੀ ਆ ਤਾਂ ਜਿਹੜਾ ਤੁਹਾਡਾ ਨਵਾਂ ਫਰੈਂਡ ਬਣਿਆ ਨਾ ਲਿਪੀਕਾਰ ਤੁਸੀਂ ਉਸਦੀ ਮਦਦ ਵੀ ਲੈ ਸਕਦੇ ਹੋ ਕਿ ਓਕੇ ਤੁਸੀਂ ਡਰਾਈਵਿੰਗ ਕਰ ਕਰਦੇ ਹੋ ਜਾਂ ਕੁਛ ਵੀ ਆ ਤਾਂ ਫਿਰ ਤੁਹਾਨੂੰ ਬਸ ਇੱਕ ਬੋਲਣਾ ਹੀ ਪੈਣਾ, ਲਿਖ ਤਾਂ ਤੁਹਾਡੇ ਫਰੈਂਡ ਨੇ ਆਪਣੇ ਆਪ ਹੀ ਦੇਣਾ ਵਾ। ਸੋ ਬੜਾ ਈਜ਼ੀ ਜਿਹਾ ਵੇ ਆ ਜੀ ਸਾਡੇ ਤੱਕ ਪਹੁੰਚਣ ਦੇ ਲਈ ਤੇ ਸਾਡੇ ਤੱਕ ਪਹੁੰਚਾਉਣ ਲਈ ਆਪਦੇ ਵਧੀਆ ਵਧੀਆ ਵਿਚਾਰ, ਕਿਉਂਕਿ ਫਰਾਈਡੇ ਵਾਲੇ ਦਿਨ ਮੈਂ ਬਹੁਤ ਕੁਛ ਸਿੱਖ ਕੇ ਜਾਂਦੀ ਹਾਂ ਤੁਹਾਡੇ ਤੋਂ। ਦੇਖਦੇ ਹਾਂ ਜੀ ਤੁਸੀਂ ਸਾਨੂੰ ਅੱਜ ਕੀ ਸਿਖਾਉਂਦੇ ਹੋ। ਤੇ ਲਓ ਜੀ ਫਿਰ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਬੁਜ਼ਾਰਤ ਵੀ ਪਾਵਾਂਗੇ। ਬੁਜ਼ਾਰਤ ਦੇ ਨਾਲ ਨਾਲ ਇੱਕ ਕਹਾਵਤ ਪਾਈ ਆ ਉਸਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਾਕੀ ਰੱਬ ਦੀ ਕਰਨੀ ਕੀ ਕਹਿੰਦੀ ਆ ਉਸਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਪਰ ਪਹਿਲਾਂ ਗੱਲ ਕਰਦੇ ਹਾਂ ਜੀ ਖ਼ਬਰਾਂ ਦੇ ਬਾਰੇ। ਸੋ ਖ਼ਬਰਾਂ ਬਾਰੇ ਕਹਿੰਦੇ ਹਾਂ ਜੀ ਨਿੱਕੀ ਜੀ ਆ ਮਿੰਟੂ ਬਰਾੜ ਜੀ ਨੂੰ ਜੋ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਹਾਂ ਜੀ। ਭਾਜੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਅੱਜ ਥੋੜੀ ਬੱਦਲਵਾਈ ਵੀ ਆ ਤੇ ਧੁੱਪ ਵੀ ਬਣੀ ਹੋਈ ਆ ਤੇ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ? ਜੀ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ। ਸੋ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਪਹਿਲਾਂ ਦੇਖਦੇ ਹਾਂ ਜੀ ਅੱਜ ਕੱਲ ਮੇਲੇ ਤੇ ਉਹ ਹਰ ਬੜੇ ਹੋ ਰਹੇ ਆ। ਹੁਣ ਮੈਲਬੋਰਨ ਵਾਲਿਆਂ ਤੋਂ ਵੈਸੇ ਮੈਨੂੰ ਉਮੀਦ ਤਾਂ ਹੈ ਨਹੀਂ ਸੀ, ਤੁਹਾਨੂੰ ਪਤਾ ਕਿ ਮੇਰੇ ਬਰਥਡੇ ਵਾਲੇ ਦਿਨ ਗੁਰਦਾਸ ਮਾਨ ਲਵਾ ਰਹੇ ਆ ਜੀ। ਤੇ ਤੁਹਾਡੇ ਸ਼ਹਿਰ ਦੇ ਵਿੱਚ ਕਿੱਦਾਂ ਦੇ ਮੇਲੇ ਤੇ ਹੋਰ ਆ ਰਹੇ ਆ ਜੀ? ਜੀ ਬਿਲਕੁਲ ਹਾਂਜੀ। ਸੋ ਵਾਕਈ ਜੀ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵੀਕਐਂਡ ਖਾਲੀ ਜਾਂਦਾ ਵਾ। ਕੋਈ ਮੇਲਾ ਤਿਉਹਾਰ ਜਾਂ ਕੋਈ ਨਾ ਕੋਈ ਫੰਕਸ਼ਨ ਹਮੇਸ਼ਾ ਹੁੰਦਾ ਹੀ ਹੁੰਦਾ। ਇੱਕ ਖਤਮ ਹੁੰਦਾ ਤੇ ਦੂਸਰੇ ਦੀ ਨਾਲ ਹੀ ਐਡਵਰਟਾਈਜ਼ਮੈਂਟ ਆ ਜਾਂਦੀ ਆ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਤੇ ਤੁਹਾਡਾ ਜਿਹੜਾ ਪਿਛਲੀ ਵਾਰ ਤੁਸੀਂ ਦੱਸਿਆ ਸੀ ਲਿਪੀ ਕਾਰ, ਸੋ ਬੜਾ ਵੈਸੇ ਫਾਇਦੇਮੰਦ ਆ ਸਾਡੇ ਲਈ ਤਾਂ ਨਹੀਂ ਹੋਇਆ ਹਾਲੇ, ਕਿਉਂਕਿ ਸਰਬਜੀਤ ਭਾਜੀ ਨੇ ਸਾਨੂੰ ਹਜੇ ਉਹਦੀ ਕੋਈ ਕਾਢ ਦੱਸੀ ਨੀ ਕਿ ਆਈਫੋਨ ਲਈ ਅਸੀਂ ਉਹ ਕਿੱਦਾਂ ਕਰ ਸਕਦੇ ਹਾਂ। ਪਰ ਮੇਰੇ ਖਿਆਲ ਦੇ ਵਿੱਚ ਸਾਡੇ ਸਾਰੇ ਲਿਸਨਰ ਉਸ ਦਾ ਖੂਬ ਆਨੰਦ ਉਠਾ ਰਹੇ ਆ। ਸੋ ਖਬਰਾਂ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਬ੍ਰਾਟ ਸਾਹਿਬ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਸਾਡੇ ਲਿਸਨਰ ਦੇ ਨਾਲ? ਬ੍ਰਾਟ ਸਾਹਿਬ ਮਾਫੀ ਚਾਹੂੰਗੀ ਤੁਹਾਨੂੰ ਮੈਂ ਇੰਟਰਪਟ ਕਰਨ ਲਈ, ਕਿਉਂਕਿ ਤੁਹਾਡੀ ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ। ਸੋ ਇੱਧਰ ਸਾਨੂੰ
ਮੈਨੂੰ ਲੱਗਦਾ ਹੁਣ ਠੀਕ ਆ,
ਲਿਸਨਰ ਦੇ ਮੈਸੇਜ ਆ ਗਏ ਸੀ। ਹਾਂਜੀ ਸੋ ਮਾਫੀ ਚਾਹਾਂਗੇ ਜੀ ਤੇ ਬਹੁਤ ਬਹੁਤ ਥੈਂਕ ਯੂ ਧਿਆਨ ਦਿਵਾਉਣ ਦੇ ਲਈ। ਤੇ ਸੋ ਹਾਂਜੀ ਬ੍ਰਾਟ ਸਾਹਿਬ ਤੁਸੀਂ ਗੱਲ ਕਰ ਰਹੇ ਸੀਗੇ ਅੱਜ ਜੋ ਅੱਜ ਦਾ ਮੌਜੂਦਾ ਟਾਈਮ ਚੱਲ ਰਿਹਾ ਉਸ ਦੇ ਰਿਲੇਟਡ ਤੁਸੀਂ ਕੋਈ ਗੱਲਬਾਤ ਕਰਨਾ ਚਾਹੋ ਸਾਡੇ ਲਿਸਨਰਸ ਦੇ ਨਾਲ?
ਦੇਖੋ ਗੱਲ ਇਹ ਹੈ ਜੀ ਵੀ ਜਿਹੜੀ ਆਧੁਨਿਕਤਾ ਆਈ ਹੈ ਇਹਨੂੰ ਅਸੀਂ ਨਿੰਦਦੇ ਵੀ ਬਹੁਤ ਆ ਤੇ ਇਹਨੂੰ ਸਲਾਉਣੇ ਵੀ ਬਹੁਤ ਆ, ਪਰ ਕਈ ਚੀਜ਼ਾਂ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਹੁੰਦੇ ਹੋਏ ਵੀ ਸਾਡੇ ਕੋਲੇ ਆ ਗਈਆਂ ਪਰ ਅਸੀਂ ਉਹਨਾਂ ਨੂੰ ਵਰਤ ਨਹੀਂ ਰਹੇ, ਉਹਨਾਂ ਨੂੰ ਕਿਤੇ ਵੀ ਅਸੀਂ ਯੂਜ਼ ਨਹੀਂ ਕਰ ਰਹੇ। ਕਰ ਰਹੇ ਆ ਕੁਝ 1% ਲੋਕ, ਤੇ ਉਹ ਮੇਰਾ ਗਿਲਾ ਇਹ ਆ ਵੀ ਜਿਹੜਾ ਕੋਈ ਨੌਜਵਾਨ ਜਾਂ ਕੋਈ ਜਿਹੜਾ ਬੰਦਾ ਹੈ ਕੋਈ ਆਧੁਨਿਕ ਯੂਜ਼ ਕਰ ਰਿਹਾ ਤੇ ਪਰ ਉਹ ਦੂਜਿਆਂ ਨਾਲ ਸ਼ੇਅਰ ਨਹੀਂ ਕਰਦਾ। ਪਹਿਲਾਂ ਕਾਫੀ ਚਿਰ ਪਹਿਲਾਂ ਨਾ ਗੁਰਪ੍ਰੀਤ ਗਿੱਲ ਥੋੜਾ ਜਿਹਾ ਹੈਡਕ ਲੈਂਦੇ ਹੁੰਦੇ ਸੀ ਤੇ ਉਹ ਜਿਹੜੀਆਂ ਆਧੁਨਿਕ ਆਈਆਂ ਚੀਜ਼ਾਂ ਐਤਵਾਰ ਵਾਲੇ ਦਿਨ
ਸਾਨੂੰ। ਇੱਕ ਮਿੰਟ ਫੇਰ ਤੋਂ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਹਜੇ ਵੀ ਆਵਾਜ਼ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਾਨੂੰ ਮੈਸੇਜ ਆ ਜਿਹੜੇ ਉਹ ਲਗਾਤਾਰ ਆ ਰਹੇ ਉਸੇ ਤਰ੍ਹਾਂ।
ਆਧੁਨਿਕਤਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਨਾ ਸਾਡੇ ਤੱਕ ਹੁੰਦੀਆਂ ਹੋਈਆਂ ਵੀ ਅਸੀਂ ਉਹਨਾਂ ਨੂੰ ਵਰਤ ਨਹੀਂ ਰਹੇ, ਉਹ ਸਾਡੇ ਤੱਕ ਪਹੁੰਚਦੀਆਂ ਨੇ ਕਿਤੇ ਨਾ ਕਿਤੇ, ਕਮੀ ਇਹ ਆ। ਗੱਲ ਕੀ ਆ ਵੀ ਜੇ ਕਿਸੇ ਬੰਦੇ ਨੂੰ ਕੋਈ ਚੀਜ਼ ਦਾ ਪਤਾ ਲੱਗ ਗਿਆ ਉਹ ਚ ਦੋ ਕਿਸਮ ਦੇ ਲੋਕ ਹੁੰਦੇ ਆ, ਇੱਕ ਕਿਸਮ ਦੇ ਲੋਕ ਦੋ ਕਿ ਤਿੰਨ ਚਾਰ ਕਿਸਮ ਦੇ ਲੋਕ ਹੁੰਦੇ ਆ। ਇੱਕ ਤਾਂ ਮੇਰੇ ਵਰਗਾ ਹੁੰਦਾ ਜਿਹਨੂੰ ਕਹਿ ਸਕਦੇ ਆ ਵੀ ਉਹਨੂੰ ਕੋਈ ਬਾਜਾ ਕਹਿ ਦਿੰਦਾ ਆਮ ਪੰਜਾਬੀ ਭਾਸ਼ਾ ਚ, ਪਿੰਡਾਂ ਚ ਕੋਈ ਸਪੀਕਰ ਕਹਿ ਦਿੰਦਾ, ਕੋਈ ਭੌਂਕਾ ਕਹਿ ਦਿੰਦਾ, ਕੋਈ ਬੜਬੋਲਾ ਕਹਿ ਦਿੰਦਾ, ਹੈਂ ਕੋਈ ਕਹਿ ਦਿੰਦਾ ਵੀ ਇਹ ਤਾਂ ਕੋਈ ਢੰਡੋਰੀ ਪਿੱਟਣ ਵਾਲਾ ਕਹਿ ਦਿੰਦਾ, ਇਹ ਜੇ ਕੈਟਾ ਕਰੈਕਟਰ ਹੁੰਦਾ ਜਿਹੜਾ ਕਿ ਉਹਦੇ ਚ ਪਰਫੈਕਟ ਉਦਾਹਰਨ ਜੇ ਉਸ ਕਰੈਕਟਰ ਦੀ ਦੇਈਏ ਤਾਂ ਮਿੰਟੂ ਬਰਾੜ ਹੈਗਾ ਉਹਦੀ ਉਦਾਹਰਨ, ਠੀਕ ਹੈ ਨਾ। ਉਹ ਤਾਂ ਜੇ ਕੋਈ ਵੀ ਚੀਜ਼ ਆ ਜੇ ਤੇ ਉਹਦਾ ਰੌਲਾ ਪਾ ਦਿੰਦਾ ਦੁਨੀਆਂ ਭਰ ਨੂੰ, ਜਿਵੇਂ ਲਿਪੀ ਕਾਰ ਦਾ ਪਾਇਆ ਵੀ ਮੈਨੂੰ ਲਿਪੀ ਕਾਰ ਆਪਣੇ ਇੱਕ ਸੱਜਣ ਮਿੱਤਰ ਮੁੰਡਾ ਟੱਕਰਿਆ ਇੱਕ ਦਿਨ ਬਜ਼ਾਰ ਇੱਥੇ ਗਲੀ 'ਚ, ਤੇ ਉਹਨੇ ਦੱਸਿਆ ਮੁੰਡੇ ਨੇ, ਤੇ ਆਪਾਂ ਉਹ ਨਾਲ ਦੀ ਨਾਲ ਹੀ ਦੁਨੀਆਂ ਭਰ ਨੂੰ ਉਹਦੇ 'ਚ ਖਿਲਾਰਾ ਪਾਤਾ, ਰੌਲਾ ਪਾਤਾ, ਕੋਠੇ 'ਤੇ ਚੜ੍ਹ ਕੇ ਲੱਗ ਗਏ ਰੌਲਾ ਪਾਉਣ, ਤੇ ਉਹਦਾ ਦੇਖੋ ਅੱਜ ਸਾਰੇ ਕਿਤੇ ਫਾਇਦਾ ਵੀ ਹੋ ਰਿਹਾ। ਇੱਕ ਕਿਸਮ ਦੇ ਲੋਕ ਇਹ ਹੁੰਦੇ ਆ ਵੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਹੋਰ ਨਾ ਕਿਸੇ ਨੂੰ ਪਤਾ ਲੱਗ ਜੇ ਮੈਂ ਨਜ਼ਾਰੇ ਲਵਾਂ ਇਹਦੇ, ਤੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਰਸ ਆਉਂਦਾ ਹੁੰਦਾ। ਤੀਜੀ ਕਿਸਮ ਦੇ ਲੋਕ ਹੁੰਦੇ ਆ ਮੈਨੂੰ ਕੀ ਵਾਲੇ, ਜਿਹੜੇ ਜਿਹੜੇ ਕਹਿੰਦੇ ਆ ਵੀ ਯਾਰ ਵੀ ਚੱਲ ਆਪਾਂ ਕੀ ਲੈਣਾ ਕਿਸੇ ਨੂੰ ਦੱਸ ਕੇ ਆਪਾਂ ਨੂੰ ਪਤਾ ਲੱਗ ਗਿਆ, ਉਹਨਾਂ ਦੀ ਭਾਵਨਾ ਨੀ ਮਾੜੀ ਹੁੰਦੀ ਪਰ ਕੀ ਲੈਣਾ ਦੱਸ ਕੇ, ਕਿਉਂ ਵਕਤ ਬਰਬਾਦ ਕਰਨਾ, ਮੂਹਰਲਾ ਪਤਾ ਨੀ ਕੀ ਸੋਚੂਗਾ। ਤੀਜੇ ਇਹ ਹੁੰਦੇ ਆ। ਸੋ ਇਸ ਕਿਸਮ ਦੇ ਲੋਕ ਨਾ ਬਹੁਤ ਸਾਰੀਆਂ ਵਰਾਇਟੀਜ਼ ਹੁੰਦੀਆਂ ਦੁਨੀਆਂ ਦੇ ਵਿੱਚ, ਪਰ ਮੈਨੂੰ ਚਾਹੇ ਐਂ ਸਮਝ ਲਓ ਵੀ ਮੈਂ ਆਪਣੀ ਵਡਿਆਈ ਕਰ ਰਿਹਾ ਜਾਂ ਮੈਂ ਆਪਣੀ ਮੈਜੋਰਿਟੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਲੱਗਦਾ ਵੀ ਇਹਨਾਂ ਕੰਮਾਂ 'ਚ ਜੇ ਤੁਹਾਨੂੰ ਕੋਈ ਭੌਂਕਾ ਵੀ ਕਹਿ ਦਿੰਦਾ, ਬਾਜਾ ਵੀ ਕਹਿ ਦਿੰਦਾ, ਰੌਲਾ ਪਾਉਣ ਵਾਲਾ ਵੀ ਕਹਿ ਦਿੰਦਾ, ਤਾਂ ਕਹਿ ਦੇਣ ਦੇ ਕੋਈ ਫਰਕ ਨੀ ਪੈਂਦਾ। ਇਹ 'ਚ ਤੁਹਾਡਾ ਲੱਗਿਆ ਤਾਂ ਕੁਛ ਹੈ ਨੀ, ਤੇ ਤੁਹਾਨੂੰ ਇੱਕ ਤਾਂ ਹਰ ਪਾਸਿਓਂ ਸੋਭਾ ਮਿਲ ਰਹੀ ਆ, ਦੂਜਾ ਜੇ ਕਿਸੇ ਦੀ ਜ਼ਿੰਦਗੀ ਸਖਾਲੀ ਹੋ ਜੇ ਜੇ ਕਿਸੇ ਚੀਜ਼ ਨਾਲ, ਮੰਨ ਲਓ ਮੈਂ ਕੋਈ ਠੇਡਾ ਖਾਧਾ ਤੇ ਜੇ ਮੈਂ ਅਗਲੇ ਨੂੰ ਰੋਕ ਲਿਆ ਠੇਡਾ ਖਾਣ ਤੋਂ, ਬਚਾ ਲਿਆ, ਤੇ ਕੀ ਮੇਰਾ ਘਸ ਗਿਆ? ਕਿਤੇ ਨਾ ਕਿਤੇ ਤਾਂ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਉਹ ਬੈਕ ਵੀ ਕਰੂਗੀ ਗੱਲ, ਤੇ ਕਿਤੇ ਨਾ ਕਿਤੇ ਉਹ ਮੇਰੇ ਮਨ ਨੂੰ ਸਕੂਨ ਤੇ ਸ਼ਾਂਤੀ ਵੀ ਦੇਊ ਯਾਰ ਵੀ ਮੈਂ ਕੱਲ ਕਿਸੇ ਬੰਦੇ ਨੂੰ ਇਸ ਚੀਜ਼ 'ਚ ਆਹ ਫਾਇਦਾ ਕੀਤਾ। ਸੋ ਮੈਂ ਇੱਥੇ ਜਿਹੜੀ ਲਿਪੀਕਾਰ ਨੂੰ ਤਾਂ ਛੱਡੋ, ਲਿਪੀਕਾਰ ਤਾਂ ਚੱਲ ਇੱਕ ਸੋਫਟਵੇਅਰ ਆਪਾਂ ਰੌਲਾ ਪਾਤਾ ਦੱਸਤਾ, ਪਰ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਨਾ ਅੱਗੇ, ਆਪਾਂ ਹਰਮਨ ਰੇਡੀਓ ਤੇ ਗੁਰਪ੍ਰੀਤ ਗਿੱਲ ਨਾ ਹਰ ਹਫ਼ਤੇ ਆਧੁਨਿਕਤਾ ਦੀਆਂ ਕੁਝ ਕੁ ਖ਼ਬਰਾਂ ਦਿੰਦੇ ਹੁੰਦੇ ਸੀ ਤੇ ਉਹ ਕਾਫੀਆਂ ਲਾਹੇਵੰਦ ਸੀਗੀਆਂ, ਮੇਰੇ ਹਿਸਾਬ ਨਾਲ ਉਹ ਦੁਬਾਰੇ ਸ਼ੁਰੂ ਕਰਨੀਆਂ ਚਾਹੀਦੀਆਂ ਆਪਾਂ ਨੂੰ, ਪਰ ਉਹ ਗੁਰਪ੍ਰੀਤ ਅੱਜ ਕੱਲ੍ਹ ਥੋੜੇ ਜਿਹੇ, ਉਦੋਂ ਗੁਰਪ੍ਰੀਤ ਸਿੰਘ ਗਿੱਲ ਇੱਕ ਇਹਨਾਂ ਚੀਜ਼ਾਂ ਦੇ ਮਾਹਰ ਸੀ, ਅੱਜ ਕੱਲ੍ਹ ਥੋੜੇ ਜਿਹੇ ਉਹ ਜਿਹੜੇ ਇੱਕ ਬੁੱਧੀਜੀਵੀ ਸਿਆਸੀ ਵਰਗ 'ਚ ਵੀ ਆ ਗਏ ਨਾ, ਉਸ ਉਹਨਾਂ ਨੇ ਬਹੁਤ ਸਾਰੇ ਮਸਲੇ ਵਿਚਾਰਨੇ ਹੁੰਦੇ, ਇੱਕ ਅੱਧਾ ਨਹੀਂ, ਦੁਨੀਆਂ ਭਰ 'ਚ ਹੋ ਰਹੀਆਂ ਉਣਤਾਈਆਂ ਦੇ ਵਿੱਚ ਉਹਨਾਂ ਨੇ ਫੇਸਬੁੱਕ ਤੇ ਵੀ ਲੋਕਾਂ ਨਾਲ ਯੁੱਧ ਲਾਉਣਾ ਹੁੰਦਾ, ਪਰ ਮੈਂ ਉਹਨਾਂ ਨੂੰ ਬੇਨਤੀ ਰਿਕੁਐਸਟ ਕਰੂੰਗਾ ਵੀ ਉਹ ਜ਼ਰੂਰ ਨਾ ਇੱਕ ਦਿਨ ਜਾਂ ਹੋਰ ਵੀ ਕੋਈ ਸੱਜਣ ਮਿੱਤਰ ਜਿਹੜਾ ਆਧੁਨਿਕਤਾ ਨਾਲ ਜੁੜਿਆ, ਉਹ ਜੇ ਇੱਕ ਦਿਨ 15 ਮਿੰਟ ਜਾਂ 20 ਮਿੰਟ ਰੇਡੀਓ ਦੇ ਉੱਤੇ ਆ ਕੇ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਇੰਟਰੋਡਿਊਸ ਕਰਿਆ ਕਰੇ ਨਾ ਦੁਨੀਆਂ ਨਾਲ, ਤਾਂ ਉਹਦੇ ਨਾਲ ਕੋਈ ਫਾਇਦੇ ਆ, ਨੁਕਸਾਨ ਨਹੀਂ। ਹੁਣ ਮੇਰਾ ਫੋਨ ਆ, ਮੇਰੇ ਫੋਨ ਦੇ ਵਿੱਚ ਮੈਨੂੰ ਬੜਾ ਚਾਅ ਰਹਿੰਦਾ ਜਦੋਂ ਨਵਾਂ ਮਾਡਲ ਆ ਜਾਂਦਾ ਫੋਨ ਦਾ ਉਹ ਲੈਣ ਦਾ, ਤੇ ਮੈਂ ਕਿਵੇਂ ਨਾ ਕਿਵੇਂ ਔਖਾ ਸੌਖਾ ਹੋ ਕੇ ਅੱਡੀਆਂ ਚੱਕ ਕੇ ਫਹਾ ਲੈਂਦਾ ਨਵਾਂ ਫੋਨ ਲੈਣ ਦਾ, ਪਰ ਮੈਂ ਆਪਦੀ ਜੇ ਸਮੀਖਿਆ ਕਰਾਂ ਤਾਂ ਉਹ ਫੋਨ ਦਾ, ਜੇ ਮੈਂ ਹੁਣ ਕੱਲ ਪਰਸੋਂ ਗੱਲ ਕਰ ਰਿਹਾ ਸੀ ਆਪਣੇ ਭਾਂਜੇ ਨਾਲ, ਉਹ ਆਈ ਟੀ ਐਕਸਪਰਟ ਆ, ਤੇ ਉਹ ਮੈਨੂੰ ਕਹਿੰਦਾ ਵੀ ਮਾਮਾ ਜੀ ਤੁਸੀਂ 15% ਫੋਨ ਯੂਜ਼ ਕਰਦੇ ਹੋ ਆਪਦਾ, 10-15%, 85% ਤਾਂ ਤੁਸੀਂ ਫੋਨ ਯੂਜ਼ ਹੀ ਨਹੀਂ ਕਰਿਆ, ਤੁਹਾਨੂੰ ਕੋਈ ਬਾਹਲਾ ਲਾਹਾ ਨਹੀਂ ਹੈ ਇਸ ਫੋਨ ਦਾ। ਮੈਨੂੰ ਅਦੇ ਮੈਨੂੰ ਬੜੀ ਇਸ ਗੱਲ ਦੀ ਆਈ ਵੀ ਇਹ ਯਾਰ ਸਿਰਫ ਮੈਂ 15% ਫੋਨ ਯੂਜ਼ ਕਰਦਾ, ਤਾਂ ਉਹ ਗੱਲਾਂ ਜਦੋਂ ਮੈਂ ਪੜਤਾਲੀਆਂ ਤੇ ਵਾਕਈ ਸੱਚਾਈ ਗੱਲ ਆ ਵੀ ਅਸੀਂ ਆਧੁਨਿਕਤਾ ਸਾਡੇ ਕੋਲ ਹੈਗੀ ਆ, ਸਾਡੀਆਂ ਜੇਬਾਂ 'ਚ ਹੈਗੀ ਆ, ਪਰ ਸਾਨੂੰ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਇਹਨਾਂ ਆਧੁਨਿਕਤਾ ਦਾ ਵੀ ਅਸੀਂ ਇਹਨੂੰ ਕਿਵੇਂ ਕਿਵੇਂ ਵਰਤ ਸਕਦੇ ਹਾਂ। ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਸਿੰਪਲ ਜਿਹਾ ਵੀ ਮੇਰਾ ਪਰਸ ਜਦੋਂ ਮੈਂ ਜੇਬ 'ਚ ਪਾਉਣ ਲੱਗਿਆ ਨਾ, ਉਹ ਲੋਡ ਕਾਰਡ ਦੀ ਮਾਂ ਹੁੰਦੀ ਆ, ਤੁਸੀਂ ਉਹ ਹੁਣ ਆਖੋਗੇ ਪਰਸ ਕਹਿੰਦਾ ਵਾਲਟ ਕਹੋ, ਅੱਜ ਕੱਲ ਇਹ ਵੀ ਪ੍ਰੋਬਲਮ ਆਉਂਦੀ ਹੈ ਨਾ ਮੇਰੇ ਅੱਗੇ, ਪੁਰਾਣੇ ਕਲਚਰ ਦੇ ਬੰਦੇ ਉਹੋ ਜਿਹੀਆਂ ਗੱਲਾਂ ਕਰਦੇ ਆ। ਚੱਲ ਬਟੂਆ, ਜਦੋਂ ਮੈਂ ਬਟੂਆ ਜੇਬ 'ਚ ਪਾਉਣ ਲੱਗਿਆ ਨਾ, ਤੇ ਉਹ ਪਵੇ ਨਾ ਜੇਬ 'ਚ, ਇੰਨਾ ਮੋਟਾ ਹੋਇਆ ਪਿਆ ਤੇ ਉਹਦੇ 'ਚ ਕਾਰਡ ਹੀ ਕਾਰਡ ਹੋਏ ਪਏ, ਤੇ ਉਹ ਮੈਨੂੰ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਵੀ ਇੰਨੇ ਕਾਰਡ ਚੱਕਣ ਦੀ ਲੋੜ ਨਹੀਂ, ਅੱਜ ਕੱਲ੍ਹ ਤੁਹਾਡੇ ਫੋਨ 'ਚ ਸਾਰਾ ਕੁਛ ਹੈਗਾ ਤੇ ਉਹਦੇ 'ਚ ਤੁਸੀਂ ਸਾਰੇ ਕਾਰਡ ਐਡ ਆਨ ਕਰ ਲਓ ਇਲੈਕਟ੍ਰੋਨਿਕਲੀ, ਤੇ ਉਹ ਤੁਹਾਡੇ ਉੱਥੇ ਫੋਨ ਹੀ ਤੁਹਾਡਾ ਸਾਰਾ ਕੁਛ ਕੰਮ ਕਰ ਦਿਆ ਕਰੂਗਾ। ਪਰ ਉਹ ਮੈਨੂੰ ਤਸੱਲੀ ਜੀ ਤੇ ਯਕੀਨ ਜਾ ਨਹੀਂ ਆਇਆ ਅੱਜ ਤੱਕ, ਤੇ ਨਾ ਕਿਸੇ ਨੇ ਮੈਨੂੰ ਉਂਗਲ ਫੜ ਕੇ ਸਿਖਾਇਆ ਇਸ ਗੱਲ ਨੂੰ ਵੀ ਭਾਈ ਆ ਲੈ ਭਾਈ ਤੇਰੇ ਮੈਂ ਕਾਰਡ ਆ ਨਾ, ਤੇ ਐਂ ਕਰਕੇ ਇਹਦੇ 'ਚ ਪਾ ਲਾ, ਤੇ ਚੱਲ ਤੇਰਾ ਫੋਨ ਆ ਜਿਹੜਾ ਉਹੀ ਸਭ ਕੁਛ ਆ, ਤੇ ਇਹ ਸੇਫ ਵੀ ਆ, ਜੇ ਫੋਨ ਡਿੱਗ ਪਿਆ ਗਵਾਚ ਗਿਆ ਤਾਂ ਵੀ ਇਹਨੂੰ ਕੁਛ ਨਹੀਂ ਹੁੰਦਾ, ਤੇ ਤੇਰੇ ਕਾਰਡ ਸੇਫ ਰਹਿਣਗੇ। ਜੇ ਕੋਈ ਇਹੋ ਜਿਹੀਆਂ ਚੀਜ਼ਾਂ ਮੈਨੂੰ ਕਲੀਅਰ ਕੱਟ ਕੀਤੀਆਂ ਹੋਣ ਕਿਸੇ ਬੰਦੇ ਨੇ, ਤੇ ਮੈਂ ਤੜਕੇ ਹੀ ਜਿਹੜਾ ਆਪਦੇ ਬਟੂਏ ਤੋਂ ਨਜਾਤ ਚਾਹੂੰਗਾ, ਕਿਉਂਕਿ ਬਟੂਆ ਜੋ ਡਰਾਈਵਿੰਗ ਕਰਦੇ ਆ ਉਦੋਂ ਵੀ ਥੱਲੇ ਚੁਬੀ ਜਾਂਦਾ, ਊਂ ਵੀ ਸਾਰਾ ਦਿਨ ਇੱਕ ਹੋਰ ਚੀਜ਼ ਸਾਂਭਣ ਦੀ ਚੀਜ਼ ਹੋ ਗਈ, ਤਾਂ ਇਸ ਚੀਜ਼ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਰੱਖਦਾ ਸਾਡੀ ਜੇਬ 'ਚ ਹੈਗੀਆਂ ਪਰ ਹੁੰਦੀਆਂ ਹੋਈਆਂ ਵੀ ਅਸੀਂ ਉਹਨਾਂ ਬਾਰੇ ਜਾਣਦੇ ਨਹੀਂ। ਇਕੱਲਾ ਇਹ ਤਾਂ ਇੱਕ ਨੋਰਮਲ ਮੈਂ ਜਿਹੜਾ ਇਲੈਕਟ੍ਰੋਨਿਕ ਵਾਲਟ ਦੀ ਗੱਲ ਕੀਤੀ ਹੈ, ਪਰ ਇਹ ਤਾਂ ਫੋਨ ਦੇ ਵਿੱਚ ਤਾਂ ਇੰਨੇ ਕੁ ਜ਼ਿਆਦਾ ਸੋਫਟਵੇਅਰ ਜਾਂ ਇੰਨੇ ਕੁ ਐਪ ਆ ਗਏ ਦੁਨੀਆਂ ਭਰ ਦੇ ਹੁਣ ਵੀ ਤੁਸੀਂ ਕਿਸੇ ਵੀ ਚੀਜ਼ ਦਾ ਇੱਕੋ ਸੈਕਿੰਡ ਦੇ ਵਿੱਚ ਕੋਈ ਵੀ ਲਾਹਾ ਲੈ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਸਖਾਲੀ ਕਰ ਸਕਦੇ ਹੋ। ਪਰ ਪ੍ਰੋਬਲਮ ਇਹੀ ਹੈ ਜੀ, ਅਸੀਂ ਖਿਲਾਰਾ ਨਹੀਂ ਪਾਉਂਦੇ, ਅਸੀਂ ਲੋਕਾਂ ਤੱਕ ਪਹੁੰਚਾਉਂਦੇ ਨਹੀਂ ਇਹ ਗੱਲਾਂ। ਸੋ ਇਹ ਅਸੀਂ ਜ਼ਰੂਰ ਅੱਜ ਹਰਮਨ ਰੇਡੀਓ ਦੇ ਲਿਸਨਰਸ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਵੀ ਜਦੋਂ ਵੀ ਕੋਈ ਤੁਹਾਨੂੰ ਕੋਈ ਨਵੀਂ ਨਵੀਂ ਸਹੂਲਤ ਦਾ ਪਤਾ ਲੱਗੇ, ਨਵੀਂ ਗੱਲ ਦਾ ਪਤਾ ਲੱਗੇ, ਉਹ ਜ਼ਰੂਰ ਸ਼ੇਅਰ ਕਰਿਆ ਕਰੋ। ਦੂਜਾ ਨਾ, ਜਦੋਂ ਅਸੀਂ ਫੋਨ ਤੇ ਬੈਠ ਕੇ ਉਂਗਲਾਂ ਜੀਆਂ ਮਾਰਦੇ ਹੁੰਦੇ ਹਾਂ, ਅਸੀਂ ਜ਼ਿਆਦਾਤਰ ਉਦੋਂ ਉਂਗਲਾਂ ਪਤਾ ਕੀ ਮਾਰਦੇ ਹਾਂ, ਅਸੀਂ ਫੋਟੋਆਂ ਦੇਖਣੀਆਂ, ਅਸੀਂ ਕੋਮੈਂਟਸ ਪੜ੍ਹਨੇ, ਅਸੀਂ ਮੈਨੂੰ ਲੱਗਦਾ ਵੀ ਮੈਂ ਖੁਦ ਹੀ ਸੋਚ ਰਿਹਾ ਸੀ ਵੀ ਯਾਰ ਮੈਂ ਜੇ 10-15 ਮਿੰਟ ਫੋਨ ਦੇ ਵਿੱਚ ਲੱਭਿਆ ਕਰਾਂ ਵੀ ਐਪ ਇਹ ਕਾਹਦੇ ਲਈ ਆ, ਕਿਹੜਾ ਕੰਮ ਕਾਹਦੇ ਲਈ ਆ, ਤਾਂ ਹੋ ਸਕਦਾ ਕਈ ਚੀਜ਼ਾਂ ਲੱਭਿਆ ਕਰਨ ਆਪਾਂ ਨੂੰ, ਕਈ ਚੀਜ਼ਾਂ ਕੰਮ ਕਰ ਸਕਿਆ। ਫਿਰ ਮੈਨੂੰ ਉਸੇ ਦਿਨ ਤੋਂ ਪੂਰਾ ਫਿਕਰ ਆ ਵੀ ਮੈਂ 85% ਦੇ ਬੈਨੀਫਿਟ ਪੈਸੇ ਲਾ ਕੇ ਵੀ ਆਪਦੀ ਜੇਬ ਚ ਪਾ ਕੇ ਪਰ ਮੈਂ ਸਿਰਫ ਉਹਦਾ 15% ਲਾਹਾ ਲੈ ਰਿਹਾ, 85% ਮੈਂ ਉਹਨੂੰ ਵਰਤ ਹੀ ਨਹੀਂ ਰਿਹਾ। ਸੋ ਇਸ ਕਰਕੇ ਬੇਨਤੀ ਆ ਵੀ ਜੇ ਆਧੁਨਿਕਤਾ ਦੇ ਦੌਰ ਚ ਅਸੀਂ ਆ ਗਏ ਹਾਂ, ਸਾਨੂੰ ਆਧੁਨਿਕਤਾ ਦੇ ਦੌਰ ਦੇ ਜਿਹੜੇ ਲਾਹੇ ਆ ਉਹ ਲੈ ਲੈਣੇ ਚਾਹੀਦੇ ਆ। ਪੈਸੇ ਵੀ ਅਸੀਂ ਲਾ ਚੁੱਕੇ ਹਾਂ, ਅਸੀਂ ਵਕਤ ਵੀ ਲਾ ਚੁੱਕੇ ਹਾਂ, ਅਸੀਂ ਸਾਰਾ ਦਿਨ ਉਹਦਾ ਬੋਝ ਵੀ ਚੱਕ ਕੇ ਤੁਰਦੇ ਹਾਂ, ਪਰ ਅਸੀਂ ਉਹਦਾ ਲਾਹਾ ਨਹੀਂ ਲੈਂਦੇ, ਭੋਰਾ ਵੀ ਲਾਹਾ ਨਹੀਂ ਲੈਂਦੇ ਕਿਸੇ ਵੀ ਕਿਸਮ ਦਾ। ਮੈਂ ਬਹੁਤ ਸਾਰੇ ਜਾਣਦਾ ਹੈ ਜੇ ਲੋਕਾਂ ਨੂੰ, ਪਰ ਹੁਣ ਮੈਂ ਕੋਸ਼ਿਸ਼ ਕਰਿਆ ਕਰੂੰ ਉਹਨਾਂ ਤੋਂ ਪੁੱਛਣ ਦੀ ਵੀ ਯਾਰ ਇੱਕ ਅੱਧੀ ਚੀਜ਼ ਮੈਨੂੰ ਹੋਰ ਦੱਸ ਦੇ। ਮੈਂ ਬਹੁਤ ਸਾਰੇ ਲੋਕ ਦੇਖਿਆ ਪਿਛਲੇ ਦਿਨ ਇੱਕ ਸੱਜਣ ਮਿੱਤਰ ਦੇ ਘਰੇ ਗਿਆ ਤਾਂ ਉਹਨਾਂ ਨੇ ਉਹਨਾਂ ਦਾ ਫੋਨ ਦੇ ਉੱਤੇ ਰਸੋਈ ਦੇ ਦਰਾਜ ਦੇ ਵਿੱਚ ਮਾਤਾ ਕਈ ਜਾਣ ਬਿਸਕੁਟ ਕਿੱਥੇ ਪਿਆ ਤੇ ਉਹਨੇ ਫੋਨ ਤੇ ਐਂ ਕਰਕੇ ਨਾ ਇੱਕ ਸੈਕਿੰਡ ਜੀ ਤੇ ਉਹ ਰੈਕ ਖੋਲਤਾ, ਕਹਿੰਦਾ ਉਹ ਮਾਤਾ ਉਹ ਲੋ ਜੀ ਉੱਥੇ ਪਏ ਆ। ਮੈਂ ਝਾਕਾਂ ਬੈਠਾ ਵੀ ਕਮਾਲ ਆ ਯਾਰ, ਇਹ ਕੀ ਕਰੀ ਜਾਂਦੇ ਆ ਬੰਦੇ ਵੀ ਕਿਹੋ ਜਿਹੇ ਯੁੱਗ ਦੇ ਲੋਕ ਇਹ। ਸੋ ਇਸ ਕਰਕੇ ਕਹਿਣ ਦਾ ਭਾਵ ਆਪਾਂ ਵੀ ਇਸੇ ਯੁੱਗ ਦੇ ਲੋਕ ਹੀ ਆ, ਆਪਣੇ ਕੋਲੇ ਵੀ ਸਭ ਕੁਛ ਹੈਗਾ, ਬਸ ਕਮੀ ਇਹੀ ਆ ਵੀ ਅਸੀਂ ਉਸ ਆਧੁਨਿਕਤਾ ਨੂੰ ਹਜੇ ਤੱਕ ਵਰਤ ਨਹੀਂ ਪਾ ਰਹੇ।
ਸੋ ਵਾਕਈ ਜੀ ਇਹ ਤਾਂ ਆਧੁਨਿਕਤਾ ਵਾ, ਤੇ ਆਧੁਨਿਕਤਾ ਦੇ ਵਿੱਚ ਲੋਕ ਕਿੱਥੋਂ ਤੱਕ ਚਲੇ ਗਏ ਆ ਉਸਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਤੇ ਬਾਕੀ ਤੁਸੀਂ ਕਿਹਾ ਸੀ ਨਾ ਕਿ ਤੀਸਰੇ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ ਕਿ ਸਾਨੂੰ ਕੀ, ਉਹ ਸਾਨੂੰ ਕੀ ਵਾਲਾ ਜਿਹੜਾ ਫਲਸਫਾ ਅੱਜ ਕੱਲ ਜ਼ਿਆਦਾ ਚੱਲ ਰਿਹਾ ਵਾ। ਤੇ ਆ ਪਿੱਛੇ ਜੇ ਮਿਸ ਪੂਜਾ ਤੇ ਵੀ ਪਰਚਾ ਹੋਇਆ ਸੀਗਾ ਜਿਹੜਾ ਯਮਰਾਜ ਦਾ, ਪਤਾ ਨੀ ਜਿਹੜਾ ਗਾਣਾ ਗੁਣਾ ਉਹਨੇ ਕੱਢਿਆ ਸੀਗਾ, ਤੇ ਉਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਪਹਿਲੀ ਗੱਲ ਤਾਂ ਹੁਣ ਮੈਂ ਤੁਹਾਡੇ ਤੋਂ ਸਵਾਲ ਕਰਦਾ, ਮੇਰੀ ਹੁਣ ਉਮਰ ਆ ਵੀ ਮਿਸ ਪੂਜਾ ਨੂੰ ਫੋਲੋ ਕਰਾਂ ਮੈਂ, ਤੇ ਇਸ ਕਰਕੇ ਦੂਜੀ ਗੱਲ ਇਹ ਆ
ਉਹ ਗੁਰਦਾਸ ਮਾਨ ਦਾ ਗਾਣਾ ਤਾਂ ਤੁਸੀਂ ਸੁਣਿਆ ਹੀ ਆ ਜੀ ਕਿ ਉਮਰਾਂ ਤੇ ਕੀ ਰੱਖਿਆ, ਦਿਲ ਹੋਣਾ ਚਾਹੀਦਾ ਜਵਾਨ, ਸੋ ਮਾੜਾ ਮੋਟਾ ਤਾਂ ਜੀ ਰੱਖਣਾ ਹੀ ਪੈਣਾ ਜੇ ਦੁਨੀਆਦਾਰੀ ਚ ਵਾ।
ਦੇਖੋ ਜੀ ਮੈਂ ਨਾ ਬਹੁਤ ਜਿਹੜਾ ਹੁਣ ਪੰਜਾਬੀ ਗਾਇਕੀ ਦੀ ਜਿਹੜੀ ਮਾਰਕੀਟ ਆ ਉਹ ਤੋਂ ਮੈਂ ਕਾਫੀ ਦੂਰ ਆ, ਤੇ ਕੋਈ ਤੁਰੇ ਫਿਰਦੇ ਕੰਨ ਗਲੇਲ ਪੈ ਜੇ ਤਾਂ ਵੱਖਰੀ ਗੱਲ ਆ, ਪਰ ਮੈਂ ਹੁਣ ਘੱਟ ਹੀ ਜਿਹੜੀਆਂ ਚੀਜ਼ਾਂ ਕੰਨੀ ਧਿਆਨ ਦਿੰਦਾ, ਪਤਾ ਨੀ ਵਕਤ ਦੇ ਨਾਲ ਚੰਗੀਆਂ ਲੱਗਣੋਂ ਹਟ ਜਾਂਦੀਆਂ, ਪਰ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨਾ ਇਹ 2-3 ਪੱਖ ਹੁੰਦੇ ਆ, ਜੇ ਹੁਣ ਮੈਂ ਇਸ ਨੂੰ ਪੜਤਾਲਿਆ ਹੁੰਦਾ ਤਾਂ ਤੁਹਾਨੂੰ ਦੱਸ ਦਿੰਦਾ ਵੀ ਕਿਹੜੇ ਪੱਖ ਨਾਲ ਆ। ਹੋ ਸਕਦਾ ਇਹ ਪੱਖ ਆ ਜਿਹੜਾ ਧਾਰਮਿਕ ਪੱਖ ਤੋਂ ਹੋਵੇ, ਤੇ ਹੋ ਸਕਦਾ ਇਹ ਜਿਹੜੀ ਆਪਣੀ ਇਹ ਮਿਸ ਪੂਜਾ ਅੱਜ ਕੱਲ ਥੋੜੀ ਜਿਹੀ ਆਊਟਡੇਟਡ ਹੁੰਦੀ ਜਾ ਰਹੀ ਆ, ਤੇ ਕਿਉਂਕਿ ਨਵੀਆਂ ਹੋਰ ਕੁੜੀਆਂ ਆਈਆਂ ਤਾਂ ਉਹ ਲੱਗਦਾ ਵੀ ਉਹਨੂੰ ਆਪਦੇ ਆਪ ਨੂੰ ਮਾਰਕੀਟ ਚ ਲਿਆਉਣ ਲਈ ਕੋਈ ਫੰਡਾ ਖੜਾ ਕੀਤਾ ਹੋਵੇ, ਜਾਂ ਮਾਰਕੀਟ ਚ ਰੱਖਣ ਲਈ ਆਪਦੇ ਆਪ ਨੂੰ ਕੋਈ ਡਰਾਮਾ ਕੀਤਾ ਹੋਵੇ, ਪੁੱਠੀ ਸਿੱਧੀ ਗੱਲ ਕੀਤੀ ਹੋਵੇ, ਇਹ ਵੀ ਕਾਰਨ ਹੋ ਸਕਦਾ। ਪਰ ਕਈ ਵਾਰੀ ਕੀ ਹੁੰਦਾ ਜਾਣੇ ਅਣਜਾਣੇ ਚ ਹੁੰਦਾ, ਤੇ ਇਹ ਕੁਝ ਕੁ ਗੱਲਾਂ ਜਿਹੜੀਆਂ ਕਾਮਨ ਸੈਂਸ ਦੀਆਂ ਹੁੰਦੀਆਂ, ਕਾਮਨ ਸੈਂਸ ਦੇ ਮਾਮਲੇ ਚ ਹੁਣ ਇੱਕ ਜਿਹੜੀ ਹੋਰ ਗਾਇਕਾ ਹਿੰਦੀ ਮਹਾਪਾਤਰਾ ਜਿਹਦਾ ਅੱਜ ਕੱਲ ਰੌਲਾ ਚੱਲ ਰਿਹਾ, ਉਹਨੇ ਇੱਕ ਸੂਫੀਆਨਾ ਕਲਾਮ ਗਾਇਆ, ਤੇ ਸੂਫੀਆਨਾ ਕਲਾਮ ਉਹਦੀ ਆਵਾਜ਼ ਕਨੀ ਉਹ ਬਾਕਮਾਲ ਸਭ ਕੁਛ ਆ, ਪਰ ਉਹਦੀ ਜਿਹੜੀ ਵੀਡੀਓ ਆ ਉਹਨੇ ਉਹ ਵੀਡੀਓ ਦੇ ਵਿੱਚ ਉਹਦਾ ਮਿਆਰ ਧਰਮ ਦੇ ਲੈਵਲ ਦਾ ਨਹੀਂ ਹੈ, ਉਹਦੇ ਕੱਪੜੇ ਧਰਮ ਦੇ ਲੈਵਲ ਦੇ ਨਹੀਂ ਹੈ, ਤੇ ਕੁਝ ਕਾਕਾਮਾਂ ਨੇ ਉਹਦੇ ਖਿਲਾਫ ਜਿਹੜਾ ਇੱਕ ਮਹਾਦੋਸ਼ ਵੀ ਲਾਇਆ ਤੇ ਉਹਨੂੰ ਕਿਹਾ ਵੀ ਉਹਦੇ ਲਈ ਮਾਫੀ ਮੰਗੇ ਜਾਂ ਉਹਦੇ ਤੇ ਬੈਨ ਕੀਤਾ ਜਾਵੇ। ਦੇਖੋ ਹੁਣ ਇੱਕ ਪਾਸੇ ਤਾਂ ਇਹ ਹੋ ਸਕਦਾ ਵੀ ਉਹ ਮਹਾਪਾਤਰਾ ਨੇ ਜਾਣ ਬੁੱਝ ਕੇ ਗੱਲ ਕੀਤੀ ਹੋਈ, ਤੇ ਦੂਜਾ ਪਾਸਾ ਇਹ ਹੋ ਸਕਦਾ ਵੀ ਉਹਨੇ ਇਸ ਬਾਰੇ ਸੋਚਿਆ ਨਾ ਹੋਵੇ, ਮੈਂ ਕਲਾਮ ਸੂਫੀਆਨਾ ਗਾ ਰਹੀ ਹਾਂ, ਗੱਲਾਂ ਮੈਂ ਮੁਹੰਮਦ ਦੀਆਂ ਤੇ ਪੈਗੰਬਰ ਦੀਆਂ ਕਰ ਰਹੀ ਹਾਂ, ਤੇ ਅਮੀਰ ਖੁਸਰੋ ਦਾ ਕਲਾਮ ਆ ਜਿਹੜਾ ਕਿ ਬਹੁਤ ਹੀ ਕਹਿ ਸਕਦੇ ਹਾਂ ਇੱਕ ਸਤਿਕਾਰਤ ਕਲਾਮ ਆ, ਤੇ ਜੇ ਉਸ ਨੂੰ ਗਾਉਣ ਵੇਲੇ ਸਾਨੂੰ ਇੰਨੀ ਕੁ ਤਾਂ ਕਾਮਨ ਸੈਂਸ ਕਰਦੀ ਹੈ ਨਾ ਗੱਲ ਵੀ ਅਸੀਂ ਕੀ ਲਿਖਣਾ। ਜਿਵੇਂ ਅੱਜ ਹੀ ਮੈਂ ਪੰਜਾਬ ਦੀ ਜਿਹੜੀ ਬੁੱਕਸ ਦਾ ਰੌਲਾ ਪਿਆ ਸਕੂਲਾਂ ਚ ਉਹ ਚ ਪੜ੍ਹ ਰਿਹਾ ਸੀ, ਉਹਦੇ ਚ ਹੁਣ ਉਹਦੇ ਚ ਜਿਹੜੀਆਂ ਗੱਲਾਂ ਲਿਖੀਆਂ ਉਹਦੇ ਚ ਜੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂਆਂ ਨੂੰ ਗੱਦੀ ਜਿਹੜੀ ਨਸ਼ੀਨ ਕੀਤੇ ਗਏ ਜਾਂ ਗੱਦੀ ਬਖਸ਼ੀ ਗਈ ਤਾਂ ਉੱਥੇ ਲਿਖਿਆ ਗਿਆ ਵੀ ਉਹਨਾਂ ਦੀ ਨਿਯੁਕਤੀ ਹੋਈ ਤੇ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਉੱਥੇ ਲਿਖਿਆ ਗਿਆ ਜੀ ਉਹਨਾਂ ਨੂੰ ਫਾਹੇ ਲਾਇਆ ਗਿਆ। ਸੋ ਹੁਣ ਇਹ ਤਾਂ ਇੰਨੀ ਕੁ ਤਾਂ ਕਾਮਨ ਸੈਂਸ ਹੀ ਗੱਲ ਕਰਦੀ ਹੈ ਨਾ, ਜੇ ਕੋਈ ਕਿਤਾਬ ਲਿਖਣ ਵਾਲਾ ਬੰਦਾ ਤੇ ਉਹਨੂੰ ਇਹ ਨੀ ਪਤਾ ਵੀ ਫਾਹਾ ਤੇ ਸ਼ਹਾਦਤ ਚ ਕੀ ਫਰਕ ਹੁੰਦਾ ਤੇ ਨਿਯੁਕਤੀ ਤੇ ਗੱਦੀ ਚ ਕੀ ਫਰਕ ਹੁੰਦਾ। ਇੰਨੀ ਕੁ ਤਾਂ ਇੱਕ ਬੰਦਾ ਇੱਕ ਲੇਖਕ ਆ, ਚੱਲ ਮੇਰੇ ਵਰਗੇ ਪੱਧਰ ਦਾ ਲੇਖਕ ਆ ਜਿਹੜਾ ਛੋਟੇ ਮੋਟੇ ਆਪਦੇ ਨਿੱਕੇ ਮੋਟੇ ਅਖਬਾਰਾਂ ਚ ਲਿਖੀ ਜਾਂਦਾ, ਉਹਨਾਂ ਦੀ ਚੱਲ ਗੱਲ ਵੱਖਰੀ। ਇੱਕ ਐਸ ਪੱਧਰ ਦਾ ਲੇਖਕ ਜਿਹੜਾ ਇੱਕ ਸਿਲੇਬਸ ਬਣਾ ਰਿਹਾ, ਦੇਸ਼ ਦਾ ਭਵਿੱਖ ਸਿਰਜਣ ਵਾਲੇ ਬੱਚਿਆਂ ਲਈ ਸਿਲੇਬਸ ਬਣਾ ਰਿਹਾ, ਤੇ ਉਹਨੂੰ ਇੰਨਾ ਕੁ ਗਿਆਨ ਨਹੀਂ ਹੈ ਵੀ ਨਿਯੁਕਤੀ ਲਿਖਣਾਗੇ ਉੱਥੇ ਗੱਦੀ ਨਸ਼ੀਨ ਹੋਣ ਲਿਖਣਾ। ਸੋ ਕਹਿਣ ਦਾ ਭਾਵ ਨਾ ਕੁਝ ਇੱਕ ਡਰਾਮੇ ਵੀ ਹੁੰਦੇ ਆ, ਹੋ ਸਕਦਾ ਵੀ ਇਹ ਚ ਡਰਾਮਾ ਹੋਵੇ ਤੇ ਆਪਦੇ ਆਪ ਨੂੰ ਖਬਰਾਂ ਚ ਰੱਖਣਾ, ਆਪਦੇ ਆਪ ਨੂੰ ਪਾਪੂਲਰ ਕਰਨ ਲਈ ਮੈਨੂੰ ਲੱਗਦਾ ਇਹ ਗੱਲਾਂ ਹੋਈਆਂ ਹੋਣ, ਇੱਥੇ ਕਹਿ ਸਕਦਾ, ਬਾਕੀ ਅੰਦਾਜ਼ੇ ਆ ਜੀ ਮੇਰੇ, ਕਿਉਂਕਿ ਮੈਂ ਫੋਲੋ ਨਹੀਂ ਕਰਦਾ
ਜੀ। ਸੋ ਤੁਸੀਂ ਗਲਤ ਸ਼ਬਦਾਵਲੀ ਦੀ ਗੱਲ ਕੀਤੀ ਹੈ ਤਾਂ ਆਪਾਂ ਉਸ ਬਾਰੇ ਗੱਲ ਕਰਦੇ ਹਾਂ। ਕਹਿੰਦੇ ਗਾਈਡਾਂ ਤੇ ਲੱਗੇਗੀ ਪਾਬੰਦੀ, ਸਰਕਾਰ ਖੁਦ ਛਾਪੇਗੀ ਕਿਤਾਬਾਂ ਤੇ ਗਲਤ ਸ਼ਬਦਾਵਲੀ ਲਈ ਮੰਗੀ ਮਾਫ਼ੀ। ਸੋ ਜਿਹੜੀ ਕਿ 12ਵੀਂ ਦੀ ਕਿਤਾਬ ਵਿੱਚ ਇਤਿਹਾਸ ਦੇ ਵਿਵਾਦ ਲਈ ਸਰਕਾਰ ਨੇ ਦਿੱਤੀ ਸਫਾਈ, ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਜਿਹੜੇ ਇਤਿਹਾਸ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਦੋਂ ਵੀ ਕੋਈ ਚੀਜ਼ ਨੂੰ ਚੇਂਜ ਕੀਤਾ ਜਾਂਦਾ ਨਾ, ਬਦਲਾ ਲਿਆਂਦਾ ਜਾਂਦਾ, ਤੇ ਉਹ ਮਤਲਬ ਆਉਣ ਵਾਲੇ ਦਿਨਾਂ ਚ ਉਹ ਇਤਿਹਾਸ ਹੀ ਬਣਨਾ ਤੇ ਇਤਿਹਾਸ ਦਾ ਬਦਲਾ ਹੀ ਹੋਜੂ ਇੱਕ ਕਿਸਮ ਦਾ। ਤੇ ਇੱਥੇ ਜਿਹੜਾ ਕੇਸ ਬੜਾ ਕਨਫਿਊਜ਼ ਕਰਨ ਵਾਲਾ, ਬੰਦੇ ਨੂੰ ਕਨਫਿਊਜ਼ ਕਰਨ ਵਾਲਾ ਇਹ ਹੈ ਵੀ 11ਵੀਂ ਤੇ 12ਵੀਂ ਦੇ ਸਿਲੇਬਸ ਚ ਉਦਾਹਰਣ ਦਿੱਤੀ ਜਾਂਦੀ ਹੈ ਵੀ ਅਸੀਂ ਬਦਲਾ ਕੀਤਾ, ਬਦਲਾ ਇਹ ਕੀਤਾ ਵੀ ਜਿਹੜਾ ਸਿੱਖ ਧਰਮ ਦਾ ਇਤਿਹਾਸ ਸੀ ਉਹ 12ਵੀਂ ਚ ਸੀ, ਉਹਨੂੰ ਅਸੀਂ 11ਵੀਂ ਚ ਲਿਆਏ, ਜਿਹੜਾ ਹਿੰਦੁਸਤਾਨ ਦਾ ਇਤਿਹਾਸ ਸੀ ਅਸੀਂ ਉਹਨੂੰ 12ਵੀਂ ਚ ਲੈ ਗਏ, ਜਿਹੜੀ ਇਹ ਦਲੀਲ ਦਿੰਦੇ ਆ। ਹੁਣ ਪਹਿਲੀ ਗੱਲ ਤਾਂ ਤੁਹਾਨੂੰ ਇਹ ਗੱਲ ਸੋਚਣੀ ਪੈਣੀ ਆ ਵੀ ਤੁਸੀਂ ਜੇ ਇੱਦਾਂ ਚੇਂਜ ਕਰਦੇ ਹੋ ਤਾਂ ਇੱਕ ਪੂਰੀ ਦੀ ਪੂਰੀ ਕਲਾਸ ਇੱਕ ਚੈਪਟਰ ਪੜ੍ਹਨ ਤੋਂ ਵਾਂਝੀ ਰਹਿ ਜੂਗੀ। ਹੁਣ ਦੇਖੋ ਜਿਹੜੇ ਬੱਚੇ ਇਸ 11ਵੀਂ ਦੇ ਵਿੱਚ, ਹੁਣ ਉਹਨਾਂ ਨੇ ਸਿੱਖ ਇਤਿਹਾਸ ਪੜ੍ਹਿਆ ਨੀ ਕਿਉਂਕਿ 11ਵੀਂ ਚ ਹੈ ਨੀ ਸੀ, ਪਹਿਲਾਂ 12ਵੀਂ ਸੀ, ਤੇ ਹੁਣ ਉਹ 12ਵੀਂ ਚ ਮੂਵ ਹੋ ਗਏ ਤੇ ਜਿਹੜਾ ਸਿੱਖ ਇਤਿਹਾਸ ਆ ਉਹ 11ਵੀਂ ਚ ਜਾ ਕੇ ਲੱਗ ਗਿਆ। ਸੋ ਪੂਰੀ ਦੀ ਪੂਰੀ ਇੱਕ ਜਨਰੇਸ਼ਨ ਉਹ ਇਤਿਹਾਸ ਤੋਂ ਵਾਂਝੀ ਰਹਿ ਗਈ। ਪਹਿਲੀ ਗੱਲ ਤਾਂ ਜੇ ਤੁਹਾਨੂੰ ਸੀਕੁਐਂਸ ਹੀ ਨਹੀਂ ਆਉਂਦੀ ਵੀ ਅਸੀਂ ਬੱਚਿਆਂ ਨੂੰ, ਇਹ ਕਾਮਨ ਜੀ ਗੱਲ ਸੀ, ਸਿੰਪਲ ਜੀ ਗੱਲ ਸੀ ਵੀ ਪਹਿਲਾਂ ਜਿਹੜਾ ਉਹ ਇਤਿਹਾਸ ਉਹਨੂੰ ਬਦਲ ਕੇ ਉੱਥੇ ਲੈ ਕੇ ਆਉਣਾ ਚਾਹੀਦਾ ਸੀਗਾ ਤੇ ਫੇਰ ਉਦੋਂ ਬਾਅਦ ਦੂਜੇ ਪਾਸੇ ਲਿਜਾਣਾ ਚਾਹੀਦਾ ਸੀ ਤਾਂ ਕਿ ਛੋਟੀ ਕਲਾਸ ਚ ਪਹਿਲਾਂ ਆਉਣਾ ਚਾਹੀਦਾ ਸੀ ਤਾਂ ਕਿ ਉਹ ਪੜ੍ਹ ਕੇ ਅਗਲੀ ਕਲਾਸ ਚ ਦੂਜੀ ਚ ਜਾਣ। ਸਿੰਪਲ ਜਿਹਾ ਫੰਡਾ ਸੀ, ਪਰ ਉਸ ਫੰਡੇ ਨੂੰ ਵੀ ਨੀ ਜੇ ਕਿਸੇ ਨੇ ਸਮਝਿਆ ਤੇ ਬਦਲਿਆ। ਦੂਜੀ ਗੱਲ, ਜਿਹੜਾ ਇਤਿਹਾਸ ਬਦਲਿਆ ਗਿਆ ਉਹਦੇ ਵਿੱਚ ਕੋਈ ਮਾੜੀ ਮੋਟੀ ਊਨਤਾਈ ਨਹੀਂ ਕੀਤੀ ਗਈ, ਉਹਦੇ ਚ ਬਹੁਤ ਵੱਡੀ ਊਨਤਾਈ ਕੀਤੀ ਗਈ ਆ ਜਿਹਦੇ ਚੋਂ ਪੂਰੇ ਦੇ ਪੂਰੇ ਕਰੈਕਟਰ ਹੀ ਮਿਸ ਕਰ ਦਿੱਤੇ ਗਏ ਆ, ਪੂਰੇ ਦੇ ਪੂਰੀਆਂ ਚੀਜ਼ਾਂ ਹੀ ਮਿਸ ਕਰ ਦਿੱਤੀਆਂ। ਅਸਲ ਚ ਮੈਂ ਜਿਹੜੀ ਨੋਟ ਗੱਲ ਕਰ ਰਿਹਾ ਸੀ ਨਾ, ਉਹ ਲੋਕ ਚਕਾ ਚੌਨ ਦੀਆਂ ਗੱਲਾਂ ਦੇ ਉੱਤੇ ਇਤਿਹਾਸ ਬਣਾਈ ਹੈ, ਜਿਹੜੀ ਕਿਤਾਬ ਨਵੀਂ ਕਿਤਾਬ ਆਈ ਹੈ ਨਾ ਉਹ ਚ ਚਕਾ ਚੌਨ ਦੀਆਂ ਗੱਲਾਂ ਤਾਂ ਲਿਆਂਦੀਆਂ ਸਾਹਮਣੇ, ਤੇ ਜਿਹੜੀਆਂ ਉਹਦੇ ਚ ਦਲੀਲਾਂ ਬਣਨੀਆਂ ਚਾਹੀਦੀਆਂ ਸੀ, ਜਿਹੜੀਆਂ ਜਿਨ੍ਹਾਂ ਦੇ ਜ਼ਰੂਰੀ ਸੀ ਤਾਂ ਉਹ ਕਿਤੇ ਉਹਨਾਂ ਨੇ ਮਿਸ ਕਰਤਾ। ਸਿੰਪਲ ਜੀ ਗੱਲ ਕਹੀਏ ਵੀ ਕੋਹੇ ਨੂਰ ਆ, ਕੋਹੇ ਨੂਰ ਦੀ ਚਮਕ ਸੀ ਜਿਹੜੀ, ਉਹਨੇ ਤਾਂ ਉਸ ਕਿਤਾਬ ਦੇ ਚ ਉਹਨੂੰ ਪੂਰੇ ਪੰਨੇ ਤਾਂ ਕਿ ਦੋ ਪੰਨਿਆਂ ਦਾ ਪਾਠ ਦਿੱਤਾ ਵੀ ਦੋ ਪੰਨਿਆਂ ਚ ਇਕੱਲੇ ਕੋਹੇ ਨੂਰ ਦੀ ਉਸਤਤ ਲਿਖੀ ਗਈ ਆ। ਤੇ ਜਿਹੜੇ ਜੱਸਾ ਸਿੰਘ ਆਹਲੂਵਾਲੀ ਵਰਗੇ, ਹਰੀ ਸਿੰਘ ਨਲੂਏ ਵਰਗੇ ਸੀ, ਜਾਂ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਸੀ, ਉਹਨਾਂ ਨੂੰ ਇੱਕ ਲਾਈਨ ਬਖਸ਼ੀ ਗਈ ਆ, ਉਹਨਾਂ ਨੂੰ ਇੱਕ ਲਾਈਨ ਦਿੱਤੀ ਗਈ ਆ ਵੀ ਇੱਕ ਲਾਈਨ ਚ ਲਿਖਿਆ ਗਿਆ ਵੀ ਇਹ ਵੀ ਸ਼ਹੀਦ ਹੋਏ ਆ। ਸੋ ਕਿਵੇਂ ਤੁਸੀਂ ਇਸ ਚੀਜ਼ ਨੂੰ ਕਹਿ ਸਕੋਗੇ ਵੀ ਕਿਸੇ ਗਿਆਨਵਾਨ ਬੰਦੇ ਨੇ ਬਣਾਈ ਗਈ ਕਿਤਾਬ? ਉਹ ਜਿਹਨੂੰ ਗਿਆਨ ਆ ਨਾ, ਪੋਰਖ ਗਿਆਨ ਆ, ਉਹਨੂੰ ਇੰਨਾ ਕੁ ਤਾਂ ਗਿਆਨ ਹੈਗਾ ਵੀ ਭਾਈ ਜੱਸਾ ਸਿੰਘ ਆਹਲੂਵਾਲੀ ਦਾ ਕੀ ਰੋਲ ਸੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਦਿਆਲਾ ਜੀ, ਉਹਨਾਂ ਦੇ ਕੀ ਰੋਲ ਸੀ ਸਿੱਖ ਧਰਮ ਖੜਾ ਕਰਨ ਚ, ਮਹਾਰਾਜਾ ਰਣਜੀਤ ਸਿੰਘ ਦਾ ਕੀ ਰੋਲ ਸੀ, ਮਹਾਰਾਜਾ ਰਣਜੀਤ ਸਿੰਘ ਇਕੱਲੇ ਕੋਹੇ ਨੂਰ ਕਰਕੇ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ 1% ਬੰਦੇ ਹੁੰਦੇ ਹੋਏ 40 ਸਾਲ ਇੱਕ ਵੱਡੇ ਖਿੱਤੇ ਦੇ ਉੱਤੇ, ਦੁਨੀਆਂ ਦੇ ਇੱਕ ਵੱਡੇ ਖਿੱਤੇ ਦੇ ਉੱਤੇ ਰਾਜ ਕੀਤਾ, ਤਾਂ ਕੋਈ ਤਾਂ ਉਹਦੇ ਚ ਕੁਆਲਿਟੀਆਂ ਹੋਣਗੀਆਂ ਨਾ। ਉਹਨਾਂ ਚੀਜ਼ਾਂ ਨੂੰ ਕਿਤੇ ਨਹੀਂ ਕਿਸੇ ਨੇ ਉਜਾਗਰ ਕੀਤਾ, ਉਹਨਾਂ ਨੂੰ ਸਮੇਟ ਕੇ ਇੱਕ ਦੋ ਦੋ ਲਾਈਨਾਂ ਚ ਕਰਤਾ। ਤੇ ਜਿਹੜੀਆਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ ਅੱਜ ਦੀ ਜਿਹੜੀ ਜਗੀਰਦਾਰੀ ਪ੍ਰਥਾ ਨੂੰ ਖਤਮ ਕਰਕੇ ਮਾਲਕਾਨਾ ਹੱਕ ਦਿੱਤੇ, ਬਹੁਤ ਵੱਡੀ ਗੱਲ ਆ। ਅੱਜ ਅੰਬੇਦਕਰ ਨੂੰ ਅਸੀਂ ਯਾਦ ਕਰਦੇ ਹਾਂ ਵੀ ਉਹਨਾਂ ਨੇ ਸੰਵਿਧਾਨ ਬਣਾਇਆ, ਮੈਂ ਇਹਦੇ ਚ ਬੜਾ ਖੁਸ਼ ਹਾਂ ਵੀ ਹਾਂ ਭਾਈ ਇੱਕ ਬੰਦੇ ਨੂੰ ਯਾਦ ਕੀਤਾ ਜਾਂਦਾ, ਪਰ ਸੱਚਾਈ ਇਹ ਵੀ ਹੈ ਵੀ ਉਹਨਾਂ ਨੇ ਸੰਵਿਧਾਨ ਜਿਹੜਾ ਬਣਾਇਆ ਨਾ, ਸੰਵਿਧਾਨ ਉਹਨਾਂ ਨੇ ਬਹੁਤ ਸਾਰੇ ਸੰਵਿਧਾਨਾਂ ਦਾ ਅਧਿਐਨ ਕਰਨ ਤੋਂ ਬਾਅਦ, ਖਾਸ ਕਰਕੇ ਜਿਹੜੇ ਕਾਮਨਵੈਲਥ ਮੁਲਕਾਂ ਚ ਵੀ ਉਹ ਲੱਗਿਆ ਲੋਕਤੰਤਰ, ਤੇ ਉਹਨੂੰ ਇੱਕ ਵਧੀਆ ਫਾਈਨਲ ਰੂਪ ਭਾਰਤ ਲਈ ਦਿੱਤਾ, ਪੂਰੀ ਮਿਹਨਤ ਕੀਤੀ, ਤੇ ਅੱਜ ਅਸੀਂ ਉਹਨਾਂ ਦਾ ਬਣਦਾ ਸਤਿਕਾਰ ਉਹਨਾਂ ਨੂੰ ਦਿੰਨੇ ਆ। ਠੀਕ ਆ ਵੀ ਉਹ ਭਾਈ ਬਾਬਾ ਰਾਓ ਜਿਹੜੇ ਸੀ, ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੇ ਸਾਨੂੰ ਦਿੱਤਾ। ਪਰ ਜੇ ਹਰੀ ਸਿੰਘ ਨਲੂਏ ਨੇ ਜਗੀਰਦਾਰੀਆਂ ਖਤਮ ਕਰਕੇ ਜ਼ਮੀਨ ਦੇ ਮਾਲਕਾਂ ਦਾ ਹੱਕ ਜੋ ਅੱਜ ਕੱਲ ਲੋਕਾਂ ਨੂੰ ਮਿਲ ਰਹੇ ਆ, ਉਹ ਪ੍ਰਥਾ ਚਲਾਈ, ਉਹ ਪ੍ਰਥਾ ਨੂੰ ਇੰਡੋਸਤਾਨੀਆਂ ਨੇ ਆਪਦੇ ਚ ਸ਼ਾਮਲ ਕੀਤਾ ਪਰ ਪਾਕਿਸਤਾਨ ਨੇ ਅੱਜ ਵੀ ਨਹੀਂ ਕੀਤਾ। ਸੋ ਪਾਕਿਸਤਾਨ ਅੱਜ ਵੀ ਜਗੀਰਦਾਰੀ ਫੈਲੀ ਹੋਈ ਹੈ, ਭਾਰਤ ਦੇ ਵਿੱਚ ਜਗੀਰਦਾਰੀ ਖਤਮ ਹੋ ਗਈ, ਭਾਰਤ ਦੇ ਵਿੱਚ ਮਾਲਕਾਂ ਦਾ ਹੱਕ ਹੋ ਗਿਆ, ਸਾਡੇ ਚ ਆਜ਼ਾਦੀ ਹੋ ਗਈ, ਆਪਣਾ ਕੁਛ ਹੋ ਗਿਆ, ਤੇ ਪਰ ਅਸੀਂ ਬੰਦਾ ਸਿੰਘ ਬਹਾਦਰ ਦੀ ਕਿੰਨੀ ਕੁ ਵਾਰੀ ਇਹ ਗੱਲ ਕਰਦੇ ਹਾਂ ਇਸ ਗੱਲ ਦੇ ਉੱਤੇ? ਬਾਬਾ ਬੰਦਾ ਸਿੰਘ ਬਹਾਦਰ ਦੀ ਜੇ ਅਸੀਂ ਗੱਲ ਵੀ ਕਰਦੇ ਹਾਂ ਤਾਂ ਸਾਡੇ ਕੋਲੇ ਦੋ ਚਾਰ, ਮੈਂ ਤਾਂ ਆਹਦਾ ਹੁੰਦਾ ਵੀ ਕੁਲਦੀਪ ਮਾਣਕ ਦਾ ਜੇ ਗਾਣਾ ਨਾ ਹੁੰਦਾ ਨਾ ਤਾਂ ਸਾਡੀ ਕਿਸੇ ਜਨਰੇਸ਼ਨ ਨੇ ਇੰਨੀ ਵੀ ਗੱਲ ਨਹੀਂ ਕਰਨੀ ਸੀ। ਕਈ ਚੀਜ਼ਾਂ ਉਹਨੇ ਜਿੱਦਾਂ ਕਿ ਉਹ ਗਾਣਾ ਨੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਿੰਪਲ ਸ਼ਬਦਾਂ ਚ ਦੱਸਤਾ, ਮੈਨੂੰ ਲੱਗਦਾ ਹੋਰ ਕਿਸੇ ਚੀਜ਼ ਨੇ ਨਹੀਂ ਦੱਸਿਆ ਹੋਣਾ। ਸੋ ਇਸ ਕਰਕੇ ਸਾਡੀ ਨਾ ਜਿਹੜੀਆਂ ਇਤਿਹਾਸਿਕ ਕਿਤਾਬਾਂ ਬਣਦੀਆਂ, ਜਿਹੜੀਆਂ ਤਾਂ ਸਿੰਪਲ ਕਿਤਾਬਾਂ ਲਿਖੀਆਂ, ਹੁਣ ਮੇਰੇ ਸਾਹਮਣੇ ਮੇਰੀ ਲਾਇਬ੍ਰੇਰੀ ਚ ਨਾ ਸਿੱਖ ਇਤਿਹਾਸ ਦੀਆਂ ਘੱਟੋ ਘੱਟ 10 ਵੋਲੀਅਮ ਪਏ ਆ, ਦਸੇ ਵੋਲੀਅਮਾਂ ਚ ਵੱਖੋ ਵੱਖਰੇ ਆ ਜੀ, ਕੋਈ ਖੁਸ਼ਵੰਤ ਸਿੰਘ ਨੇ ਲਿਖਿਆ, ਕੋਈ ਕਿਸੇ ਨੇ ਲਿਖਿਆ, ਕੋਈ ਕਿਸੇ ਨੇ ਲਿਖਿਆ, ਸੋ ਉਹ ਦਸੇ ਵੋਲੀਅਮਾਂ ਦੇ ਵਿੱਚ ਵੱਖਰੋ ਵੱਖਰੀ ਫਰਕ ਹੈਗਾ ਥੋੜਾ ਬਹੁਤ 1921 ਦਾ, ਪਰ ਕਿਤੇ ਨਾ ਕਿਤੇ ਉਹ ਲੇਖਕ ਦੀ ਆਪਦੀ ਸੋਚ ਆ, ਪਰ ਹੈਗਾ ਸਾਰਾ ਇਤਿਹਾਸ ਹੈਗਾ। ਹੁਣ ਜੇ ਕਰੀਏ ਇਹ ਇਤਿਹਾਸ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਇਤਿਹਾਸ ਕੌਣ ਪੜੂਗਾ, ਜਿਹਨੂੰ ਇਤਿਹਾਸ ਦੇ ਵਿੱਚ ਹਿਸਟਰੀ ਆ, ਜਿਹਨੂੰ ਇਤਿਹਾਸ ਦੇ ਵਿੱਚ ਜਿਹਦਾ ਉਹਦਾ ਇੰਟਰਸਟ ਆ, ਠੀਕ ਹੈ ਨਾ, ਜਿਹਦਾ ਇੰਟਰਸਟ ਆ ਉਹ ਬੰਦਾ ਪੜੂਗਾ ਇਤਿਹਾਸ, ਸਿੱਖ ਇਤਿਹਾਸ ਦੀਆਂ ਕਿਤਾਬਾਂ, ਆਪਦੇ ਪਿਛੋਕੜ ਦੀਆਂ ਕਿਤਾਬਾਂ, ਉਹਦਾ ਹੋਰਾਂ ਦੇ ਇਤਿਹਾਸ ਵੀ ਪੜੂਗਾ। ਪਰ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਇਤਿਹਾਸ ਬਾਰੇ ਦੱਸਣਾ ਇੱਕ ਲਾਜ਼ਮੀ ਚੀਜ਼ ਆ, ਵੀ ਉਹਨਾਂ ਨੂੰ ਆਪਦੇ ਪਿਛੋਕੜ ਬਾਰੇ ਪਤਾ ਹੋਵੇ। ਸੋ ਇੱਥੇ ਤਾਂ ਆ ਕੇ ਬਹੁਤ ਜ਼ਿਆਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਜੇ ਇਤਿਹਾਸ ਦੀ ਕੋਈ ਬੁੱਕ ਲਿਖੀ ਜਾ ਰਹੀ ਆ ਉਹਨੂੰ ਇੰਨੇ ਕੁ ਬਰੀਕੀ ਨਾਲ ਘੋਖਿਆ ਜਾਣਾ ਚਾਹੀਦਾ, ਬਰੀਕ ਪੱਧਰ ਦੇ ਉੱਤੇ ਦੇਖਿਆ ਜਾਣਾ ਚਾਹੀਦਾ ਵੀ ਕੀ ਅਸੀਂ ਆਉਣ ਵਾਲੇ ਬੱਚਿਆਂ ਨੂੰ ਸਹੀ ਇਤਿਹਾਸ ਪੇਸ਼ ਕਰ ਰਹੇ ਹਾਂ ਕਿ ਤੋੜ ਮਰੋੜ ਕੇ ਪੇਸ਼ ਕਰ ਰਹੇ ਹਾਂ, ਜਾਂ ਉਹਦੇ ਚ ਕੋਈ ਟਵਿਸਟ ਦੇ ਰਹੇ ਹਾਂ, ਜਾਂ ਕਿਸੇ ਚੀਜ਼ ਨੂੰ ਅਸੀਂ ਜਾਣ ਬੁੱਝ ਕੇ ਖੋਲੇ ਕਰ ਰਹੇ ਹਾਂ। ਇਮਾਨਦਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਤਿਹਾਸ ਲਿਖਣ ਵਾਲੇ ਬੰਦੇ ਲਈ। ਸੋ ਇਸ ਕਰਕੇ ਬੜੇ ਦੁੱਖ ਦੀ ਗੱਲ ਆ ਵੀ ਪਤਾ ਨੀ ਕਿਹੜੀ ਕਮੇਟੀਆਂ ਨੇ ਕਿਤਾਬਾਂ ਬਣਾਈਆਂ, ਕਹਿੰਦੇ ਕੱਲਾ ਉਹਦੇ ਤੇ ਵਿਕਾਸ ਕਮੇਟੀ ਲਿਖਿਆ, ਪਤਾ ਨੀ ਕਿਹੜਾ ਵਿਕਾਸ ਕਰਨਾ ਚਾਹੁੰਦੀ ਉਹ ਜਿਹਨੇ ਉਹ ਕਿਤਾਬ ਬਣਾਈ ਆ, ਕਿਸੇ ਲੇਖਕ ਦਾ ਨੀ ਜ਼ਿਕਰ ਹੈਗਾ, ਕਿਸੇ ਪੈਨਲ ਦਾ ਜ਼ਿਕਰ ਨੀ, ਵੀ ਉਹ ਕਮੇਟੀ ਦਾ ਜਿਹੜੀ ਉਹਦਾ ਉਹਦੇ ਮੈਂਬਰਾਂ ਦਾ ਤਾਂ ਪਤਾ ਹੋਵੇ ਨਾ, ਉਹ ਮੈਂਬਰਾਂ ਦੀ ਕੀ ਕਾਬਲੀਅਤ ਸੀ ਇਤਿਹਾਸ ਪ੍ਰਤੀ ਜਿਹੜਾ ਉੱਥੇ ਲਿਖਿਆ ਗਿਆ। ਸੋ ਕੁੱਲ ਮਿਲਾ ਕੇ ਇਸ ਦੇ ਉੱਤੇ ਸਰਕਾਰਾਂ ਨੂੰ ਨਾ ਵੱਡੇ ਪੱਧਰ ਦਾ ਇੱਕ ਯੂਨੀਵਰਸਿਟੀ ਪੱਧਰ ਦਾ ਇੱਕ ਬੁੱਧੀਜੀਵੀਆਂ ਦਾ ਪੈਨਲ ਬਣਾਉਣਾ ਚਾਹੀਦਾ ਤੇ ਉਹ ਸਿਲੇਬਸ ਨੂੰ ਪ੍ਰੋਪਰ ਸਿਲੇਬਸ ਦਾ ਜਿਹੜਾ ਟਾਈਮ ਟੂ ਟਾਈਮ ਉਹਦਾ ਅਧਿਐਨ ਕਰੇ, ਟਾਈਮ ਟੂ ਟਾਈਮ ਉਹ ਚ ਅਮੈਂਡਮੈਂਟਾਂ ਕਰੇ ਤੇ ਉਹ ਜਵਾਬ ਦੇ ਹੋਵੇ ਸਾਰੀ ਚੀਜ਼ ਨੂੰ, ਨਾ ਕੀ ਹੋਵੇ ਵੀ ਕਿਸੇ ਨੇ ਗਾਈਡ ਕਿਸੇ ਪਬਲਿਸ਼ਰ ਨੇ ਛਾਪਤੀ, ਕਿਸੇ ਨੇ ਕੋਈ ਕਿਤਾਬ ਛਾਪਤੀ ਤੇ ਉਹਦੇ ਚ ਇਹੋ ਜਿਹੀਆਂ ਗੱਲਾਂ ਲਿਖੀ ਜਾਂਦੇ ਆ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਨੇ ਆਤੰਕਵਾਦੀ ਤੇ ਉਗਰਵਾਦੀ ਲਿਖ ਰੱਖਿਆ, ਦੇਖ ਲਓ ਹੁਣ ਤੁਸੀਂ ਕੀ ਕੀ ਕਰੋਗੇ। ਇਹ ਜਿਹੀਆਂ ਕਿਤਾਬਾਂ ਵੀ ਮਾਰਕੀਟ ਚ ਪਈਆਂ
ਜੀ, ਲੋਕਾਂ ਦੀ ਛੋਟੀ ਸੋਚ ਕਹਿ ਸਕਦੇ ਆ, ਜਾਂ ਫਿਰ ਉਹ ਅਣਜਾਣ ਪੁਣਾ ਤੇ ਸਾਰੇ ਕਾਸੇ ਤੋਂ ਕਹਿੰਦੇ ਹੁੰਦੇ ਨਾ ਵੀ ਜਿਹੜੀ ਅਧੂਰੀ ਜਾਣਕਾਰੀ ਆ ਉਹ ਵੀ ਬਹੁਤ ਖਤਰਨਾਕ ਹੁੰਦੀ ਹੈ। ਸੋ ਬਾਕੀ ਜੀ ਇਹ ਜਿਹੜਾ ਹੁਣ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਸ ਸਿਲੇਬਸ ਦੇ ਵਿੱਚ ਹੋਰ ਕੀ ਬਦਲਾਵ ਕਰਦੇ ਆ ਤੇ ਕੀ ਇਸ ਦੇ ਵਿੱਚ ਨਵਾਂ ਲੈ ਕੇ ਆਉਂਦੇ ਆ। ਸੁਭਰਾਜ ਸਾਹਿਬ ਅੱਗੇ ਅਸੀਂ ਆਧੁਨਿਕਤਾ ਦੀ ਗੱਲ ਕਰਦੇ ਹਾਂ ਜੀ, ਇਸ਼ਾਨ ਨਾਂ ਦੇ ਮੁੰਡੇ ਨੇ ਇੱਕ ਡਰੋਨ ਬਣਾਇਆ ਵਾ ਜਿਹੜਾ ਕਿ ਕਹਿੰਦੇ ਕਿ ਦਹਿਸ਼ਤਗਰਦਾਂ ਤੇ ਨਜ਼ਰ ਰੱਖੂਗਾ ਤੇ ਜਦੋਂ ਹੀ ਉਹਨੂੰ ਕਮਾਂਡ ਦਿੱਤੀ ਜਾਊਗੀ ਤਾਂ ਉਹਨਾਂ ਨੂੰ ਪਲਾਂ ਦੇ ਵਿੱਚ ਹੀ ਉਹ ਖਤਮ ਕਰ ਦੂਗਾ ਤੇ ਗੁਜਰਾਤ ਸਰਕਾਰ ਦੇ ਸਾਹਮਣੇ ਉਹ ਮੁੰਡਾ ਵਾ ਜਿਹੜਾ ਇਸ ਨੂੰ ਪੇਸ਼ ਕਰੇਗਾ। ਸੋ ਕੀ ਕਹੋਗੇ ਜੀ ਇਸ ਦੇ ਬਾਰੇ, ਜੋ ਇਹ ਉਸਨੇ ਮਾਡਲ ਬਣਾਇਆ ਡਰੋਨ ਦਾ?
ਸੋਹਣੀ ਖਬਰ ਆ ਰਹੀ ਹੈ ਜੀ ਇਸ ਮਾਮਲੇ ਦੇ ਵਿੱਚ ਤੇ ਇਹ ਮੁੰਡੇ ਦੀ ਤਾਰੀਫ ਕਰਨੀ ਬਣਦੀ ਆ ਤੇ ਇਸ ਮੁੰਡੇ ਨੇ ਕਹਿੰਦਾ ਵੀ ਮੈਨੂੰ ਜਿਹੜੀ ਇੰਸਪਿਰੇਸ਼ਨ ਮਿਲੀ ਜਦੋਂ ਮੈਂ ਭਾਵੇਂ ਨੇ ਬੀਟੈਕ ਕੀਤੀ ਆ, ਕਹਿੰਦੇ ਜਦੋਂ ਮੈਂ ਦੇਖਿਆ ਵੀ ਬਾਰਡਰ ਦੇ ਉੱਤੇ ਜਵਾਨ ਸ਼ਹੀਦ ਹੁੰਦੇ ਆ, ਇੱਕ ਲੁਕਿਆ ਬੈਠਾ ਬੰਦਾ ਕਿਸੇ ਤੇ ਵੀ ਅਟੈਕ ਕਰ ਦਿੰਦਾ ਤੇ ਦੂਜੇ ਪਾਸੇ ਜਿਹੜੀ ਉਹ ਬੰਦੇ ਦੇ ਨਿਹੱਥੇ ਮਾਰੇ ਜਾਂਦੇ ਆ ਹਰ ਰੋਜ਼ ਸ਼ਹਾਦਤ ਆਉਂਦੀਆਂ ਤੇ ਕਿਉਂ ਨਾ ਆਧੁਨਿਕਤਾ ਇਹਨੂੰ ਵਰਤੀ ਜਾ ਸਕੇ। ਸੋ ਉਹ ਆਧੁਨਿਕਤਾ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵਰਤਨ ਦੀ ਡਰਾਉਣ ਨਾਲ, ਪਰ ਹਜੇ ਵੀ ਮੈਨੂੰ ਬਹੁਤ ਸਾਰੇ ਸਵਾਲ ਆ ਇਸ ਗੱਲ ਦੇ ਵਿੱਚ ਵੀ ਕੀ ਉਹ ਡਰੋਨ ਉਹਨਾਂ ਨੇ ਲਿਖਿਆ ਵੀ ਦੁਸ਼ਮਣ ਦੀ ਨਜ਼ਰ ਚ ਨਹੀਂ ਆਊਗਾ, ਨੰਬਰ ਇੱਕ ਤੇ ਦੂਜਾ ਉਹ 16 ਕਿਲੋ ਭਾਰ ਚੱਕ ਸਕਦਾ, ਜੇ 16 ਕਿਲੋ ਭਾਰ ਚੱਕ ਸਕਦਾ ਤਾਂ ਕੋਈ ਵੀ ਇਹੋ ਜਿਹੀ ਚੀਜ਼ ਨੀ 16 ਕਿਲੋ ਦੀ, ਜੇ ਗੰਨ ਵੀ ਕੋਈ ਬਣਾਈ ਜਾਊਗੀ ਜਾਂ ਕੁਛ ਵੀ ਉਹ ਜਿਹੜੀ ਅਦਿੱਖ ਮਟੀਰੀਅਲ ਲਾ ਕੇ ਬਣਾਈ ਜਾ ਸਕੂਗੀ। ਸੋ ਇਹ ਬੱਚੇ ਦੀ ਜਿਹੜੀ ਕੀਤੀ ਹੋਈ ਖੋਜ ਆ ਉਹਨੂੰ ਸ਼ਾਬਾਸ਼ ਦੇਣੀ ਬਣਦੀ ਆ, ਪਰ ਇਹ ਕੰਮ ਆ ਨਾ ਜਿਵੇਂ ਹੁਣ ਯੂਨੀਵਰਸਿਟੀ ਐਮ ਕੋਈ ਐਮ ਬਾਈ ਯੂਨੀਵਰਸਿਟੀ ਦਾ ਕੋਈ ਬ੍ਰਾਂਚ ਆ ਅਮੈਰੀਕਾ ਚ, ਉਹ ਵੀ ਇਸ ਕੰਮ ਦੇ ਉੱਤੇ ਇਸ ਤੇ ਵਰਕਆਊਟ ਕਰ ਰਹੇ ਆ ਪਿਛਲੇ 5-4 ਸਾਲ ਤੋਂ, ਤੇ ਉਹ ਇਹ ਕੰਮ ਹੁੰਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਦੇਖਣ ਵਾਲੇ। ਮੇਰਾ ਮੰਨਣਾ ਇਹ ਆ ਵੀ ਜਿਹੜੀ ਸਕੈਨਿੰਗ ਪਰਥਾ ਜਿਹੜੀ ਜਾਂ ਜਿਹੜੀ ਚੀਜ਼ ਬਾਰੇ ਬੱਚੇ ਨੇ ਸੋਚਿਆ ਜਾਂ ਜਿਹੜੀ ਗੱਲ ਕਰ ਰਹੀ ਆ ਉਸ ਨੂੰ ਆਈਡੀਆ ਲੈ ਕੇ ਸਰਕਾਰਾਂ ਨੂੰ ਵੱਡੇ ਪੱਧਰ ਦੇ ਉੱਤੇ ਪ੍ਰੋਜੈਕਟ ਲੈ ਕੇ ਆਉਣਾ ਚਾਹੀਦਾ, ਤੇ ਜੇ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ 2-3 ਚੀਜ਼ਾਂ ਤੇ ਆਲਰੇਡੀ ਕੰਮ ਹੋਇਆ ਵੀ ਆ ਤੇ ਉਹਨਾਂ ਹਜੇ ਅਮਲੀ ਜਾਮਾ ਥੋੜੇ ਚਿਰ ਚ ਪੈਣਾ। ਇੱਕ ਨੰਬਰ ਤਾਂ ਹੈਗਾ ਜਿਹੜਾ ਲੇਜ਼ਰ ਸਕਿਓਰਿਟੀ ਜਿਹੜੀ ਲਾਗੂ ਹੋ ਰਹੀ ਹੈ ਛੇਤੀ। ਲੇਜ਼ਰ ਸਕਿਓਰਿਟੀ ਕੀ ਆ ਵੀ ਇੱਕ ਲੇਜ਼ਰ ਛੱਡੀ ਜਾਊਗੀ ਬਾਰਡਰ ਦੇ ਉੱਤੇ, ਉਹਨੂੰ ਜਿਵੇਂ ਅਸੀਂ ਅੱਜ ਲਾਈਨ ਆਫ ਸਾਈਟ ਬਣਾਉਣੇ ਆ, ਅਸੀਂ ਵੀ ਇੰਟਰਨੈਟ ਦੇ ਵਿੱਚ ਵਰਤਦੇ ਹਾਂ ਗੱਲਾਂ, ਇੱਕ ਸਾਈਟ ਤੋਂ ਦੂਜੀ ਸਾਈਟ ਤੇ ਸਿਗਨਲ ਭੇਜਣ ਲਈ ਲਾਈਨ ਬਣਾ ਦਿੰਦੇ ਹਾਂ ਲੇਜ਼ਰ ਦੀ, ਤੇ ਲੇਜ਼ਰ ਨਾਲ ਜਿਹੜਾ ਸਿਗਨਲ ਉੱਥੇ ਜਾ ਰਿਹਾ ਲਾਈਟ ਦੀ ਪਾਵਰ ਨਾਲ। ਸੋ ਉਹ ਲੇਜ਼ਰ ਜਿਹੜਾ ਸਿਸਟਮ ਆ ਉਹਦੇ ਚ ਕੀ ਆ ਵੀ ਜਦੋਂ ਵੀ ਲੇਜ਼ਰ ਦੇ ਵਿੱਚ ਕੋਈ ਚੀਜ਼ ਆਊਗੀ ਉਸ ਲੇਜ਼ਰ ਨੂੰ ਕ੍ਰੋਸ ਕਰਨ ਦੀ ਚੀਜ਼ ਕਰੂਗੀ। ਜਿਵੇਂ ਹੁਣ ਬਿਜਲੀ ਦੀਆਂ ਤਾਰਾਂ ਲੱਗੀਆਂ, ਕੋਈ ਵਾੜ ਲੱਗੀ ਆ, ਵਾੜ ਚੋਂ ਤਾਰਾਂ ਦਾ ਕਰੰਟ ਕੱਟ ਦਿੰਦੇ ਆ, ਵਾੜ ਕੱਟ ਕੇ ਲੰਘਿਆ ਆਉਂਦੇ ਆ, ਪਰ ਲੇਜ਼ਰ ਨੂੰ ਕੋਈ ਇਹੋ ਜਿਹੀ ਚੀਜ਼ ਨੀ ਜਿਹਨੂੰ ਤੁਸੀਂ ਕੱਟ ਲਓਗੇ, ਉਹ ਤਾਂ ਇੱਕ ਲੇਜ਼ਰ ਆ ਇੱਕ ਲਾਈਟ ਦਾ, ਤੇ ਜਦੋਂ ਤੁਸੀਂ ਉਹਦੇ ਵਿੱਚ ਡਿਸਟਰਬੈਂਸ ਆਊਗੀ ਉਸ ਲਾਈਟ ਦੇ ਵਿੱਚ, ਤਾਂ ਉਹਦੇ ਨਾਲ ਦੀ ਨਾਲ ਜਿਹੜੇ ਸਿਗਨਲ ਚਲੇ ਜਾਣਗੇ ਕੰਟਰੋਲ ਰੂਮ ਚ ਵੀ ਇੰਨੇ ਮੀਟਰ ਤੇ ਇੰਨੇ ਥਾਂ ਦੇ ਉੱਤੇ ਲੇਜ਼ਰ ਕ੍ਰੋਸ ਕਰ ਲਈ ਕਿਸੇ ਨੇ, ਤਾਂ ਉਹ ਇੱਕ ਤਾਂ ਉਹ ਤਰੀਕਾ ਜਿਹੜਾ ਛੇਤੀ ਲਾਗੂ ਕਈ ਏਰੀਆ ਚ ਹੋਇਆ ਟ੍ਰਾਇਲ ਦੇ ਤੌਰ ਤੇ, ਪਰ ਛੇਤੀ ਉਹ ਵਰਲਡ ਵਾਈਡ ਜਿਹੜਾ ਆਲ ਸਾਰੇ ਬਾਰਡਰ ਦੇ ਉੱਤੇ ਉਹ ਖੋਊਗਾ ਲੇਜ਼ਰ ਵਾਲਾ। ਦੂਜਾ ਹੁਣ ਜਦੋਂ ਇੱਕ ਸੈਟੇਲਾਈਟ ਛੱਡੇ ਹੋਏ ਆ ਦੁਨੀਆਂ ਦੇ ਉੱਤੇ, ਤੇ ਸੈਟੇਲਾਈਟ ਸਾਡੇ ਜਿਹੜੀਆਂ ਫੋਟੋਆਂ ਖਿੱਚਦੇ ਆ ਇੱਕੋ ਇੱਕ ਏਰੀਏ ਦੀਆਂ ਕੱਲੀ ਕੱਲੀ ਚੀਜ਼ ਦੀਆਂ ਜਿਹੜੀਆਂ ਫੋਟੋਆਂ ਖਿੱਚਦੇ ਆ, ਤੇ ਉਹਨੂੰ ਬੜੀ ਬਰੀਕੀ ਨਾਲ ਤੱਕ ਖਿੱਚ ਦਿੰਦੇ ਆ। ਅਸੀਂ ਤਾਂ ਕੱਲੀਆਂ ਗੂਗਲ ਦੀਆਂ ਜਿਹੜੇ ਸੈਟੇਲਾਈਟ ਮੈਪ ਦੇਖੇ ਆ, ਪਰ ਜਿਹੜੇ ਮੇਰੇ ਸੱਜਣ ਮਿੱਤਰ ਬਿਜ਼ਨਸਮੈਨ ਆ ਕਈ ਸਾਡੇ ਰੇਡੀਓ ਸੁਣਦੇ ਆ, ਉਹਨਾਂ ਨੂੰ ਪਤਾ ਹੋਊਗਾ ਵੀ ਬਹੁਤ ਸਾਰੀਆਂ ਅੱਜ ਕੱਲ ਇਹੋ ਜਿਹੀਆਂ ਐਪ ਚੱਲਦੀਆਂ ਜਿਹੜੀਆਂ ਕਿ ਪੇਡ ਆ, ਜਿਨ੍ਹਾਂ ਚੋਂ ਜਿਵੇਂ ਇੱਕ ਮੈਂ ਨੀਅਰ ਬਾਏ ਦਾ ਨਾਂ ਲੈਣਾ, ਨੀਅਰ ਬਾਏ ਐਪ ਆ, ਜੇ ਤੁਸੀਂ ਉਹਨੂੰ ਸਾਈਨ ਇਨ ਕਰ ਲੈਂਦੇ ਹੋ ਉਹਦੀ ਪੈਸੇ ਭਰ ਦਿੰਦੇ ਹੋ, ਤਾਂ ਜਿਹੜੇ ਉਹ ਉਹਨਾਂ ਲੋਕਾਂ ਲਈ ਆ ਟ੍ਰੇਡੀ ਲੋਕਾਂ ਲਈ, ਜਿਵੇਂ ਹੁਣ ਮੈਂ ਟ੍ਰੇਡ ਕਰਦਾ, ਮੈਨੂੰ ਪਤਾ ਵੀ ਮੈਂ ਸੈਟੇਲਾਈਟ ਲਾਉਣਾ, ਐਂਟੀਨੇ ਲਾਉਣੇ ਆ, ਕੈਮਰੇ ਲਾਉਣੇ ਆ, ਤੇ ਜੇ ਮੈਂ ਘਰੋਂ ਹੋਮਵਰਕ ਕਰਕੇ ਜਾਵਾਂ ਉਸ ਬਿਲਡਿੰਗ ਦਾ, ਤਾਂ ਮੈਨੂੰ ਜ਼ਿਆਦਾ ਬੈਟਰ ਰਹੂਗਾ, ਮੈਂ ਮੈਜ਼ਰਮੈਂਟ ਵੀ ਕਰ ਸਕਦਾ ਵੀ ਤਾਰਾਂ ਕਿੰਨੀਆਂ ਪੈਣਗੀਆਂ, ਕਿਹੜੇ ਕਿਹੜੇ ਐਂਗਲ ਬਣਨਗੇ, ਕੀ ਕੁਛ। ਪਰ ਜੇ ਤਾਂ ਮੈਂ ਦੇਖਦਾ ਗੂਗਲ ਨਾਲ, ਤੇ ਗੂਗਲ ਨਾਲ ਜਦੋਂ ਮੈਂ ਬੜਾ ਕਲੋਜ਼ ਕਰਦਾ ਤਾਂ ਉਹ ਸਾਫ ਨਹੀਂ ਰਹਿੰਦਾ, ਉਹ ਦਿਖਦਾ ਨਹੀਂ, ਉਨੀ ਕਲੀਅਰਿਟੀ ਨਹੀਂ ਦਿਖਦੀ ਉਹਦੇ ਵਿੱਚ ਪਤਾ, ਈਵਨ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਛੱਤ ਆ ਉਹ ਟਾਇਲ ਦੀ ਆ ਕਿ ਜਿਹੜੀ ਟਿਨ ਦੀ ਆ। ਸੋ ਜਿਹੜਾ ਨੀਅਰ ਬਾਏ ਸੋਫਟਵੇਅਰ ਆ, ਉਹ ਸੋਫਟਵੇਅਰ ਜ਼ਰੀਏ ਮੈਂ ਇਹਨੂੰ ਬਹੁਤ ਬਰੀਕੀ ਨਾਲ ਦੇਖ ਸਕਦਾ ਗਾ, ਉਹ ਇੱਕ ਪ੍ਰੋਫੈਸ਼ਨਲ ਆ ਵੀ ਉਦੋਂ ਵੀ ਨੇੜੇ ਹੋ ਕੇ ਦੇਖ ਸਕਦਾ, ਮੈਂ ਕੱਲੀ ਕੱਲੀ ਚੀਜ਼ ਦਾ ਮੈਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਕਰ ਸਕਦਾ। ਸੋ ਇੱਦਾਂ ਦੇ ਜਿਹੜੀਆਂ ਚੀਜ਼ਾਂ ਬਾਰਡਰ ਦੇ ਉੱਤੇ ਆਲਰੇਡੀ ਸੈਟੇਲਾਈਟ ਜੇ ਉਹਨੂੰ ਨਿਗਰਾਨੀ ਰੱਖਦਾ ਨਾ, ਉਹ ਡਰੋਨ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਲਾਹੇਕਾਰ ਆ। ਡਰੋਨ ਮੈਨੂੰ ਨਹੀਂ ਲੱਗਦਾ ਵੀ ਡਰੋਨ ਐਡੀ ਛੇਤੀ ਇੰਨਾ ਕਾਮਯਾਬ ਹੋਊ, ਕਿਉਂਕਿ ਡਰੋਨ ਦੀਆਂ ਜਿਹੜੀਆਂ ਕਮੀਆਂ ਇਹ ਆ, ਇੱਕ ਤਾਂ ਉਹਦੀ ਰੇਂਜ ਹੁੰਦੀ ਆ 8-7 ਕਿਲੋਮੀਟਰ ਦੀ ਮੈਕਸੀਮਮ, ਇੱਕ ਉਹਦੀ ਜਿਹੜੀ ਬੈਟਰੀ ਪਾਵਰ ਦੀ ਬੜੀ ਪੰਗਾ ਹੁੰਦਾ, ਪਹਿਲਾਂ ਤਾਂ 20 ਮਿੰਟ ਦੀ ਸੀਗੀਆਂ, ਪਰ ਇਹ ਮੁੰਡੇ ਨੇ ਲਿਖਿਆ ਵੀ ਸਾਰਾ ਦਿਨ ਉੱਡ ਸਕਦਾ। ਸੋ ਹੋ ਸਕਦਾ ਵੀ ਇਹਨੇ ਬੈਟਰੀ ਕੋਈ ਇਹ ਜੀ ਬਣਾਈ ਹੋਵੇ ਜਿਹਦੇ ਨਾਲ ਡਰੋਨ ਸਾਰਾ ਦਿਨ ਉੱਡ ਸਕੇ। ਦੂਜੀ ਨਹੀਂ, ਹਲੇ ਤੱਕ ਮੈਂ ਜਿੰਨੇ ਡਰੋਨ ਦੇਖਿਆ ਮੇਰੇ ਕੋਲੇ ਵੀ ਡਰੋਨ ਹੈ, ਉਹ 20 ਮਿੰਟ ਦੀ ਉਹਦੀ ਬੈਟਰੀ ਦੀ ਬੈਕਅਪ ਹੁੰਦੀ ਆ ਮੈਕਸੀਮਮ। ਸੋ ਕਈ ਚੀਜ਼ਾਂ ਜਿਹੜੀਆਂ ਉਹ ਡਰੋਨ, ਉਹ ਮੈਨੂੰ ਨਹੀਂ ਲੱਗਦਾ ਵੀ ਏਡੇ ਵੱਡੇ ਬਾਰਡਰ ਦੇ ਉੱਤੇ ਜਿਹੜੇ ਐ ਡਰੋਨਾਂ ਨਾਲ ਜਿਹੜੀ ਉਹ ਥੋੜੇ ਬਹੁਤ ਏਰੀਏ ਚ ਤਾਂ ਜੇ ਕਿਤੇ ਸ਼ੱਕ ਹੋ ਗਿਆ ਤਾਂ ਲੱਭੇ ਜਾ ਸਕਦੇ ਜਿੱਥੇ ਵਰਤਦੀ ਆ ਆਲਰੇਡੀ ਫੌਜ ਜਿਹੜੇ ਡਰੋਨ ਬਹੁਤ ਵਰਤਦੀ ਆ, ਤੇ ਪਰ ਵੱਡੇ ਪੱਧਰ ਤੇ ਮੈਨੂੰ ਨਹੀਂ ਲੱਗਦਾ ਹਲੇ ਵੀ ਇਹ ਜਿਹੜੀ ਕਾਮਯਾਬੀ ਹੋਊਗੀ ਵੱਡੇ ਪੱਧਰ ਦੇ। ਤਾਂ ਸੈਟੇਲਾਈਟ ਦੇ ਜ਼ਰੀਏ ਜਿਹੜਾ ਕਿ ਕਿਸੇ ਦੀ ਨਿਗਾਹ ਚ ਵੀ ਨਹੀਂ ਤੇ ਤੁਹਾਨੂੰ ਫੇਰ ਵੀ ਦੇਖ ਰਿਹਾ, ਸੈਟੇਲਾਈਟ ਇਹ ਕੰਮ ਕਰੇ ਵੀ ਬਾਉਂਡਰੀ ਲਾਈਨ ਆ ਜਿਹੜੀ ਬਾਉਂਡਰੀ ਲਾਈਨ ਦਾ 10 ਮੀਟਰ ਦਾ ਏਰੀਆ ਜਾਂ 20 ਮੀਟਰ ਦਾ ਏਰੀਆ ਨੂੰ ਫੋਕਸ ਕਰਕੇ ਬਹੁਤ ਕਰੀਬੀ ਜਿਹੜੀ ਉਹਦੀ ਵੀਡੀਓਗ੍ਰਾਫੀ ਹੋਵੇ ਤੇ ਜਿਹਦਾ ਇੱਕ ਕੰਟਰੋਲ ਰੂਮ ਦੇ ਵਿੱਚ ਆਵੇ ਤੇ ਉੱਥੇ ਪਤਾ ਲੱਗੇ ਤੇ ਨਾਲ ਦੀ ਨਾਲ ਉਸ ਏਰੀਏ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਅਲਰਟ ਕੀਤਾ ਜਾਵੇ ਵੀ ਭਾਈ ਇਸ ਏਰੀਏ ਚ ਬੰਦੇ ਐਂਟਰ ਹੋ ਰਹੇ ਆ, ਤੇ ਹੋ ਰਹੇ ਆ ਕੰਮ, ਇਹ ਕੋਈ ਮੈਂ ਗੱਲਾਂ ਨਹੀਂ ਕਰ ਰਿਹਾ ਜਾਂ ਅੰਦਾਜ਼ੇ ਨਹੀਂ ਲਾ ਰਿਹਾ, ਇਹ ਮੁੱਢਲੀਆਂ ਜ਼ਰੂਰਤਾਂ ਹੋਣ ਤੇ ਜੇ ਮੈਂ ਸੋਚ ਸਕਦਾ ਇਹ ਗੱਲਾਂ, ਤੇ ਜਿਹੜੇ ਰੱਖਿਆ ਦੇ ਲੋਕ ਆ ਜਿਹੜੇ ਬਾਰਡਰਾਂ ਦੇ ਉੱਤੇ ਜਾਨਾਂ ਗਵਾਉਂਦੇ ਆ ਜਾਂ ਸਾਰੀ ਉਮਰ ਬਾਰਡਰਾਂ ਤੇ ਗੁਜ਼ਾਰ ਲਈ, ਆਲਰੇਡੀ ਇਹਨਾਂ ਦੇ ਉੱਤੇ ਵਰਕਆਊਟ ਕਰ ਰਹੇ ਆ
ਜੀ। ਤੋ ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਇਸ ਪ੍ਰੋਜੈਕਟ ਤੇ ਕਿੱਦਾਂ ਕੰਮ ਕਰਦੀਆਂ, ਤੇ ਅੱਗੇ ਇੱਕ ਨੋਰਮਲ ਜੀ ਕਾਫੀ ਅਫਵਾਹ ਫੈਲੀ ਹੋਈ ਆ, ਸੋ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਆਧੁਨਿਕਤਾ ਵਾ ਉਹਦੇ ਫਾਇਦੇ ਵੀ ਬਹੁਤ ਆ, ਜੋ ਕਿ ਐਪਸ ਫੋਨਾਂ ਦੇ ਵਿੱਚ ਆਇਆ ਹੋਇਆ ਵਾ, ਸੋ ਉਹਦੇ ਫਾਇਦੇ ਵੀ ਆ ਤੇ ਇਹਦੇ ਨੁਕਸਾਨ ਵੀ ਬਹੁਤ ਆ। ਸੋ ਹੁਣ ਕਾਫੀ ਅਫਵਾਹ ਫੈਲੀ ਹੋਈ ਆ ਮੀਜ਼ਲ ਦੇ ਬਾਰੇ, ਜਿਹੜਾ ਕਿ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਉਹ ਇੰਜੈਕਸ਼ਨ ਲਾਏ ਜਾਂਦੇ ਆ, ਹੁੰਦੇ ਤਾਂ ਸੁਰੱਖਿਆ ਲਈ ਆ, ਪਰ ਉਸਦੀਆਂ ਜਿਹੜੀਆਂ ਅਫਵਾਹਾਂ ਫੈਲੀਆਂ ਹੋਈਆਂ ਉਹਦੇ ਕਰਕੇ ਕਈ ਸਕੂਲ ਆ ਜਿਨ੍ਹਾਂ ਨੇ ਉਹ ਟੀਕਾਕਰਨ ਤੋਂ ਨਾ ਵੀ ਕਰਤੀ ਆ। ਸੋ ਕਈ ਇੰਡੀਆ ਮੈਂ ਵੀ ਗੱਲ ਕੀਤੀ ਸੀ, ਸੋ ਘਰ ਦੇ ਆ ਜਿਹੜੇ ਜਾਂ ਆਂਢ ਗੁਆਂਢ ਆ ਕੁਝ ਘਰ ਦੇ ਏਦਾਂ ਦੇ ਵੀ ਆ ਜਿਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਬੱਚਿਆਂ ਦੇ ਸਕੂਲ ਟੀਕੇ ਲਾਉਣ ਵਾਲਿਆਂ ਨੇ ਆਉਣਾ ਵਾ ਤਾਂ ਉਹਨਾਂ ਨੇ ਆਪਣੇ ਬੱਚੇ ਹੀ ਨਹੀਂ ਭੇਜੇ। ਤੇ ਇੱਕ ਕੱਲ ਵੀ ਕਿਸੇ ਨੇ ਵੀਡੀਓ ਪਾਈ ਹੋਈ ਸੀਗੀ ਕਿ ਬੱਚੇ ਆ ਟੀਕੇ ਲਾਉਣ ਤੋਂ ਬਾਅਦ ਚ ਬਿਮਾਰ ਹੋ ਗਏ, ਉਸ ਦੇ ਬਾਰੇ ਵੀ ਕਹਿ ਰਹੇ ਆ ਕਿ ਉਹਨਾਂ ਦੀ ਜਿਹੜੀ ਪੋਸਟ ਆ ਉਹ ਝੂਠੀ ਪਾਈ ਸੀਗੀ, ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਵਿਰਾਟ ਸਾਹਿਬ?
ਦੇਖੋ ਵੈਸੇ ਤਾਂ 2-3 ਪ੍ਰੋਗਰਾਮਾਂ ਚ ਇਸ ਤੇ ਜ਼ਿਕਰ ਹੋ ਗਿਆ, ਪਰ ਮੈਂ ਫੇਰ ਬੇਨਤੀ ਕਰਦਾ ਸਾਰਿਆਂ ਨੂੰ ਵੀ ਏਦਾਂ ਦਾ ਕੁਛ ਨਹੀਂ ਹੁੰਦਾ, ਅਫਵਾਹਾਂ ਨਾ ਫੈਲਾਓ, ਅਫਵਾਹਾਂ ਫੈਲਾਉਣਾ ਰੋਕੋ, ਬੱਚਿਆਂ ਨੂੰ ਜਿਹੜਾ ਬੁਖਾਰ ਹੋਣਾ ਸੁਭਾਵਿਕ ਆ, ਉਹਦੀ ਸਾਰੇ ਡਾਕਟਰਾਂ ਨੇ ਵੀ ਇਸ ਚੀਜ਼ ਦੀਆਂ ਥਾਂ ਥਾਂ ਤੇ ਪੁਸ਼ਟੀਕਰਨ ਦਿੱਤੇ ਆ ਵੀ ਬੱਚੇ ਨੂੰ ਜਦੋਂ ਕੋਈ ਵੈਕਸੀਨ ਲਾਈ ਜਾਂਦੀ ਆ ਬਾਡੀ ਉਹਦਾ ਰਿਐਕਟ ਕਰਦੀ ਆ, ਤੇ ਉਹ ਬੁਖਾਰ 100 ਚੋਂ 10-5 ਬੱਚਿਆਂ ਨੂੰ ਹੋ ਜਾਂਦਾ ਹੁੰਦਾ, ਉਹ ਕੋਈ ਵੱਡੀ ਚੀਜ਼ ਨਹੀਂ ਹੈ। ਤੇ ਜਿਹੜੀ ਵੈਕਸੀਨ ਆਉਂਦੀ ਆ ਜਾਂ ਜਿਹੜੀ ਵੈਕਸੀਨ ਲਾਈ ਜਾ ਰਹੀ ਆ, ਜੇ ਤੁਸੀਂ ਮੰਨ ਲਓ ਕਈ 2 ਚੀਜ਼ਾਂ ਹੁੰਦੀਆਂ ਵੀ ਵੈਕਸੀਨ ਤਕਰੀਬਨ ਅਕਸਰ ਮਹਿੰਗੀਆਂ ਹੁੰਦੀਆਂ ਤੇ ਸਰਕਾਰਾਂ ਇਸ ਲਈ ਆਪ ਮੁਹੱਈਆ ਕਰਾਉਂਦੀਆਂ, ਪਰ ਜੇ ਇੱਕ ਮੁੱਢਲੀ ਜਿਹੜੀ ਫੈਸਿਲਿਟੀ ਦੇ ਤੌਰ ਤੇ ਸਰਕਾਰ ਦਿੰਦੀ ਆ, ਪਰ ਜੇ ਤੁਸੀਂ ਮੰਨ ਲਓ ਤੁਸੀਂ ਤੁਹਾਡਾ ਹੱਥ ਸਰਦਾ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਬਾਏ ਕਰ ਸਕਦੇ ਹੋ ਤਾਂ ਤੁਸੀਂ ਆਪ ਬਾਏ ਕਰਕੇ ਉਹ ਵੈਕਸੀਨ ਲਵਾ ਲਓ ਬੱਚੇ ਨੂੰ, ਪਰ ਇਸ ਅਫਵਾਹਾਂ ਦੇ ਨਾਂ ਦੇ ਉੱਤੇ ਬੱਚੇ ਨੂੰ ਤੁਸੀਂ ਉਸ ਚੀਜ਼ ਨਾਲ ਨਾ ਕਿਤੇ ਉਸ ਦਲਦਲ ਚ ਧੱਕ ਦਿਓ ਜਿਹੜੀ ਚ ਇੱਕ ਪੋਲੀਓ ਨਾਂ ਦੀ ਬਿਮਾਰੀ ਨੇ ਪਤਾ ਨੀ ਕਿੰਨੇ ਕੁ ਬੱਚਿਆਂ ਦਾ ਭਵਿੱਖ ਖਰਾਬ ਕੀਤਾ, ਤੇ ਅੱਜ ਕੱਲ ਉਹ ਕਿੰਨੇ ਕੰਟਰੋਲ ਚ, ਅੱਜ ਕੱਲ ਪੋਲੀਓ ਦਾ ਬੱਚਾ ਕਿਤੇ ਕਿਉਂ ਨੀ ਦੇਖਦਾ, ਤੇ ਅੱਜ ਤੋਂ 20-25-30 ਸਾਲ ਪਹਿਲਾਂ ਸਾਨੂੰ ਪਿੰਡਾਂ ਚ 5-5-7-7 ਬੱਚੇ ਇਹ ਜੇ ਮਿਲ ਜਾਂਦੇ ਸੀ ਜਿਹੜੇ ਵਿਚਾਰੇ ਪੋਲੀਓ ਦੇ ਸ਼ਿਕਾਰ ਹੁੰਦੇ ਸੀ। ਹੁਣ ਇਹ ਗੱਲ ਕਹਿਣੀ ਕਿੱਡੀ ਸੌਖੀ ਆ, ਸਿੰਪਲ ਜੀ ਗੱਲ ਆ, ਪਰ ਉਹਦੀ ਲਾਈਫ ਦੇਖੋ ਕਿਵੇਂ ਉਹ ਘਿਸੜ ਘਿਸੜ ਤੁਰਨਾ, ਉਹਨਾਂ ਨੇ ਕਿਵੇਂ ਸਾਰੀ ਜ਼ਿੰਦਗੀ ਗੁਜ਼ਾਰਨੀ, ਕਿਵੇਂ ਦੁਨੀਆਂ ਦਾ ਮਜ਼ਾਕ ਦਾ ਪਾਤਰ ਹੋਣਾ, ਤੇ ਕਿੰਨਾ ਉਹਨਾਂ ਨੇ ਵਿਚਾਰਗੀ ਉਹਨਾਂ ਦੇ ਵਿੱਚ ਉਹਨਾਂ ਬਾਰੇ ਲੋਕਾਂ ਦੇ ਮਨਾਂ ਚ ਜਾਣੀ। ਸੋ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਉਹਨੂੰ ਅਸੀਂ ਕਰ ਸਕਦੇ ਹਾਂ। ਸਾਨੂੰ ਇਹ ਚਾਹੀਦਾ ਵੀ ਇਹ ਜਿਹੜੇ ਇੰਜੈਕਸ਼ਨ ਲੱਗ ਰਹੇ ਆ ਜਾਂ ਲਾਏ ਜਾ ਰਹੇ ਆ ਇਹਦੇ ਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਨਾ ਕੋਈ ਇਹੋ ਜਿਹੀ ਮੈਡੀਸਿਨ ਅੱਜ ਤਾਈਂ ਬਣੀ ਆ ਜਿਹੜੀ ਬਚਪਨ ਚ ਲਾ ਦਿਓ ਤੇ ਉਹ ਨਪੁੰਸਕ ਹੋ ਜਾਣਗੇ ਬੱਚੇ, ਇਹੋ ਜਿਹਾ ਕੁਛ ਨਹੀਂ ਹੈ ਦੁਨੀਆਂ ਦੇ ਉੱਤੇ। ਸੋ ਜਿਹੜੇ ਅਫਵਾਹਾਂ ਫੈਲਾਉਣ ਵਾਲੇ ਲੋਕ ਆ ਉਹਨਾਂ ਲੋਕਾਂ ਨੂੰ ਬਚਣਾ ਚਾਹੀਦਾ। ਜਿਹੜੇ ਸਕੂਲਾਂ ਨੇ ਪਾਬੰਦੀ ਲਾਈ ਆ, ਮੇਰੇ ਹਿਸਾਬ ਨਾਲ ਉਹ ਸਕੂਲਾਂ ਦਾ ਵਿੱਚ ਨਾ ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਦੇ ਕਈ ਵਾਰੀ ਕੀ ਹੁੰਦਾ ਨਾ ਪਿੰਡ ਵਾਸੀ ਅਫਵਾਹਾਂ ਚ ਆ ਕੇ ਤੇ ਇਕੱਠੇ ਹੋ ਕੇ ਸਕੂਲ ਦੇ ਵਿੱਚ ਆ ਕੇ ਪ੍ਰੈਸ਼ਰ ਪਾ ਲੈਂਦੇ ਆ, ਤੇ ਸਕੂਲ ਦੇ ਵਿਚਾਰੇ ਦੇ ਸਾਰੇ ਨਹੀਂ ਰਹਿੰਦਾ ਵੀ ਕੀ ਕੀਤਾ ਜਾਵੇ। ਸੋ ਮੈਨੂੰ ਲੱਗਦਾ ਇਹੀ ਕਿਤੇ ਨਾ ਕਿਤੇ ਗੱਲ ਹੋਈ ਆ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ, ਧਗਾੜ ਮਾਮਲਾ ਕੀ ਮਾਮਲਾ ਸੀ ਇਹ, ਤੇ ਇਹ ਮਾਮਲਾ ਹੁਣ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਵਾ। ਸੋ ਬਰੀਫਲੀ ਚ ਦੱਸੋਗੇ ਜੀ ਇਹ ਕੀ ਮਾਮਲਾ ਸੀ, ਧਗਾੜ ਮਾਮਲਾ?
ਪਹਿਲੀ ਗੱਲ ਤਾਂ ਮੈਨੂੰ ਤੁਸੀਂ ਖੁੱਲ ਕੇ ਦੱਸੋਗੇ, ਮੈਂ ਤਾਂ ਧਗਾੜ ਸ਼ਬਦ ਹੀ ਅੱਜ ਸੁਣਿਆ, ਮਾਫੀ ਚਾਹੁੰਦਾ
ਜੀ। ਇਹ ਖਬਰ ਆ ਜੀ ਅੱਜ ਦੇ ਅਖਬਾਰ ਦੇ ਵਿੱਚ, ਜਿੱਥੇ ਕਿ ਹੋਟਲਾਂ ਦੇ ਵਿੱਚ ਸਪਲਾਈ ਕੀਤਾ ਜਾਂਦਾ ਸੀ ਮਰੇ ਹੋਏ ਜਾਨਵਰਾਂ ਦਾ ਮਾਸ, ਬਿੱਲੀਆਂ ਤੇ ਕੁੱਤਿਆਂ ਦਾ। ਸੋ ਜੀ
ਇਹ ਕੋਈ ਧਗਾੜ ਮਾਮਲਾ ਸੀ ਕਿੱਥੇ ਹੁੰਦਾ, ਮੇਰੀ ਨਜ਼ਰ ਨੀ ਪਈ ਜੀ ਇਹ ਖਬਰ, ਪਤਾ ਨੀ ਕਿੱਥੋਂ ਭਾਲ ਲਿਆਉਣੇ ਤੁਸੀਂ ਇਹੋ ਜਿਹੀਆਂ ਖਬਰਾਂ।
ਖਬਰ ਲੱਗੀ ਹੋਈ ਆ ਅੱਜ ਦੇ ਪੇਪਰ ਦੇ ਵਿੱਚ ਹੀ ਲੱਗੀ ਹੋਈ ਆ, ਤੇ ਮਾਮਲਾ ਜਿਹੜਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਵਾ। ਸੋ ਮੈਂ ਪੜ੍ਹ ਦਿੰਦੀ ਆ ਜੀ ਤੁਹਾਡੇ ਲਈ। ਕਹਿੰਦੇ ਕਿ ਮ੍ਰਿਤਕ ਜਾਨਵਰਾਂ ਦੇ ਮਾਸ ਦੀ ਸਪਲਾਈ ਦਾ ਮਾਮਲਾ ਵੀਰਵਾਰ ਨੂੰ ਕਲਕੱਤਾ ਹਾਈ ਕੋਰਟ ਵਿੱਚ ਪਹੁੰਚ ਗਿਆ। ਵਾਤਾਵਰਨ ਪ੍ਰੇਮੀ ਸੁਭਾਸ਼ ਦੱਤ ਅਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਕਿ ਧਗਾੜ ਮਾਸ ਕਾਂਡ ਦੀ ਸ਼ੁਰੂਆਤ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਜਬਜ ਤੋਂ ਹੋਈ ਸੀ, ਜਿੱਥੋਂ ਧਗਾੜ ਚ ਸੁੱਟੇ ਹੋਏ ਜਾਨਵਰਾਂ ਦੇ ਸਰੀਰ ਤੋਂ ਮਾਸ ਲਾ ਕੇ ਟੈਕਸੀ ਵਿੱਚ ਭਰ ਕੇ ਲਿਆਉਂਦੇ ਸਮੇਂ ਲੋਕਾਂ ਨੇ ਫੜ ਲਿਆ ਸੀ। ਉਸ ਤੋਂ ਬਾਅਦ ਤਾਂ 20 ਟਨ ਮਾਸ ਬਰਾਮਦ ਹੋਇਆ, 12 ਜਣੇ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਇਸੇ ਦੌਰਾਨ ਪੁਲਿਸ ਨੂੰ ਮ੍ਰਿਤਕ ਮੁਰਗੀਆਂ ਦਾ ਸੜਿਆ ਹੋਇਆ ਮਾਸ ਸਪਲਾਈ ਕਰਨ ਦੇ ਮਾਮਲੇ ਦਾ ਪਤਾ ਲੱਗਿਆ। ਜਿਵੇਂ ਜਿਵੇਂ ਜਾਂਚ ਅੱਗੇ ਵਧੀ, ਉਵੇਂ ਉਵੇਂ ਸੜੇ ਹੋਏ ਮਾਸ ਦੇ ਕਾਲੇ ਕਾਰੋਬਾਰ ਦਾ ਪਰਦਾ ਫਾਸ਼ ਹੋਣ ਲੱਗਿਆ। ਕਈ ਇਲਾਕਿਆਂ ਤੋਂ ਗ੍ਰਿਫਤਾਰੀ ਹੋਈ। ਧਗਾੜ ਦੇ ਮਾਸ ਨੂੰ ਕੈਮੀਕਲ ਦੇ ਜ਼ਰੀਏ ਸੁਰੱਖਿਅਤ ਰੱਖ ਕੇ ਤਾਜ਼ੇ ਮਾਸ ਦੇ ਨਾਲ ਮਿਲਾ ਕੇ ਉਸ ਨੂੰ ਵੱਖ ਵੱਖ ਹੋਟਲਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ। ਇੱਥੋਂ ਤੱਕ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੇ ਮੰਨਿਆ ਹੈ ਕਿ ਕੁੱਤੇ ਤੇ ਬਿੱਲੀਆਂ ਦਾ ਮਾਸ ਵੀ ਉਹ ਲੋਕ ਇਕੱਠਾ ਕਰਦੇ ਸਨ ਤੇ ਤਾਜ਼ੇ ਮਾਸ ਵਿੱਚ ਮਿਲਾ ਕੇ ਸਪਲਾਈ ਕਰਦੇ ਸਨ। ਸੋ ਇਹ ਆ ਜੀ ਖਬਰ।
ਬੜੀ ਸੜੀ ਤੇ ਮੁਸਕੀ ਜੀ ਖਬਰ ਹੈ, ਤਾਂ ਐਵੇਂ ਅਗਲੇ ਅਲਕ ਲਾਣ ਜਿਉਣ ਲੱਗ ਗਈ, ਆਪਾਂ ਰਹਿਣ ਨੀ ਦੇਣਾ। ਪਹਿਲਾਂ ਹੀ ਲੋਕਾਂ ਨੇ ਬਹੁਤ ਚੀਰ ਫਾੜ ਕਰਕੇ ਵੇਚ ਲਿਆ ਤੇ ਹੁਣ ਇਹਨੂੰ ਆਪਾਂ ਛੱਡੋ, ਆਪਾਂ ਇਹਦਾ ਨੀ ਕਰਦੇ ਚੀਰ ਫਾੜ, ਕੁਛ ਨੀ ਇਹਦੇ ਵਿੱਚ ਤਾਂ ਪਹਿਲਾਂ ਬਹੁਤ ਸਮੈਲੀ ਤੇ। ਹਾਂ ਆਪਾਂ ਜਿਹੜੀ ਖਬਰ ਇੱਕ ਹੋਰ ਜਿਹੜੀ ਮੇਰੀ ਨਜ਼ਰ ਚ ਪੈ ਰਹੀ ਹੈ ਨਾ, ਉਹ ਦਿਆਲ ਸਿੰਘ ਕਾਲਜ ਮਜੀਠੀਆ ਕਾਲਜ ਆ ਜਿਹੜਾ ਨਾਈਟ ਕਾਲਜ ਚੱਲਦਾ ਦਿੱਲੀ ਦੇ ਵਿੱਚ, ਉਹਦਾ ਵਿਵਾਦ ਫੇਰ ਸ਼ੁਰੂ ਹੋ ਗਿਆ। ਮੈਂ ਉਹਦੇ ਤੇ ਥੋੜੀ ਬਹੁਤ ਜ਼ਰੂਰ ਗੱਲਬਾਤ ਕਰਨੀ ਚਾਹੂੰਗਾ। ਦਿਆਲ ਸਿੰਘ ਮਜੀਠੀਆ ਬਾਰੇ ਸਾਡੇ ਲੋਕਾਂ ਨੂੰ ਬਹੁਤ ਸਾਰੀ ਦੁਨੀਆਂ ਨੂੰ ਪਤਾ, ਪਰ ਜਿਨ੍ਹਾਂ ਨੂੰ ਨਵੇਂ ਨੌਜਵਾਨਾਂ ਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਦੱਸਦਿਆਂ ਜੀ, ਕਿਹੋ ਜਿਹਾ ਇਨਸਾਨ ਸੀਗਾ ਜਿਹਨੇ ਪੰਜਾਬ ਨੂੰ ਬੈਂਕਿੰਗ, ਆਪਣੀ ਬੈਂਕਿੰਗ ਦਿੱਤੀ। ਕੋਈ ਮੈਂ ਨੀ ਕਹੂੰਗਾ ਵੀ ਬੈਂਕ ਉਹਨੇ ਸ਼ੁਰੂ ਕੀਤੇ, ਪਰ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕਰਨ ਵਾਲੇ ਉਹ ਇਨਸਾਨ ਸਨ ਜਿਹਨੇ ਪੰਜਾਬ ਨੂੰ ਸਿੱਖਿਆ ਦੇ ਬਹੁਤ ਸਾਰੇ ਅਦਾਰੇ ਦਿੱਤੇ, ਜਿਹਨੇ ਪੰਜਾਬ ਨੂੰ ਟ੍ਰਿਬਿਊਨ ਵਰਗਾ ਅਦਾਰਾ ਦਿੱਤਾ। ਟ੍ਰਿਬਿਊਨ ਜਿਹੜਾ ਕਿ ਦਾ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ, ਹਿੰਦੀ ਟ੍ਰਿਬਿਊਨ, ਦੈਨਿਕ ਟ੍ਰਿਬਿਊਨ ਜੋ ਵੀ ਅੱਜ ਚੱਲ ਰਿਹਾ, ਉਹ ਅਦਾਰਾ ਦਿੱਤਾ ਜਿਹੜੇ ਬੰਦੇ ਨੇ ਆਪਦੀ ਜਾਇਦਾਦ ਵੇਚ ਵੇਚ ਕੇ ਤੇ ਕਾਲਜ ਸਕੂਲਾਂ ਨੂੰ ਆਪਦਾ ਥਾਂ ਦੇ ਕੇ ਤੇ ਇੱਕ ਆਧੁਨਿਕਤਾ ਦੀ ਸਾਨੂੰ ਦੇਹਾਣੀ ਬਣਾਇਆ, ਵੀ ਪੰਜਾਬੀਆਂ ਨੂੰ ਇਹ ਦੱਸਿਆ ਵੀ ਜੇ ਤੁਸੀਂ ਦੁਨੀਆਂ ਦੇ ਬਰਾਬਰ ਰਲ ਕੇ ਚੱਲਣਾ ਚਾਹੁੰਦੇ ਹੋ ਤੁਹਾਡੇ ਆਪਣੇ ਬੈਂਕ ਹੋਣੇ ਚਾਹੀਦੇ ਆ, ਤੁਹਾਡੇ ਆਪਣੇ ਐਜੂਕੇਸ਼ਨਲ ਅਦਾਰੇ ਹੋਣੇ ਚਾਹੀਦੇ ਆ, ਤੁਹਾਡੀ ਆਪਣੀ ਜਿਹੜੀ ਪੜ੍ਹਾਈ ਲਿਖਾਈ ਹੋਣੀ ਚਾਹੀਦੀ ਆ। ਸੋ ਮੈਨੂੰ ਲੱਗਿਆ ਵੀ ਇਹਨਾਂ ਚੀਜ਼ਾਂ ਜਿਹੜਾ ਉਹੇ ਜਿਹੇ ਇਨਸਾਨ ਨੇ, ਇਨਸਾਨ ਦੇ ਨਾਂ ਦੇ ਉੱਤੇ ਜੇ ਅੱਜ ਕਿਤੇ ਯਾਦਗਾਰਾਂ ਬਣੀਆਂ, ਜਿਹੜੇ ਚ ਦਿੱਲੀ ਦਾ ਦਿਆਲ ਸਿੰਘ ਮਜੀਠੀਆ ਕਾਲਜ ਜਿਹੜਾ ਨਾਈਟ ਕਾਲਜ ਦੇ ਨਾਂ ਤੇ ਮਸ਼ਹੂਰ ਆ, ਕਾਫੀ ਮਸ਼ਹੂਰ ਆ, ਪਰ ਉੱਥੇ ਵੀ ਇੱਕ ਅੱਜ ਕੱਲ ਜਿਹੜਾ ਪ੍ਰਬੰਧਕ ਆਇਆ ਹੋਇਆ ਜੀ ਸੰਜੇ ਸਿਨਹਾ ਸ਼ਾਇਦ ਨਾਂ ਉਹਨਾਂ ਦਾ, ਤੇ ਉਹਨਾਂ ਨੇ ਜਿਹੜੀ ਇੱਕ ਬੀੜਾ ਚੱਕ ਰੱਖਿਆ ਵੀ ਉਸ ਕਾਲਜ ਦਾ ਨਾਂ ਬਦਲ ਕੇ ਆਪਾਂ ਕਾਲਜ ਦਾ ਰੱਖਣਾ ਨਾਂ ਬੰਦੇ ਮਾਤਰਮ ਕਾਲਜ। ਦੇਖੋ ਸਾਨੂੰ ਕਿਸੇ ਨੂੰ ਬੰਦੇ ਮਾਤਰਮ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ, ਜੀ ਸਦਕੇ ਜਿਹਨੂੰ ਵੀ ਚੰਗਾ ਲੱਗਦਾ ਉਹ ਬੰਦੇ ਮਾਤਰਮ ਕਹੇ, ਨਾ ਕੋਈ ਸਾਨੂੰ ਇਤਰਾਜ਼ ਆ ਕਿਸੇ ਤੇ ਨਾ ਕੋਈ ਸਾਨੂੰ ਗਿਲਾ, ਜੀ ਸਦਕੇ ਆਪਦੇ ਸਕੂਲਾਂ ਕਾਲਜਾਂ ਦੇ ਨਾਂ ਬੰਦੇ ਮਾਤਰਮ ਰੱਖਣ, ਸਾਨੂੰ ਕੋਈ ਫਰਕ ਨਹੀਂ। ਪਰ ਇੱਕ ਇਹੋ ਜਿਹਾ ਬੰਦਾ, ਇਤਿਹਾਸਿਕ ਬੰਦਾ, ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਇਸ ਚੀਜ਼ ਦੇ ਉੱਤੇ ਲਾ ਦਿੱਤੀ, ਉਹ ਬੰਦੇ ਨੂੰ ਜੇ ਕਹੀਏ ਵੀ ਉਹ ਬੰਦੇ ਨੂੰ ਅਸੀਂ ਉਹਨੂੰ ਹਿਸਟਰੀ ਦੇ ਵਿੱਚੋਂ ਪੂੰਝ ਦਈਏ ਜਾਂ ਉਹਦਾ ਨਾਂ ਦੇ ਉੱਤੇ ਪੋਚਾ ਮਾਰ ਦਈਏ, ਤਾਂ ਅਸੀਂ ਵੱਡੇ ਹੋ ਜਾਵਾਂਗੇ ਬੰਦੇ ਮਾਤਰਮ ਕਹਿ ਕੇ, ਤਾਂ ਉਹਨਾਂ ਲੋਕਾਂ ਨੂੰ ਅਸੀਂ ਉਹਦੀ ਪੁਰਜ਼ੋਰ ਨਿੰਦਿਆ ਵੀ ਕਰਦੇ ਹਾਂ, ਪੁਰਜ਼ੋਰ ਆਪਦੇ ਬੰਨਿਓਂ ਵਿਰੋਧ ਵੀ ਕਰਾਂਗੇ। ਜਿੱਥੋਂ ਤੱਕ ਜਾ ਸਕੇ ਅਸੀਂ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਚਾਉਣ ਵਾਲਿਆਂ ਦੇ ਨਾਲ ਖੜੇ ਹੋਵਾਂਗੇ, ਚਾਹੇ ਜਿੰਨਾ ਕਿ ਸਾਨੂੰ ਉਹਦੇ ਲਈ ਕੁਛ ਵੀ ਕਮਾਉਣਾ ਪੈ ਜੇ। ਪਹਿਲੀ ਗੱਲ ਤਾਂ ਇਹ ਆ, ਇਹ ਸਾਡਾ ਏਮ ਹੋਣਾ ਚਾਹੀਦਾ ਹਰ ਸਿੱਖ ਦਾ, ਵੀ ਜੇ ਤੁਸੀਂ ਸਿੱਖੀ ਨੂੰ ਪਿਆਰ ਕਰਦੇ ਹੋ ਤਾਂ ਇੱਕ ਸਿੱਖੀ ਦਾ ਆਈਕੋਨ ਬੰਦਾ ਦਿਆਲ ਸਿੰਘ ਮਜੀਠੀਆ, ਤੇ ਉਸ ਬੰਦੇ ਦਾ ਜੇ ਨਾਂ ਦੇ ਉੱਤੇ ਕੋਈ ਪੋਚਾ ਫੇਰਨ ਦੀ ਕੋਸ਼ਿਸ਼ ਕਰਦਾ ਨਾ, ਤਾਂ ਸਾਨੂੰ ਉਸ ਦੇ ਉਹਦੀ ਵਿਰੋਧਤਾ ਕਰਨੀ ਹੀ ਚਾਹੀਦੀ ਹੈ ਤੇ ਕਰਨੀ ਬਣਦੀ ਆ। ਸੋ ਇਸ ਬੰਦੇ ਨੇ ਨੂੰ ਬਹੁਤ ਸਮਝਾ ਲਿਆ, 5-6 ਮਹੀਨੇ ਪਹਿਲਾਂ ਵੀ ਇਹ ਮਸਲਾ ਉੱਠਿਆ ਸੀ, ਪਰ ਉਸ ਬੰਦੇ ਨੇ ਹੁਣ ਫੇਰ ਜਦੋਂ ਸਰਕਾਰ ਨੇ ਇਹ ਕਹਿ ਦਿੱਤਾ ਵੀ ਇਹ ਨਾਂ ਨਹੀਂ ਬਦਲਿਆ ਜਾ ਰਿਹਾ, ਤਾਂ ਫੇਰ ਉਹਨੇ ਜਿਹੜਾ ਬੀੜਾ ਚੱਕ ਲਿਆ, ਫੇਰ ਕਿਹਾ ਕਹਿੰਦਾ ਨਹੀਂ ਨਾਂ ਤਾਂ ਇਹ ਬਦਲਿਆ ਹੀ ਜਾਊਗਾ। ਸੋ ਮੇਰੇ ਹਿਸਾਬ ਨਾਲ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਜਿਹੜੀਆਂ ਆਮ ਨਿੱਕੀਆਂ ਨਿੱਕੀਆਂ ਗੱਲਾਂ ਦੇ ਮਸਲੇ ਬਣਾਉਣੇ, ਆਪਸ ਵਿੱਚ ਦੀ ਲੜਦੇ ਆ, ਇੱਕ ਦੂਜੇ ਨੂੰ ਮੰਦਾ ਚੰਗਾ ਕਹਿਣੇ ਆ, ਉਹਨੂੰ ਛੱਡ ਕੇ ਤੇ ਅਸੀਂ ਇਹ ਵੱਡੀ ਮੁਹਿੰਮ ਦੇ ਨਾਲ ਜੁੜੀਏ, ਤੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਜੇ ਬਦਲਣ ਦੇ ਵਿੱਚ ਇਹ ਜਿਹੀਆਂ ਤਾਕਤਾਂ ਕਾਮਯਾਬ ਹੋਈਆਂ ਨਾ, ਤਾਂ ਉਹ ਇੱਕ ਸਾਡੇ ਦੇ ਉੱਤੇ ਸਿਧਾਂਤਕ ਤੌਰ ਦੇ ਉੱਤੇ ਘੇਰਾਬੰਦੀ ਤੇ ਸਿਧਾਂਤਕ ਤੌਰ ਦੇ ਉੱਤੇ ਅਟੈਕ ਹੀ ਹੈ। ਸਿੰਪਲ ਸ਼ਬਦਾਂ ਦੇ ਵਿੱਚ ਗੱਲ ਆ ਇਹ ਵੀ ਇਹ ਇਹ ਇੱਕ ਜੋ ਸਿੱਖਿਜ਼ਮ ਨੂੰ ਜਾਂ ਸਿੱਖੀ ਨੂੰ ਜਾਂ ਸਿੱਖ ਸ਼ਬਦ ਨੂੰ ਨਾ ਚਾਹੁਣ ਵਾਲੇ ਬੰਦੇ ਆ, ਇਹ ਉਹਨਾਂ ਦੀ ਕੋਝੀ ਹਰਕਤ ਆ। ਜੇ ਗੌਰਮੈਂਟ ਦੇ ਸਾਹਮਣੇ ਵੀ ਉਹ ਇਸ ਗੱਲ ਨੂੰ ਲੈ ਕੇ ਖੜੇ ਹੋ ਰਹੇ ਆ ਵੀ ਗੌਰਮੈਂਟ ਕੀ ਚੀਜ਼ ਆ, ਅਸੀਂ ਤਾਂ ਗੌਰਮੈਂਟ ਦੇ ਅਗੇਂਸਟ ਖੜੇ ਹੋ ਰਹੇ ਹਾਂ, ਤਾਂ ਫਿਰ ਸਾਨੂੰ ਸੋਚਣਾ ਪੈਣਾ, ਸਾਨੂੰ ਉਹਨਾਂ ਦੇ ਮੁਕਾਬਲੇ ਚ ਖੜਾ ਹੋਣਾ ਪੈਣਾ, ਸਾਨੂੰ ਉਹ ਜਿਹੀਆਂ ਗੌਰਮੈਂਟਾਂ ਦੇ ਬਾਰੇ ਵੀ ਸੋਚਣਾ ਪੈਣਾ ਜਿਹੜੀਆਂ ਉੱਤੋਂ ਤਾਂ ਸਾਨੂੰ ਕਹਿ ਰਹੀਆਂ ਵੀ ਅਸੀਂ ਇਸ ਚੀਜ਼ ਨੂੰ ਨਹੀਂ ਬਦਲ ਰਹੇ ਹਾਂ, ਤੇ ਇੱਕ ਉਹਨਾਂ ਦਾ ਹੀ ਮੁਲਾਜ਼ਮ ਇਹ ਕਹਿ ਰਿਹਾ ਵੀ ਨਹੀਂ ਇਹ ਤਾਂ ਬਦਲਿਆ ਜਾਊਗਾ। ਫਿਰ ਦੱਸੋ ਵੀ ਮੈਨ ਪਾਵਰ ਜਾਂ ਜਿਹੜਾ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਕਿਸ ਚੀਜ਼ ਦੀ ਵਡਿਆਈ ਹੋਗੀ, ਕੀ ਚੀਜ਼ ਵੱਡਾ ਹੋ ਗਿਆ ਲੋਕਤੰਤਰ ਚ? ਲੋਕਤੰਤਰ ਚ ਇੱਕ ਇਹੋ ਜਿਹਾ ਇਨਸਾਨ ਵੱਡਾ ਹੋ ਗਿਆ ਜਿਹਨੂੰ ਦਿਆਲ ਸਿੰਘ ਮਜੀਠੀਆ ਦੇ ਨਾਂ ਚੋਂ ਸਮੈਲ ਆਉਂਦੀ ਆ, ਜਿਹਨੂੰ ਇਹ ਨੀ ਪਤਾ ਦਿਆਲ ਸਿੰਘ ਮਜੀਠੀਆ ਚੀਜ਼ ਕੀ ਸੀ ਜਾਂ ਉਹਨੇ ਕੀ ਦਿੱਤਾ ਸਾਡੇ ਕੌਮ ਨੂੰ। ਦਿਆਲ ਸਿੰਘ ਮਜੀਠੀਆ ਨੇ ਜੇ ਟ੍ਰਿਬਿਊਨ ਅਖਬਾਰ ਬਣਾਇਆ ਜਾਂ ਕੋਈ PNB ਬੈਂਕ ਬਣਾਇਆ, ਉਹ ਕੱਲੇ ਸਿੱਖਾਂ ਲਈ ਨਹੀਂ ਬਣਾਇਆ, ਜਾਂ ਸਿੱਖਿਜ਼ਮ ਨਹੀਂ ਉਹਦਾ ਕੋਈ ਫਾਇਦਾ ਲੈ ਰਿਹਾ, ਉਹਦੀ ਪਤਾ ਨੀ ਕਿੰਨੀ ਕੁ ਦੁਨੀਆਂ ਨੇ ਉਹਦਾ ਫਾਇਦਾ ਲਿਆ। ਸੋ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਦੀ ਸਾਨੂੰ ਕਮਾ ਜਿਹੜੀ ਚੂੜੀ ਆ ਉਹ ਕਸਣੀ ਪੈਣੀ ਆ, ਤੇ ਜੱਚ ਕੇ ਸਾਨੂੰ ਵਿਰੋਧਤਾ ਕਰਨੀ ਪੈਣੀ ਆ, ਨਹੀਂ ਤਾਂ ਇਹ ਅੱਜ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਦੇ ਆ ਤੇ ਸਵੇਰੇ ਇਹ ਨਾ ਹੋਣ ਇਹ ਸਾਡੇ ਗੁਰੂਆਂ ਦੇ ਨਾਵਾਂ ਦੇ ਉੱਤੇ ਚੱਲਦੇ ਵੱਡੇ ਵੱਡੇ ਅਦਾਰੇ, ਵੱਡੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ, ਮੁੜ ਕੇ ਉਹਨਾਂ ਦਾ ਜਿਹੜਾ ਨਾਂ ਨਾ ਕਿਤੇ ਬਦਲਣ ਲੱਗ ਜਾਣ। ਵੈਸੇ ਚੰਗੀ ਖਬਰ ਇਹ ਆ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਜੀ ਵੀ ਅਸੀਂ ਲੜਾਂਗੇ, ਜਿੱਥੋਂ ਤੱਕ ਵੀ ਜਾਇਆ ਜਾਊਗਾ ਅਸੀਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਮੈਨੂੰ ਲੱਗਦਾ ਵੀ ਹੁਣ ਅਸੀਂ ਕਈ ਵਾਰੀ ਸ਼੍ਰੋਮਣੀ ਕਮੇਟੀ ਨਾਲ ਹੀ ਸਿੰਘ ਫਸਾਈ ਜਾਂਦੇ ਰਹਿੰਦੇ ਹਾਂ। ਸੋ ਅਸੀਂ ਇਸ ਵਿਸ਼ੇ ਦੇ ਉੱਤੇ ਸਿੰਘ ਫਸਾਓ, ਜਿੱਥੇ ਉਹ ਗਲਤੀ ਕਰਦੇ ਉਹਦੇ ਨਾਲ ਸਿੰਘ ਫਸਾਓ, ਪਰ ਮਜੀਠੀਆ ਜਿਹੜੇ ਕਾਲਜ ਦੇ ਨਾਂ ਦੇ ਮਾਮਲੇ ਚ ਆਓ ਆਪਾਂ ਸਾਰੇ ਰਲ ਕੇ ਸ਼੍ਰੋਮਣੀ ਕਮੇਟੀ ਦਾ ਸਾਥ ਦਈਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ, ਤੇ ਇਹਦਾ ਪ੍ਰੈਸ਼ਰ ਬਣਾਈਏ ਇਸ ਚੀਜ਼ ਦੇ ਉੱਤੇ।
ਜੀ ਸੁਭਰਾਜ ਸਾਹਿਬ, ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿ ਰਹੇ ਆ ਕਿ ਇੱਕ ਖਾਨ ਅਕੈਡਮੀ ਐਪ ਹੈ ਜੋ ਬਹੁਤ ਲਾਹੇਵੰਦ ਹੈ ਹਰ ਖੇਤਰ ਚ। ਇੱਕ ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਇੱਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਉਹ ਪ੍ਰੋਗਰਾਮ ਡਰੱਗ ਤੋਂ ਨੌਜਵਾਨੀ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਸ਼ਲਾਘਾਯੋਗ ਉਦਮ ਹੈ, ਇਸ ਬਾਰੇ ਗੱਲ ਕਰਨੀ ਬਣਦੀ ਹੈ ਮਿੰਟੂ ਵੀਰੇ। ਵਟਸਐਪ ਤੇ ਪੂਰੀ ਡਿਟੇਲ ਜੀ ਉਹਨਾਂ ਨੇ ਤੁਹਾਨੂੰ ਭੇਜ ਦਿੱਤੀ ਹੈ, ਤੇ ਕਹਿੰਦੇ ਕਿ ਇਸ ਬਾਰੇ ਗੱਲ ਜ਼ਰੂਰ ਕਰਿਓ। ਤੇ ਅੱਗੇ ਕਹਿ ਰਿਹਾ ਕਿ ਸਕੂਲੀ ਕਿਤਾਬਾਂ ਚ ਇਤਿਹਾਸ ਦਾ ਬਦਲਾਅ ਇੱਕ ਸਾਜਿਸ਼ ਤਹਿਤ ਹੈ, ਆਉਣ ਵਾਲੀਆਂ 2-3 ਪੀੜੀਆਂ ਬਾਅਦ ਇਤਿਹਾਸ ਬਾਰੇ ਆਮ ਲੋਕਾਂ ਦੀ ਸੋਚ ਬਦਲਣ ਵਿੱਚ ਕਾਮਯਾਬ ਹੋ ਸਕਦੀਆਂ ਹਨ। 300 ਸਾਲਾ ਦਿਵਸ ਮਨਾਉਣ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ 300 ਕਿਤਾਬ ਛਾਪੀ ਗਈ ਸੀ, ਉਹਨਾਂ ਵੀ ਇੱਕ ਕਿਤਾਬ ਸਿੱਖ ਇਤਿਹਾਸ ਦੇ ਹੇਠ ਛਾਪੀ ਗਈ ਸੀ, ਜਿਸ ਵਿੱਚ ਗੁਰੂ ਸਾਹਿਬ ਬਾਰੇ ਅਨਾਪ ਸ਼ਨਾਪ ਲਿਖਿਆ ਗਿਆ ਸੀ। ਖੋਜ ਕਰਨ ਤੇ ਵੀ ਉਸ ਲੇਖਕ ਦਾ ਨਾਮ ਨਹੀਂ ਲੱਭਿਆ ਜਾ ਸਕਿਆ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਧੰਨਵਾਦ। ਜੀ ਡਾਕਟਰ ਸਾਹਿਬ,
ਹੁਣ ਤੁਸੀਂ ਦੇਖੋ ਵੀ ਕਿੱਡੀ ਵੱਡੀ ਉਨਤਾਈ ਹੋਈ, 300 ਸਾਲਾਂ ਦਿਵਸ ਮਨਾ ਰਹੇ ਹਾਂ ਅਸੀਂ, ਉਸ ਤੇ ਮੌਕੇ ਤੇ 300 ਕਿਤਾਬ ਕੱਢ ਰਹੇ ਹਾਂ, ਤੇ ਉਸ ਕਿਤਾਬ ਉਹਨਾਂ ਕਿਤਾਬਾਂ ਚੋਂ ਇੱਕ ਕਿਤਾਬ ਇਹ ਜੀ ਨਿਕਲੇ ਆਉਂਦੀ ਹੈ ਜਿਹੜੀ ਸਾਡੇ ਗੁਰੂਆਂ ਨੂੰ ਅਨਾਪ ਸ਼ਨਾਪ ਲਿਖ ਰਹੀ ਆ, ਤਾਂ ਦੇਖੋ ਫਿਰ ਸਾਡਾ ਕਿੰਨੇ ਕੁ ਅਸੀਂ ਜਾਗਰੂਕ ਹਾਂ, ਕਿੰਨਾ ਕੁ ਸਾਨੂੰ ਕੰਮ ਕਰਨਾ ਆਉਂਦਾ, ਕਿੰਨੀ ਕੁ ਅਸੀਂ ਐਡਮਿਨਿਸਟ੍ਰੇਸ਼ਨ ਸਾਂਭ ਸਕਦੇ ਹਾਂ, ਕਿਉਂਕਿ ਐਡਮਿਨ ਦੇ ਕੰਮ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ, ਤੇ ਦੇਖ ਲਓ ਹੁਣ ਅਸੀਂ ਕਿੰਨਾ ਇਹਨਾਂ ਚ ਕਾਮਯਾਬ ਹੋਏ ਹਾਂ। ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਸਬਕ ਲੈ ਕੇ ਗਾਂਹ ਨੂੰ ਕੋਈ ਇਤਿਹਾਸ ਨਾ ਬਦਲ ਸਕੇ, ਇਤਿਹਾਸ ਨੂੰ ਪੱਕੇ ਪੈਰੀ ਪੂਰਾ, ਜਿਹੜੀ ਪਿੱਛੇ ਜੇ ਵੀ ਗੱਲ ਚੱਲੀ ਸੀ ਬੁੱਧੀਜੀਵੀਆਂ ਦਾ ਇੱਕ ਪੈਨਲ ਬਣ ਕੇ ਇਤਿਹਾਸ ਨੂੰ ਜਿਹੜਾ ਸਾਰਾ ਘੋਖ ਕੇ ਉਹਦੇ ਫਾਈਨਲ ਮੋਹਰ ਲਾ ਕੇ ਸਟੈਂਪ ਲਾ ਕੇ ਉਹਨੂੰ ਉਹਦਾ ਉਹਨੂੰ ਖਿਲਾਰਾ ਪਾਉਣਾ ਚਾਹੀਦਾ ਦੁਨੀਆਂ ਦੇ ਵਿੱਚ ਵੀ ਇਹ ਆ ਜੀ ਸਾਡਾ ਐਗਜੈਕਟ ਹਾਊ ਜਿਹੜਾ ਇਤਿਹਾਸ, ਤੇ ਉਦੋਂ ਬਾਅਦ ਉਹਦੇ ਚ ਵਾਰਨਿੰਗ ਦੇਣੀ ਚਾਹੀਦੀ ਆ ਵੀ ਜੇ ਇਹਨੂੰ ਕਿਸੇ ਨੇ ਬਦਲਣ ਦੀ ਕੋਸ਼ਿਸ਼ ਕੀਤੀ ਜਾਂ ਬਦਲਿਆ ਤਾਂ ਫਿਰ ਸਿੱਖ ਕੌਮ ਨੇ ਸਦਾ ਹੀ ਸੰਘਰਸ਼ ਕੀਤਾ ਤੇ ਫਿਰ ਅਸੀਂ ਕਰਾਂਗੇ ਸੰਘਰਸ਼। ਸੋ ਇੱਕ ਤਾਂ ਇਹ ਹੋਣਾ ਚਾਹੀਦਾ, ਦੂਜਾ ਜਿਹੜਾ ਇਹਨਾਂ ਨੇ ਕਿਹਾ ਵੀ ਜਿਹੜੀ ਸਤਿੰਦਰ ਸਰਤਾਜ ਦੇ ਮਾਮਲੇ ਚ ਪੁਲਿਸ ਆ ਜਿਹੜੀ ਇੱਕ ਸ਼ੋਅ ਕਰਾ ਰਹੀ ਆ ਨਸ਼ਿਆਂ ਤੋਂ ਦੂਰ ਕਰਨ ਲਈ, ਚਲੋ ਚੰਗੀ ਗੱਲ ਆ ਜੀ, ਪੰਜਾਬ ਪੁਲਿਸ ਉਪਰਾਲੇ ਇਹੋ ਜਿਹੇ ਕਰਦੀ ਰਹੀ ਆ, ਪਾਸਟ ਚ ਵੀ ਕਰਦੀ ਰਹੀ ਆ, ਬਹੁਤ ਕੋਸ਼ਿਸ਼ਾਂ ਕਰਦੀ ਰਹੀ ਆ, ਪਰ ਬੜਾ ਦੁੱਖ ਹੁੰਦਾ ਕਈ ਵਾਰੀ ਨਾ ਉਸ ਉਪਰਾਲਿਆਂ ਨੂੰ ਨਾ ਹੋਰ ਢੰਗ ਨਾਲ ਲੈ ਲਿਆ ਜਾਂਦਾ, ਉਹਦੇ ਚ ਮਜਬੂਰੀਆਂ ਆ ਜਾਂਦੀਆਂ, ਕਲਾਕਾਰ ਵੀ ਆਪਦੀ ਮਜਬੂਰੀ ਸਮਝਦੇ ਆ ਜਾਂ ਕਈ ਵਾਰੀ ਕੰਪਨੀਆਂ ਵੀ ਮਜਬੂਰੀਆਂ ਸਮਝਦੀਆਂ। ਮੇਰੇ ਨਾ ਆਪਣਾ ਇੱਕ ਨਿੱਜੀ ਤਜਰਬਾ, ਮੈਂ ਬਾਈ ਹਰਦੇਵ ਕੱਲ ਪਰਸੋਂ ਰੇਡੀਓ ਤੇ ਵੀ ਆਏ ਸੀ, ਮੈਂ ਤੇ ਬਾਈ ਹਰਦੇਵ ਨੇ ਰਲ ਕੇ ਉਹ ਪ੍ਰੋਜੈਕਟ ਕੀਤਾ ਸੀ, ਤੇ ਮੈਂ ਉਹ ਇੱਕ ਨਿੱਜੀ ਤਜਰਬਾ ਇਹ ਆ ਵੀ ਤਕਰੀਬਨ ਇਹ ਹੋਣੀ ਆ ਸਾਲ 98 ਦੀ ਗੱਲ ਆ, 98-99 ਦੀ, 1900 ਦੀ, ਤੇ ਸਾਡੇ ਇਹ ਮਿਊਜ਼ਿਕ ਕੰਪਨੀਆਂ ਦਾ ਆਪਸ ਵਿੱਚ ਜਾਂ ਕਲਾਕਾਰਾਂ ਦਾ ਕੋਈ ਰੌਲਾ ਪੈ ਗਿਆ, ਤੇ ਉਹ ਚ ਇੱਕ ਵੱਡੀ ਮਿਊਜ਼ਿਕ ਕੰਪਨੀ ਸੀ, ਮੈਂ ਹੁਣ ਨਾਂ ਨਹੀਂ ਲਊਂਗਾ, ਉਸ ਟਾਈਮ ਚ ਪੰਜਾਬ ਤੇ ਸਰਦਾਰੀ ਕਰਦੀ ਸੀ, ਉਹਦਾ ਇੱਕ ਗੀਤਕਾਰ ਨਾਲ ਬਹੁਤ ਵੱਡਾ ਕਲੇਸ਼ ਪਿਆ। ਜਦੋਂ ਕਲੇਸ਼ ਦੇ ਵਿੱਚੋਂ ਚਲੋ ਉਹਨਾਂ ਨੇ ਮੈਨੂੰ ਉਸ ਕਲੇਸ਼ ਦੇ ਵਿੱਚ ਪਾ ਲਿਆ, ਤੇ ਚਲੋ ਉੱਥੋਂ ਮੌਕੇ ਦੇ ਜਿਹੜੇ SSP ਸਾਹਿਬ ਸਨ ਉਹਨਾਂ ਨੇ ਮੇਰੀ ਡਿਊਟੀ ਲਾਤੀ ਵੀ ਤੁਸੀਂ ਇਸ ਕਲੇਸ਼ ਨੂੰ ਦੋਨਾਂ ਦੇ ਵਿਚਾਲੇ ਨਜਿੱਠ ਦਿਓ। ਚਲੋ ਜੀ 10-15-20 ਦਿਨ ਲੱਗਿਆ, ਸਾਰੇ ਜਣੇ ਰਲ ਮਿਲਾ ਕੇ ਜੀ ਮੇਰਾ ਸਾਥ ਦਿੱਤਾ, ਚਲੋ ਉਹਨਾਂ ਦਾ ਫੈਸਲਾ ਕਰਾਤਾ ਸੀ ਦੋਨਾਂ ਜਣਿਆਂ ਦਾ। ਜਦੋਂ ਫੈਸਲਾ ਕਰਾਤਾ ਤੇ ਮੈਂ ਧੰਨਵਾਦ ਕਰਨ ਲਈ SSP ਸਾਹਿਬ ਕੋਲੇ ਗਿਆ, ਤੇ ਮੈਂ ਉਹਨਾਂ ਨੂੰ ਕਿਹਾ ਵੀ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਪ੍ਰੈਸ਼ਰ ਪਾਇਆ ਤੇ ਫੈਸਲਾ ਹੋ ਗਿਆ, ਆਲੋ ਜੀ ਦੋਨਾਂ ਬੰਨਿਓ ਆ ਫੈਸਲਾ ਰਿਟਰਨ ਚ ਦੇਤਾ। ਤਾਂ SSP ਸਾਹਿਬ ਨਸ਼ਿਆਂ ਦੇ ਕਾਫੀ ਖਿਲਾਫ ਆ, ਤੇ ਸੀ ਵੀ ਉਸ ਟਾਈਮ ਵੀ, ਤੇ ਉਹ ਕਹਿੰਦੇ ਯਾਰ ਵੀ ਆਪਾਂ ਇਹਨਾਂ ਦਾ ਸਟਾਰਡਮ ਆਇਆ, ਜਿਹੜੇ ਜਿੰਨੇ ਵੀ ਕਲਾਕਾਰ ਤੁਹਾਡੇ ਕੋਲ ਆਉਂਦੇ ਆ ਬੈਠਦੇ ਆ ਸਾਰੇ ਸਟਾਰ ਆ, ਜੇ ਇਹ ਲੋਕਾਂ ਨੂੰ ਪ੍ਰੇਰਿਤ ਕਰਨ ਨਸ਼ਿਆਂ ਤੋਂ ਰੋਕਣ ਲਈ ਤਾਂ ਹੋ ਸਕਦਾ ਨਸ਼ੇ ਕੰਟਰੋਲ ਹੋ ਜਾਣ, ਕੁਛ ਨਾ ਕੁਛ ਉਹਦਾ ਫਰਕ ਪਵੇ, ਤੇ ਤੁਸੀਂ ਅਸੀਂ ਇਹਨਾਂ ਲਈ ਇਹ ਕੰਮ ਕੀਤਾ ਤੇ ਅਸੀਂ ਇਹਨਾਂ ਤੋਂ ਜਿਹੜਾ ਇਹਦੇ ਬਦਲੇ ਦੇ ਵਿੱਚ ਇਹ ਮੰਗਦੇ ਹਾਂ ਵੀ ਇਹ ਸਾਡੇ ਲਈ ਇੱਕ ਟੇਪ ਰਿਕਾਰਡ ਕਰਨ, ਇਹ ਕੰਪਨੀ ਉਹਨੂੰ ਕੱਢੇ ਜਿਹੜੀ ਕੰਪਨੀ ਦਾ ਰੌਲਾ ਸੀ, ਤੇ ਤੁਸੀਂ ਸਾਰੇ ਜਾਣੇ ਗਾਓ ਜਿੰਨੇ ਵੀ ਬਠਿੰਡੇ ਦੇ ਕਲਾਕਾਰ ਸੀ, ਤਾਂ ਉਹ ਟੇਪ ਨੂੰ ਆਪਾਂ ਵੱਡੇ ਪੱਧਰ ਤੇ ਘਰ ਘਰ ਪਹੁੰਚਾਈਏ। ਹੁਣ ਬੜਾ ਸੋਹਣਾ ਲੱਗਿਆ ਮੈਨੂੰ ਆਈਡੀਆ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਿਆਰ ਹਾਂ ਜੀ ਇਸ ਆਈਡੀਆ ਦੇ ਉੱਤੇ ਕੰਮ ਕਰਨ ਨੂੰ ਜਿੰਨਾ ਵੀ ਜ਼ੋਰ ਆ। ਚਲੋ ਜੀ ਹਰਦੇਵ ਨੇ ਵੀ ਕਿਹਾ ਕਹਿੰਦਾ ਬਾਈ ਚਲੋ ਮੈਂ ਸਾਰੇ ਆਪਾਂ ਕਲਾਕਾਰਾਂ ਨੂੰ ਕਹਿਣੇ ਆ ਤੇ ਆਪਾਂ ਇਹ ਗਾਣੇ ਗਵਾਉਣੇ। ਇੱਕ ਮੈਟਰ ਤਿਆਰ ਕੀਤਾ ਗਿਆ ਜੀ, 9 ਗਾਣੇ ਰੈਡੀ ਕੀਤੇ ਗਏ, 9 ਬਠਿੰਡੇ ਦੇ ਵੱਡੇ ਸਿੰਗਰ ਜਿਨ੍ਹਾਂ ਚ ਉਸ ਟਾਈਮ ਬਲਕਾਰ ਸਿੱਧੂ, ਹਰਦੇਵ, ਮਾਈ ਨੰਗਲ, ਧਰਮਪ੍ਰੀਤ, ਨਵਦੀਪ ਸੰਧੂ, ਬੀਰ ਦਵਿੰਦਰ, ਜਸਵਿੰਦਰ ਬਰਾੜ, ਸਾਰਿਆਂ ਤੋਂ ਬਲਬੀਰ ਚੋਟੀਆ, ਸਾਰੇ ਜਿਹੜੇ ਗੁਰਵਿੰਦਰ ਬਰਾੜ, ਪਾਲੀ, ਸੁਖਪਾਲ ਪਾਲੀ, ਜਿੰਨੇ ਵੱਡੇ ਨਾਂ ਸੀ ਇਹਨਾਂ ਸਾਰਿਆਂ ਤੋਂ ਜੀ ਉਸ ਟਾਈਮ ਚ ਇੱਕ ਇੱਕ ਗਾਣਾ ਗਵਾਇਆ ਗਿਆ। ਇਹਨਾਂ ਨੇ ਫ੍ਰੀ ਆਫ ਕੋਸਟ ਸਾਡੇ ਲਈ ਉਹ ਗਾਣਾ ਗਾਇਆ, ਫ੍ਰੀ ਆਫ ਕੋਸਟ ਅਸੀਂ ਕੈਸਟ ਤਿਆਰ ਕਰਕੇ, ਤੇ ਉਹ ਐਡੀ ਕੁ ਸੋਹਣੀ ਕੈਸਟ ਬਣੀ, ਉਹਦਾ ਟਾਈਟਲ ਸੀ ਜਾਣਾ ਛੱਡ ਦੇ ਠੇਕੇ, ਉਸ ਉਹਦਾ ਬੀਰ ਦਵਿੰਦਰ ਨੇ ਉਹਦਾ ਟਾਈਟਲ ਸੌਂਗ ਗਾਇਆ ਸੀ ਜਾਣਾ ਛੱਡ ਦੇ ਠੇਕੇ। ਤੇ ਉਹ ਟੇਪ ਨੂੰ ਜਦੋਂ ਅਸੀਂ ਉਹ ਅਸੀਂ ਸਾਡੀਆਂ ਭਾਵਨਾਵਾਂ ਦੇਖੋ ਵੀ SSP ਦੀਆਂ ਭਾਵਨਾਵਾਂ ਨਸ਼ੇ ਦੇ ਖਿਲਾਫ ਲੜਨ ਦੀਆਂ, ਸਾਡੀਆਂ ਭਾਵਨਾਵਾਂ ਨਸ਼ੇ ਦੇ ਖਿਲਾਫ ਲੜਨ ਦੀਆਂ, ਕਲਾਕਾਰਾਂ ਦੀਆਂ ਭਾਵਨਾਵਾਂ ਨਸ਼ੇ ਦੇ ਖਿਲਾਫ ਲੜਨ ਦੀਆਂ, ਪਰ ਹੁਣ ਉਹ ਕੰਪਨੀ ਦੀਆਂ ਭਾਵਨਾਵਾਂ ਦੇਖੋ, ਕੰਪਨੀ ਦੀਆਂ ਭਾਵਨਾਵਾਂ ਪਤਾ ਕੀ ਆ, SSP ਦੀ ਬਗਾਰ ਆ ਮੈਨੂੰ, ਕੰਪਨੀ ਕਹਿ ਰਹੀ ਆ SSP ਦੀ ਬਗਾਰ ਆ ਮੈਨੂੰ, ਤੇ ਉਹ ਬਗਾਰ ਅਸੀਂ ਤਾਂ ਪੂਰੀ ਕੀਤੀ ਆ, ਤੇ ਬਗਾਰ ਉਹਨਾਂ ਨੇ ਕੀ ਕੀਤੀ, 1000 ਕੈਸਟ ਕੱਢੀ ਜਾਂ 500 ਕੈਸਟ ਕੱਢੀ, ਤੇ ਉਹ ਕੱਢ ਕੇ SSP ਸਾਹਿਬ ਨੂੰ 20-50 ਦੇ ਆਏ, 20-30 ਸਾਡੇ ਵਰਗਿਆਂ ਨੂੰ ਦੇਤੀਆਂ, ਲਓ ਜੀ ਮਾਰਕੀਟ ਕਰਤੀ ਕਹਿੰਦੇ ਕੈਸਟ ਦੀ, ਤੁਹਾਡਾ ਉਹਨਾਂ ਨੇ ਆਪਦਾ ਖਿਹੜਾ ਛੜਾ ਲਿਆ, ਲਾ ਕੇ 1-2 ਲੱਖ ਰੁਪਇਆ ਵੀ ਪੁਲਿਸ ਨੇ ਸਾਨੂੰ ਬਗਾਰ ਪਾਤੀ ਸੀ, ਅਸੀਂ ਖਿਹੜਾ ਛੜਾ ਲਿਆ। ਪਰ ਮੈਂ ਦਾਅਵੇ ਨਾਲ ਕਹਿਣਾ, ਜੇ ਉਹ ਕੰਪਨੀ ਉਸ ਕੈਸਟ ਦੀ ਮਾਰਕੀਟਿੰਗ ਕਰਦੀ, ਜੇ ਉਹ ਕੰਪਨੀ ਚਾਹੁੰਦੀ ਦੁਨੀਆ ਤੱਕ ਪਹੁੰਚਾਉਣੀ ਉਸ ਕੈਸਟ ਨੂੰ, ਹਾਲਾਂਕਿ SSP ਸਾਹਿਬ ਬਾਅਦ ਚ ਮੈਨੂੰ ਕਹਿੰਦੇ ਰਹੇ ਵੀ ਅਸੀਂ ਸਾਰੇ ਨਾਕਿਆਂ ਤੇ ਉਹ ਕੈਸਟ ਲੈ ਕੇ ਲੋਕਾਂ ਨੂੰ ਕਹਿਣੇ ਆ ਵੀ ਚਾਹੇ ਤੁਸੀਂ ਉਹਦਾ ਕੋਸਟ ਮੁੱਲ ਦਿਓ ਵੀ ਇਹ ਲੈ ਕੇ ਜਾਓ, ਤੇ ਪੁਲਿਸ ਦੇ ਸਕਦੀ ਸੀ, ਧੱਕੇ ਨਾਲ ਵੀ ਵੇਚ ਸਕਦੀ ਸੀ ਉਸ ਕੈਸਟ ਨੂੰ, ਤੇ ਉਹ ਕੈਸਟ ਵੇਚਣੀ ਵੀ ਧੱਕੇ ਨਾਲ ਕੋਈ ਬੁਰਾਈ ਨਹੀਂ ਸੀ ਕਿਉਂਕਿ ਉਹਦੇ ਵਿੱਚ ਕੱਲਾ ਕੱਲਾ ਗਾਣਾ ਐਡੇ ਇੱਕ ਵਧੀਆ ਤਰੀਕੇ ਨਾਲ ਕੰਪੋਜ਼ ਕੀਤਾ ਗਿਆ ਸੀ, ਲਿਖਿਆ ਗਿਆ ਸੀ, ਕੱਲੀ ਕੱਲੀ ਬੁਰਾਈ ਨੂੰ ਉਹਦੇ ਚ ਚੱਕਿਆ ਗਿਆ ਸੀ ਸਾਰੇ ਕਲਾਕਾਰਾਂ ਬੰਨਿਓ, ਪਰ ਉਹ ਰੁਲ ਕੇ ਰਹਿ ਗਿਆ ਸਾਡਾ ਪ੍ਰੋਜੈਕਟ। ਉਹ ਪ੍ਰੋਜੈਕਟ ਕਿਤੇ ਵੀ ਮੁੜ ਕੇ ਸਾਨੂੰ ਉਹ ਕੈਸਟ ਸਾਡੇ ਕੋਲੇ ਵੀ ਹੈ ਨੀ, ਸਾਨੂੰ ਵੀ ਨੀ ਲੱਭੀ ਕਿਤੇ ਕਿਉਂਕਿ ਗਿਣਤੀ ਦੀਆਂ ਸੀ ਜਿੰਨਾ ਕਿ ਨੂੰ ਵੰਡੀਆਂ ਗਈਆਂ ਵੰਡਤੀਆਂ, ਚਲੋ ਦੱਸ ਦੇ ਨਿਬੜ ਗਿਆ ਕੰਮ। ਸੋ ਕਹਿਣ ਦਾ ਮੇਰਾ ਭਾਵ ਇੱਥੇ ਆ ਵੀ ਜਿਹੜੇ ਸਾਡੇ ਲੋਕ ਆ ਨਾ, ਸਾਡੇ ਲੋਕ ਇਹਨਾਂ ਨੂੰ ਬਗਾਰਾਂ ਦੇ ਤੌਰ ਤੇ ਲੈਂਦੇ ਆ। ਜੇ ਅੱਜ ਪੁਲਿਸ ਸਰਤਾਜ ਦਾ ਸ਼ੋਅ ਕਰਾ ਰਹੀ ਹੈ ਨਾ, ਮੈਨੂੰ ਲੱਗਦਾ ਵੀ ਪਹਿਲਾਂ ਤਾਂ ਸਰਤਾਜ ਹੀ ਇਹ ਚੀਜ਼ ਹੋਊਗਾ ਵੀ ਮੈਨੂੰ ਬਗਾਰ ਪਈ ਆ ਜਾਂ ਮੈਂ ਤਾਂ ਇੰਨੇ ਪੈਸੇ ਲਊਂਗਾ ਹੀ ਲਊਂਗਾ। ਮੈਂ ਇੱਥੇ ਮਾਫੀ ਚਾਹੁੰਦਾ, ਸਾਰੇ ਕਲਾਕਾਰਾਂ ਦਾ ਹੀ ਇਹ ਹਾਲ ਆ। ਗੁਰਦਾਸ ਮਾਨ ਤੇ ਵੀ ਇਹ ਪਹਿਲਾਂ ਬਲੇਮ ਲੱਗ ਚੁੱਕਿਆ ਵੀ ਕਰਜ਼ਾ ਮਾਫੀ ਦੇ ਲਈ, ਉਹ ਕਹਿੰਦਾ ਵੀ ਕਰਜ਼ਾ ਮਾਫ ਤੁਸੀਂ ਕਰਨਾ, ਉਹ ਮੈਂ ਤਾਂ 5-10 ਲੱਖ ਲਊਂਗਾ। ਸੋ ਇਵੇਂ ਸਾਰੇ ਕਲਾਕਾਰਾਂ ਦੇ ਲੱਗਦਾ ਉਹ ਆਦੇ, ਸਾਡਾ ਤਾਂ ਪ੍ਰੋਫੈਸ਼ਨ ਆ ਜੀ, ਅਸੀਂ ਸਾਨੂੰ ਕੋਈ ਮਤਲਬ ਨੀ। ਇਹ ਤਾਂ ਦਿਲੋਂ ਹੋਊ ਕੁੱਠੇ ਇਹਨਾਂ ਸਾਰੇ ਕਲਾਕਾਰਾਂ ਦੇ ਜਿਹੜੇ ਸਟਾਰ ਖਵਾਉਂਦੇ ਆਪਦੇ ਆਪ ਨੂੰ, ਜਾਂ ਸਟਾਰ ਹੈਗੇ ਆ ਉਹ ਲੋਕਾਂ ਨੂੰ ਉਗਾਹ ਕਰਨ, ਜਾਂ ਬਾਰਿਸ ਭਰਾਵਾਂ ਵਾਂਗੂ ਕਹਿਣ ਵੀ ਅਸੀਂ ਦਸਵੰਧ ਕੱਢਣਾ। ਹੁਣ ਬਾਰਿਸ ਭਰਾਵਾਂ ਦੀ ਇਹ ਕੁਆਲਿਟੀ ਆ, ਉਹ ਹਰ 10ਵਾਂ ਗਾਣਾ ਸਮਾਜ ਨੂੰ ਸਮਰਪਿਤ ਕੱਢਦੇ ਆ, ਕਹਿੰਦੇ ਜੇ ਸਾਡਾ ਦਸਵੰਧ ਆ ਜਿਹੜਾ ਸਮਾਜ ਨੂੰ ਕੋਈ ਸੇਧ ਦੇਣਾ ਵੀ ਪਾਣੀ ਰੁੱਖ ਲਾਓ, ਕਿਤੇ ਧੀਆਂ ਨੂੰ ਪਿਆਰ, ਪੁੱਤਾਂ ਨੂੰ ਪਿਆਰ ਕਰੋ, ਏਦਾਂ ਦੇ ਉਹਨਾਂ ਨੇ ਕੱਢਣਾ ਇੱਕ ਗਾਣਾ 10 ਗਾਣਿਆਂ ਬਾਅਦ। ਭਾਵੇਂ ਉਹਨਾਂ ਦੇ ਸਾਰੇ ਗਾਣੇ ਚੰਗੇ ਹੁੰਦੇ ਆ, ਪਰ 10 ਗਾਣਿਆਂ ਬਾਅਦ ਇੱਕ ਗਾਣਾ ਸਮਾਜ ਲਈ ਉਹਨਾਂ ਨੇ ਕੱਢਣਾ। ਜੇ ਸਾਰੇ ਕਲਾਕਾਰ ਹੀ ਏਦਾਂ ਦਸਵੰਧ ਕੱਢਣ ਲੱਗ ਜਾਣ ਤੇ ਕਹਿਣ ਵੀ ਅਸੀਂ ਮਹੀਨੇ ਦੇ ਵਿੱਚ ਇੱਕ ਸ਼ੋਅ ਕਰਨਾ, ਇੱਕ ਪਿੰਡ ਚ ਜਾਣਾ, ਇੱਕ ਬਿਨਾਂ ਕਹੇ ਇੱਕ ਥਾਂ ਦੇ ਉੱਤੇ ਅਸੀਂ ਜਾ ਕੇ ਮਹਿਫਲ ਲਾਉਣੀ ਆ ਤੇ ਉੱਥੇ ਨੌਜਵਾਨਾਂ ਨੂੰ ਦੱਸਣਾ ਵੀ ਆਹ ਗਾਣੇ ਆਏ ਨੀ, ਆਹ ਗੱਲਾਂ ਨੀ ਹੈ, ਪੁੱਠੀਆਂ ਸਿੱਧੀਆਂ ਬੋਧੀਆਂ ਵਾਹ ਕੇ ਨੀ ਅਸੀਂ ਕੋਈ ਗੱਲ ਹੁੰਦੀ, ਅਸਲੀਅਤ ਆ। ਤੇ ਅਸਲੀਅਤ ਜੇ ਕੋਈ ਇੱਕ ਬੰਦਾ ਜਿਹਦਾ ਨਾਂ ਉਹ ਦੱਸੇ ਤਾਂ ਦੂਜੇ ਮੂਹਰਲੇ ਪ੍ਰਭਾਵਿਤ ਹੋ ਹੀ ਜਾਂਦੇ ਆ
ਜੀ। ਸੋ ਬਿਲਕੁਲ ਜੀ, ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮਾਜ ਦੇ ਵਿੱਚ ਏਦਾਂ ਦਾ ਕੁਛ ਹੁੰਦਾ ਵਾ ਜਾਂ ਇਹ ਸਿਰਫ ਇੱਕ ਖਿਆਲੀ ਪੁਲਾ ਜਾਂ ਗੱਲਾਂ ਬਣ ਕੇ ਹੀ ਰਹਿ ਜਾਂਦੇ ਆ। ਸੋ ਬ੍ਰਦਰ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਦਾਰ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਹੋਰ ਖਬਰਦਾਰ ਕੋਈ ਨੀ ਹੈ ਫਿਲਹਾਲ। ਸਾਨੂੰ ਇੱਕ ਐਪ ਇਹਨਾਂ ਨੇ ਵੀ ਦੱਸਿਆ, ਇੱਕ ਖਾਨ ਅਕੈਡਮੀ ਐਪ ਆ ਜੀ, ਇੱਕ ਖਾਨ ਜਾਂ ਉਹਦੀ ਸਪੈਲਿੰਗ ਨੀ ਪਤਾ, ਉਹ ਪੂਰਾ ਪੁੱਛ ਲਿਓ, ਖਾਨ ਅਕੈਡਮੀ ਨਾਂ ਦਾ ਐਪ ਆ। ਸੋ ਇਹਦੀ ਖਾਸੀਅਤ ਨੀ ਮੈਨੂੰ ਪਤਾ ਵੀ ਇਹਦੇ ਚ ਕੀ ਚੀਜ਼ਾਂ, ਕਹਿੰਦੇ ਬਹੁਤ ਲਾਹੇਵੰਦ ਆ ਤੇ ਐਜੂਕੇਸ਼ਨਲ ਖੇਤਰ ਚ ਹੀ ਲੱਗਦਾ ਜੋ ਖਾਨ, ਹਾਂ ਐਜੂਕੇਸ਼ਨਲ ਹੀ ਆ ਫਿਰ ਖਾਨ ਅਕੈਡਮੀ। ਸੋ ਮੈਂ ਵੀ ਜ਼ਰੂਰ ਕਰਦਾ ਜੀ ਇਹ ਐਪ ਤੇ ਸਾਰੇ ਸਰੋਤੇ ਵੀ ਕਰਨਗੇ। ਤੇ ਇੱਕ ਐਪ ਮੈਂ ਵੀ ਦੱਸ ਦਿਆਂ ਤੁਹਾਨੂੰ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਉਹ ਵੀ ਉਹਦੀ ਵੀ ਪ੍ਰੋਬਲਮ ਇਹ ਚੱਲਦਾ ਹਜੇ ਐਂਡਰਾਇਡ ਤੇ ਆ, ਪਿਛਲੇ 3-4 ਸਾਲ ਹੋ ਗਏ ਅਸੀਂ ਕੋਸ਼ਿਸ਼ ਕਰੀ ਜਾਂਦੇ ਲਿਆਵਾਂਗੇ ਹੌਲੀ ਹੌਲੀ ਐਪਲ ਤੇ ਵੀ। ਉਹ ਹੈ ਜੀ ਐਪ ਦਾ ਨਾਮ ਪੰਜਾਬੀ ਅਖਬਾਰ। ਜੇ ਤੁਸੀਂ ਉਹਨਾਂ ਉਹਦਾ ਮਿਆਰ ਦੇਖੋਗੇ ਨਾ ਐਪ ਦਾ ਮਿਆਰ, ਮੈਨੂੰ ਕੱਲ ਪਰਸੋਂ ਕਿਸੇ ਬੰਦੇ ਨੇ ਉਹਦੀ ਰੇਟਿੰਗ ਦਿੱਤੀ ਐਪ ਦੀ, ਉਹ ਕਹਿੰਦਾ ਵੀ ਜਿਹੜਾ ਬੀਬੀਸੀ ਦਾ ਇਨ ਸ਼ਾਰਟਸ, ਬੀਬੀਸੀ ਦਾ ਇੱਕ ਇਨ ਸ਼ਾਰਟਸ ਨਾਂ ਦਾ ਐਪ ਆ ਜਿਹੜੀਆਂ ਕਿ ਸ਼ਾਰਟ ਖਬਰਾਂ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਂਦਾ ਸਾਰਾ ਦਿਨ, ਉਸ ਦੇ ਮੁਕਾਬਲੇ ਦਾ ਐਪ ਆ ਕਹਿੰਦੇ ਪੰਜਾਬੀ ਅਖਬਾਰ ਦਾ। ਪਰ ਤੁਸੀਂ ਉਹਦੀ ਐਡ ਕਿਉਂ ਨੀ ਕਰਦੇ, ਕਹਿੰਦੇ ਤੁਸੀਂ ਉਹਨੂੰ ਇੰਨਾ ਵਧੀਆ ਐਪ ਬਣਾ ਕੇ ਤੇ ਉਹਨੂੰ ਲੋਕਾਂ ਤੱਕ ਕਿਉਂ ਨੀ ਪਹੁੰਚਾਉਂਦੇ? ਉਹ ਦੇਖੋ ਜੀ ਸਾਡਾ, ਅਸੀਂ ਲੋਕਾਂ ਦੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਅਸੀਂ ਆਪਦੀ ਚੀਜ਼ ਨਹੀਂ ਕਰ ਸਕਦੇ। ਸਰਬਜੀਤ ਨੇ ਬਹੁਤ ਹੀ ਪਿਆਰਾ ਐਪ ਬਣਾਇਆ, ਪਿਛਲੇ 5 ਸਾਲ ਹੋ ਗਏ ਨੇ ਮੈਨੂੰ, 4 ਜਾਂ 5 ਸਾਲ ਹੋ ਗਿਆ ਐਪ ਬਣੇ ਨੂੰ। ਸਿੰਪਲ ਲਿਖੋ ਪੰਜਾਬੀ ਅਖਬਾਰ ਤੇ ਲਾਲ ਜੇ ਰੰਗ ਦਾ ਇੱਕ ਐਪ ਆਜੂਗਾ, ਪੰਜਾਬੀ ਚ ਪੰਜਾਬੀ ਅਖਬਾਰ ਲਿਖਿਆ ਹੈਗਾ ਉਹਦੇ ਚ, ਤੇ ਉਹਦਾ ਐਪ ਦੇ ਉੱਤੇ ਤੁਸੀਂ ਦੇਖੋਗੇ ਦਿਨ ਦੇ ਵਿੱਚ ਜਿੰਨੀਆਂ ਖਬਰਾਂ ਆਉਂਦੀਆਂ ਅਪਡੇਟ ਹੁੰਦੀਆਂ, ਤੇ ਜਦੋਂ ਉਹਨੂੰ ਪੜ੍ਹ ਲਈ ਉਹ ਆਟੋਮੈਟਿਕਲੀ ਤੁਹਾਡੀ ਉਹ ਡਾਊਨ ਲਾਈਟ ਹੋਜੂਗੀ ਵੀ ਹਾਂ ਤੁਸੀਂ ਪੜ੍ਹ ਲਈ ਉਹ ਖਬਰ, ਨਹੀਂ ਤਾਂ ਉਹ ਤੁਸੀਂ ਜਿੰਨੇ ਮਰਜ਼ੀ। ਤੇ ਸਭ ਤੋਂ ਫਾਸਟ ਆ, ਸਭ ਤੋਂ ਜਿਹੜਾ ਘੱਟ ਡਾਟਾ ਲੈਂਦਾ ਗਾ, ਤੇ ਇੰਨਾ ਕੁ ਤੇਜ਼ ਆ ਵੀ ਤੁਹਾਡਾ ਬਟਨ ਤੇ ਹੱਥ ਪਿੱਛੋਂ ਦਾ ਬੈਜਾਂ ਦਾ ਖਬਰਾਂ ਦੀ ਲਿਸਟ ਤੁਹਾਡੇ ਕੋਲ ਸਾਹਮਣੇ ਆ ਜਾਂਦੀ ਆ। ਸੋ ਅੱਜ ਦੇਖਦੇ ਹਾਂ ਜੀ ਵੀ ਪੰਜਾਬੀ ਅਖਬਾਰ ਦਾ ਐਪ ਕਿੰਨੇ ਕੁ ਬੰਦੇ ਡਾਊਨਲੋਡ ਕਰਦੇ ਆ। ਜਿਹੜਾ ਵੀ ਕਰੇ ਉਹ ਜ਼ਰੂਰ ਸਾਨੂੰ ਮੈਸੇਜ ਜ਼ਰੂਰ ਪਾਵੇ ਵੀ ਹਾਂ ਭਾਈ ਅਸੀਂ ਕਰ ਲਿਆ, ਕਿਉਂਕਿ ਅਸੀਂ ਸਾਰਾ ਦਿਨ ਐਡਵਰਟਾਈਜ਼ਮੈਂਟ ਕਰਦੇ ਰਹਿੰਦੇ ਹਾਂ ਉਹ ਵੀ ਦੁਨੀਆਂ ਦੀ, ਤੇ ਆਪਦੀ ਕਰਦੇ ਨਹੀਂ। ਦੇਖੋ ਆਪਦੀ ਇੰਨੇ ਇੰਨੇ ਵਧੀਆ ਆਪਾਂ ਕੰਮ ਕਰੀ ਬੈਠੇ ਹਾਂ। ਕੱਲ ਉਹ ਬੁੱਕ ਦਾ ਜਿਵੇਂ ਕੈਂਗਰੂ ਨਾਮਾ ਦਾ ਵੀ ਆਪਾਂ 4-5 ਦਿਨ ਪਹਿਲਾਂ ਜਿਹੜਾ ਪਾਇਆ ਸੀਗਾ ਆਨਲਾਈਨ, ਤੇ ਉਹ ਕੈਂਗਰੂ ਨਾਮਾ ਲੋਕ ਜਿਹੜੇ ਪੜ੍ਹਦੇ ਆ ਉਹਨਾਂ ਲਈ ਵੀ ਬੇਨਤੀ ਹੈ ਵੀ ਭਾਈ ਉਹ ਪੰਜਾਬੀ ਅਖਬਾਰ ਦੀ ਸਾਈਟ ਤੇ ਜਾ ਕੇ ਵੀ ਉਹਦੇ ਚ ਸਰਬਜੀਤ ਹੋਰਾਂ ਨੇ ਬਟਨ ਲਾਤਾ ਕੈਂਗਰੂ ਨਾਮਾ, ਤੇ ਉੱਥੋਂ ਜਾ ਕੇ ਤੁਸੀਂ ਕਿਤਾਬ ਜੋ ਮਰਜ਼ੀ ਪੜ੍ਹੋ, ਡਾਊਨਲੋਡ ਕਰੋ, ਜੋ ਮਰਜ਼ੀ ਕਰੋ, ਤੁਹਾਨੂੰ ਨਜ਼ਾਰਾ ਆਊਗਾ। ਸੋ ਇਸ ਕਰਕੇ ਬੇਨਤੀ ਹੈ ਜੀ ਜੋ ਵੀ ਚੀਜ਼ਾਂ ਸਾਡੇ ਕੋਲ ਚੰਗੀਆਂ ਹੈਗੀਆਂ ਇੱਕ ਦੂਜੇ ਨੂੰ ਵੰਡੀਏ। ਤੇ ਆ ਮੈਂ ਕੈਂਗਰੂ ਨਾਮਾ ਤਾਂ ਵੈਸੇ ਮੈਂ ਧੱਕੇ ਨਾਲ ਵੰਡ ਰਿਹਾ, ਚੰਗੀ ਤਾਂ ਪਤਾ ਨਹੀਂ ਇਹ ਤਾਂ ਤੁਸੀਂ ਦੱਸਿਓ ਹੈਗੀ ਕਿ ਨਹੀਂ ਹੈਗੀ, ਪਰ ਜੋ ਚੰਗੀਆਂ ਚੀਜ਼ਾਂ ਹੋ ਰਹੀਆਂ ਉਹ ਜ਼ਰੂਰ ਆਪਸ ਵਿੱਚ ਸ਼ੇਅਰ ਕਰੀਏ ਤੇ ਵੰਡੀਏ। ਬਸ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ। ਲਓ ਜੀ ਇਹ ਸਨ ਮਿੰਟੂ ਬਰਾੜ ਜੀ ਖਬਰਾਂ ਬਾਰੇ ਤੇ ਅੱਜ ਕੱਲ ਕਿੰਨੇ ਤਰ੍ਹਾਂ ਦੇ ਐਪ ਚੱਲਦੇ ਆ, ਕਾਫੀ ਜ਼ਿਆਦਾ ਇਨਫੋਰਮੇਸ਼ਨ ਮਿਲੀ ਸਾਨੂੰ ਸਾਰਿਆਂ ਨੂੰ। ਤੇ ਲਓ ਜੀ ਹੁਣ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ ਟਾਈਮ ਵੀ ਆ, ਤੇ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਬੁਝਾਰਤ ਵੀ ਪਾ ਦਿੰਨੀ ਆ, ਪਰ ਮੈਨੂੰ ਪਤਾ ਕਿ ਜਿਹੜੀ ਮੈਂ ਕਹਾਵਤ ਪਾਈ ਸੀ ਉਹ ਤੁਹਾਡੇ ਚੋਂ ਕਿਸੇ ਨੂੰ ਵੀ ਨਹੀਂ ਪਤਾ, ਜਿਹੜੀ ਸੀਗੀ ਕਿ ਸਮੇਂ ਸਮੇਂ ਸਿਰ ਸਮਰੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ। ਤੇ ਬੁਝਾਰਤ ਪਾ ਕੇ ਜਾ ਰਹੀ ਆ ਜੀ, ਫਿਰ ਉਸ ਤੋਂ ਬਾਅਦ ਚ ਬ੍ਰੇਕ ਦਾ ਟਾਈਮ ਵੀ ਆ। ਸੋ ਬੁਝਾਰਤ ਆ ਜੀ, ਦਿਨ ਨੂੰ ਸੋਵੇ ਰਾਤ ਨੂੰ ਰੋਵੇ, ਦਿਨ ਨੂੰ ਸੋਵੇ ਰਾਤ ਨੂੰ ਰੋਵੇ, ਜਿੰਨਾ ਰੋਵੇ ਉਨਾ ਹੀ ਖੋਵੇ। ਤੇ ਲਓ ਫਿਰ ਦੱਸਦੇ ਇਸ ਬੁਝਾਰਤ ਦਾ ਕੀ ਜਵਾਬ ਆ। ਦਿਨ ਨੂੰ ਰੋਵੇ ਰਾਤ, ਦਿਨ ਨੂੰ ਸੋਵੇ ਰਾਤ ਨੂੰ ਰੋਵੇ, ਜਿੰਨਾ ਰੋਵੇ ਉਨਾ ਹੀ ਖੋਵੇ। ਤੇ ਲਓ ਫਿਰ ਬੁਝਾਰਤ ਦਾ ਜਵਾਬ ਦੱਸਣ ਦੇ ਲਈ ਤੁਸੀਂ ਭੇਜ ਸਕਦੇ ਹੋ ਜੀ ਸਾਨੂੰ ਮੈਸੇਜ ਟੈਲੀਗ੍ਰਾਮ ਦੇ ਜ਼ਰੀਏ +91 7508 01 4489 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਜਿੱਦਾਂ ਕਿ ਪਹਿਲਾਂ ਹੀ ਕਿਹਾ ਸੀ, ਜਾਂ ਆਪਣੇ ਫਰੈਂਡ ਦਾ ਸਹਾਰਾ ਲੈ ਸਕਦੇ ਹੋ ਜਿਹੜਾ ਕਿ ਨਵਾਂ ਸੋਫਟਵੇਅਰ ਤੁਹਾਨੂੰ ਦੱਸਿਆ ਵਾ। ਸੋ ਪੰਜਾਬੀ ਦੇ ਵਿੱਚ ਬੋਲ ਕੇ ਆਪਣੇ ਆਪ ਹੀ ਟਾਈਪ ਹੋ ਜਾਣਾ ਤੇ ਭੇਜ ਦੋ ਜੀ ਫਟਾਫਟ ਸਾਨੂੰ ਮੈਸੇਜ। ਤੇ ਹੁਣ ਬ੍ਰੇਕ ਦਾ ਟਾਈਮ ਆ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ,
ਕਦੋਂ? 20 ਮਈ 2018, ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਭਾ ਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਰਾਤੀ ਉੱਠ ਤਾਰੇ ਗਿਣਦੀਆਂ, ਇਸ਼ਕ ਦੇ ਮਾਰੇ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ। ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬੌਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 Hemming Street, ਡੈਂਡੀ ਨੋਂਗ। ਫੋਨ 04258888656।
CD ਬੈਟਰੀਜ ਨਾਲ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR, PR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multigrain aata, kabli ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਦੇ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋ, ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਓੜ, ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋਣ, ਹਾਏ ਓ ਰੱਬ ਖੈਰ ਕਰੇ, ਹਾਏ ਓ ਰੱਬ ਖੈਰ ਕਰੇ। ਉੱਥੇ ਮੇਲਣਾ ਨੂੰ ਥੋਡੇ ਨੀ, ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਗੋਡੇ ਨੀ, ਹੋ ਇੱਥੇ ਜਾਂਦੀਆਂ ਨੂੰ ਚਾਹੇ ਉੱਥੇ ਮੇਲਣਾ ਨੂੰ ਥੋਡੇ ਨੀ, ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਗੋਡੇ ਨੀ, ਤੂੰ ਵੀ ਚੁੰਨੀਆਂ ਨੂੰ ਹਾਏ ਨੀ ਚੁੰਨੀਆਂ ਨੂੰ, ਤੂੰ ਵੀ ਚੁੰਨੀਆਂ ਨੂੰ ਲੱਗੀ ਗੋਡੇ ਲੋਣ, ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ, ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਹੋਣ, ਹਾਏ ਓ ਰੱਬ ਖੈਰ ਕਰੇ, ਹਾਏ ਓ ਰੱਬ ਖੈਰ ਕਰੇ। ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ, ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣੀ, ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ, ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣੀ, ਜਾਗ ਲੱਗਿਆ ਜਾਗ ਲੱਗਿਆ
ਜਾਗ ਤੁੱਤ ਨੂੰ ਲੱਗਿਆ ਬਾਬੀ ਲੋਣ, ਹਾਏ ਰੱਬ ਖੈਰ ਕਰੇ
ਤੇਰੇ ਸੁਪਨੇ ਲੱਗਿਆ ਮੈਨੂੰ ਓਣ, ਹਾਏ ਓ ਰੱਬ ਖੈਰ ਕਰੇ
ਜੀ। ਗਾਣਾ ਸੁਣ ਰਹੇ ਸੀ ਤੁਸੀਂ, ਹਾਏ ਓ ਰੱਬ ਖੈਰ ਕਰੇ। ਉਹ ਕਹਿੰਦੇ ਆ ਨਾ ਕਿ ਮਾਰ ਕੇ ਬੁੱਕਲ ਤੇਰੇ ਖਾਬਾਂ ਦੀ ਸੌ ਜਾਂਦਾ ਹਾਂ ਮੈਂ, ਮਾਰ ਕੇ ਬੁੱਕਲ ਤੇਰੇ ਖਾਬਾਂ ਦੀ ਸੌ ਜਾਂਦਾ ਹਾਂ ਮੈਂ, ਤੈਨੂੰ ਲੱਭਣ ਲਈ ਆਪਣੇ ਅੰਦਰ ਖੋ ਜਾਂਦਾ ਹਾਂ ਮੈਂ, ਆਪਣੇ ਚੇਤਿਆਂ ਚ ਤੇਰੇ ਬੁੱਲਾਂ ਨੂੰ ਫਰੋਲਦਾ ਰਹਿੰਦਾ ਹਾਂ, ਮੈਂ ਅੱਜ ਵੀ ਤੇਰੇ ਵਾਅਦਿਆਂ ਨੂੰ ਟਟੋਲਦਾ ਰਹਿੰਦਾ ਹਾਂ। ਤੇ ਲਓ ਜੀ, ਇਹ ਪਿਆਰ ਮੁਹੱਬਤ ਦੇ ਕਿੱਸੇ, ਇਹ ਵਾਅਦੇ, ਇਹ ਸਭ ਕਹਿੰਦੇ ਹੁੰਦੇ ਆ ਨਾ, ਜਾਂ ਤਾਂ ਕਹਿ ਦੋ ਕਿਤਾਬੀ ਗੱਲਾਂ, ਜਾਂ ਜਿਨ੍ਹਾਂ ਨਾਲ ਬੀਤਦੀ ਆ ਫਿਰ ਉਹਨਾਂ ਨੂੰ ਹੀ ਪਤਾ ਲੱਗਦਾ ਕਿ ਕਿਸ ਭਵਿਕਦੀ ਆ। ਤੇ ਪ੍ਰੋਗਰਾਮ ਜੀ ਚੱਲ ਰਿਹਾ ਲਹਿਰਾ, ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਬ੍ਰਿਸਬਨ ਤੋਂ, ਤੇ ਟਾਈਮ ਹੋ ਚੁੱਕਾ ਸੀ 9:13, ਤੇ ਆਪਣਾ ਇਹ ਸਫ਼ਰ 10 ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਆ ਜੀ, ਤੇ ਆਪਾਂ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨੇ ਆ। ਤੇ ਬੁਜ਼ਾਰਤ ਪਾਈ ਸੀ, ਦਿਨੋਂ ਸੋਵੇਂ ਰਾਤ ਨੂੰ ਰੋਵੇ, ਜਿੰਨਾ ਰੋਵੇ ਓਨਾ ਹੀ ਹੋਵੇ। ਦੇਖਿਆ ਜਾਵੇ ਤਾਂ ਜ਼ਿੰਦਗੀ ਨਾਲ ਰਿਲੇਟਡ ਵੀ ਇਹ ਬੁਜ਼ਾਰਤ ਆ, ਬਸ ਇੱਕ ਇਹੀ ਆ ਜੀ ਬੰਦੇ ਨੂੰ ਸਮਝਣਾ ਚਾਹੀਦਾ, ਕਿਉਂਕਿ ਜਿੰਨਾ ਸੋਵੋਗੇ ਤੇ ਜਿਨ ਦਿਨ ਨੂੰ ਸੋਵੇ ਰਾਤ ਨੂੰ ਰੋਵੇ, ਜਿੰਨਾ ਰੋਵੇ ਓਨਾ ਹੀ ਖੋਵੇ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿੰਨਾ ਤੁਸੀਂ ਆਪਦੇ ਆਪ ਨੂੰ ਰੋਣੀ ਸੂਰਤ ਬਣਾ ਕੇ ਰੱਖੋਗੇ, ਰੋਂਦੇ ਰਹੋਗੇ, ਝੁਰਦੇ ਰਹੋਗੇ, ਜ਼ਿੰਦਗੀ ਨੂੰ ਓਨਾ ਹੀ ਆਪਣੇ ਆਪ ਤੋਂ ਦੂਰ ਕਰਦੇ ਜਾਓਗੇ, ਮਤਲਬ ਕਿ ਓਨਾ ਹੀ ਆਪਣੀ ਖੁਸ਼ੀਆਂ ਚਾਵਾਂ ਖੇੜਿਆਂ ਤੇ ਜ਼ਿੰਦਗੀ ਨੂੰ ਜਿਉਣ ਦੀ ਜਿਹੜੀ ਤਮੰਨਾ ਨਾ ਉਹ ਤੋਂ ਕਿਤੇ ਨਾ ਕਿਤੇ ਦੂਰ ਹੁੰਦੇ ਜਾਓਗੇ। ਤੇ ਲਾਈਫ ਦੀ ਬੁਜ਼ਾਰਤ ਦਾ ਰਿਲੇਟ ਮਤਲਬ ਕਿ ਨਾਲ ਜਿਹੜਾ ਕੁਨੈਕਸ਼ਨ ਆ ਸਾਡੀ ਜ਼ਿੰਦਗੀ ਦੇ ਨਾਲ ਵੀ ਆ, ਤੇ ਹੁਣ ਤੁਸੀਂ ਦੇਖਦੇ ਆ ਜੀ ਕਿਹੜਾ ਕਿਹੜਾ ਸਾਨੂੰ ਇਸ ਬੁਜ਼ਾਰਤ ਦਾ ਜਵਾਬ ਦੱਸਦਾ ਵਾ। ਤੇ ਬਾਕੀ ਮੈਸੇਜ ਜੀ ਸਾਡੇ ਏਰੀਆ ਵਾਲੇ ਜੋਗਿੰਦਰ ਸਿੰਘ ਤੋਂ ਹੀ ਆ ਗਿਆ ਜੀ, ਜਗਰਾਵਾਂ ਵਾਲੇ ਗੁੱਡ ਮਾਰਨਿੰਗ ਕਹਿ ਰਹੇ ਆ ਮੈਨੂੰ ਵੀ ਇੱਥੇ ਬਰਾੜ ਸਾਹਿਬ ਨੂੰ ਤੇ ਸਾਰੇ ਲਿਸਨਰ ਨੂੰ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਮਾਝਾ ਤੁਰ ਗਿਆ ਕਬਰਾਂ ਨੂੰ, ਮਾਲਵਾ ਚੱਲਿਆ ਡੇਰਿਆਂ ਨੂੰ, ਦੁਆਬਾ ਪੂਜੇ ਜਠੇਰਿਆਂ ਨੂੰ, ਬਾਬਾ ਨਾਨਕ ਵੀ ਸੋਚਦਾ ਹੋਊ ਕੀ ਹੋ ਗਿਆ ਸਿੱਖਾਂ ਮੇਰਿਆਂ ਨੂੰ। ਸੋ ਵਾਕਈ ਜੀ ਹਕੀਕਤ ਆ, ਕਿਉਂਕਿ ਅੱਜ ਕੱਲ ਆਧੁਨਿਕਤਾ ਦਾ ਯੁੱਗ ਆ ਤੇ ਉਹਦੇ ਕਹਿੰਦੇ ਆ ਨਾ ਕਿ ਬੰਦਾ ਜਿੰਨਾ ਜਿੰਨਾ ਪੜ੍ਹਦਾ ਤੇ ਓਨਾ ਹੀ ਹੜਦਾ। ਸਿਆਣਿਆਂ ਦੀਆਂ ਕਹਾਵਤਾਂ ਪਾਈਆਂ ਹੋਈਆਂ ਨੇ ਤੇ ਜੇ ਉਹਨਾਂ ਨੇ ਕਹਾਵਤਾਂ ਪਾਈਆਂ ਤਾਂ ਇਹ ਕਿਸੇ ਤਰਕ ਦੇ ਆਧਾਰ ਤੇ ਤੱਥ ਦੇ ਆਧਾਰ ਤੇ ਹੀ ਪਾਈਆਂ ਹੋਈਆਂ ਨੇ ਕਿ ਜਿੰਨਾ ਪੜ੍ਹਦਾ ਤੇ ਓਨਾ ਹੀ ਹੜਦਾ। ਸੋ ਕਿਤੇ ਨਾ ਕਿਤੇ ਅਸੀਂ ਵੀ ਤਾਂ ਰੱਬ ਨਾਲ ਅੱਡਾ ਲਾਉਣ ਲੱਗੇ ਹੋਏ ਆ ਨਾ। ਤੇ ਹੁਣ ਆਸਟ੍ਰੇਲੀਆ ਦੀ ਵੀ ਇੱਕ ਖਬਰ ਸੀ ਕਿ ਬੰਦੇ ਮਰੇ ਹੋਏ ਨੂੰ ਜਿਉਂਦਾ ਕਰਤਾ ਡਾਕਟਰਾਂ ਨੇ। ਸੋ ਹੁਣ ਕੁਦਰਤ ਦੀ ਬਣਾਈ ਹੋਈ ਕਾਇਨਾਤ ਨੂੰ ਅਸੀਂ ਛੇੜਾਂਗੇ ਤਾਂ ਫਿਰ ਕੁਦਰਤ ਨੇ ਤਾਂ ਆਪਣਾ ਜਲਵਾ ਦਿਖਾਉਣਾ ਹੀ ਹੋਇਆ ਨਾ, ਕਿਉਂਕਿ ਹਰ ਇੱਕ ਚੀਜ਼ ਦੀ ਆਪੋ ਆਪਣੀ ਹੋਂਦ ਆ ਤੇ ਉਸ ਹੋਂਦ ਨੂੰ ਅਸੀਂ ਪਰਮਾਤਮਾ ਨੇ ਬਣਾਇਆ। ਤੇ ਇਹ ਇੱਕ ਮੂਵੀ ਆਈ ਸੀ ਜੀ, ਬੜੀ ਪਿਆਰੀ ਜੀ ਮੂਵੀ ਆ ਅਰਦਾਸ। ਉਸ ਦੇ ਵਿੱਚ ਵੀ ਲਿਖਿਆ ਨਾ ਕਿ ਜਦੋਂ ਉਹ ਜਿਹੜਾ ਕਿਸਾਨ ਆ ਉਹਦਾ, ਮੈਨੂੰ ਹੁਣ ਉਸ ਕਿਸਾਨ ਦਾ ਫਿਲਮ ਦੇ ਵਿੱਚ ਨਾਮ ਨੀ ਯਾਦ ਹੈਗਾ, ਉਹਦਾ ਐਮੀ ਵਿਰਕ ਦਾ ਪਿਓ ਹੁੰਦਾ, ਜਦੋਂ ਉਹਨਾਂ ਦਾ ਟਰੈਕਟਰ ਬੈਂਕ ਵਾਲੇ ਲੈ ਜਾਂਦੇ ਆ ਤਾਂ ਉਹ ਬੜਾ ਅਪਸੈਟ ਹੁੰਦਾ, ਕਿਉਂਕਿ ਜੱਟ ਦਾ ਟਰੈਕਟਰ ਨਾਲ ਪੁੱਤਾਂ ਤੋਂ ਵੀ ਵੱਧ ਮੋਹ ਹੁੰਦਾ। ਤੇ ਉਹ ਜਦੋਂ ਟਰੈਕਟਰ ਉਹਦਾ ਕਿਸਾਨ ਦਾ ਲੈ ਜਾਂਦੇ ਆ ਬੈਂਕ ਵਾਲੇ, ਤਾਂ ਉਹ ਸੋਚਦਾ ਕਿ ਹੁਣ ਮੇਰੀ ਜ਼ਿੰਦਗੀ ਨੂੰ ਜਿਉਣ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ, ਤਾਂ ਉਹ ਸੋਚਦਾ ਕਿ ਮੈਂ ਮਰ ਜਾ, ਦਵਾਈ ਪੀ ਕੇ ਆਪਣੇ ਆਪ ਨੂੰ ਖਤਮ ਕਰ ਲਾਂ। ਤਾਂ ਉੱਥੇ ਜਿਹੜਾ ਕਿ ਮੇਨ ਕਰੈਕਟਰ ਆ ਘੁੱਗੀ, ਗੁਰਪ੍ਰੀਤ ਸਿੰਘ ਘੁੱਗੀ, ਉਹ ਉਸ ਟਾਈਮ ਬੜਾ ਸੋਹਣਾ ਡਾਇਲੋਗ ਬੋਲਦਾ ਕਿ ਜ਼ਿੰਦਗੀ ਤੇ ਮੌਤ ਆ ਜਿਹੜੀ ਉਹ ਪਰਮਾਤਮਾ ਨੇ ਲਿਖ ਕੇ ਭੇਜੀ ਆ, ਸਾਨੂੰ ਕਿੰਨੇ ਸਾਹ ਆ ਜ਼ਿੰਦਗੀ ਦੇ, ਉਹਨੇ ਸਭ ਤਾਣਾ ਬਾਣਾ ਲਿਖਿਆ ਵਾ। ਤੇ ਜੇ ਅਸੀਂ ਉਸਦੇ ਇਸ ਤਾਣੇ ਬਾਣੇ ਦੇ ਵਿੱਚ ਅੜਚਣ ਪਾਵਾਂਗੇ ਤਾਂ ਇਹਦਾ ਮਤਲਬ ਅਸੀਂ ਉਹਦੀ ਬਣਾਈ ਹੋਈ ਜਿਹੜੀ ਜ਼ਿੰਦਗੀ ਆ, ਬਣਾਈ ਹੋਈ ਜੋ ਸਿਸਟਮ ਆ ਉਸ ਦੇ ਵਿੱਚ ਖਲਾਅ ਪੈਦਾ ਕਰਾਂਗੇ, ਤੇ ਉਸਦੇ ਅਗੇਂਸਟ ਜਾ ਕੇ ਸਾਨੂੰ ਮਿਲਣਾ ਕੁਛ ਨਹੀਂ ਹੈਗਾ। ਬੜੀ ਸੋਹਣੀ ਮੂਵੀ ਆ ਜੀ, ਪਹਿਲਾਂ ਤਾਂ ਵੈਸੇ ਮੈਂ ਨਹੀਂ ਸੀ ਦੇਖੀ ਤੇ ਬੜਾ ਕੁਛ ਸਿੱਖਣ ਨੂੰ ਮਿਲਦਾ, ਪੋਜ਼ਿਟਿਵ ਮੈਸੇਜ ਆ ਉਸ ਮੂਵੀ ਦੇ ਵਿੱਚ। ਜੇ ਕਿਸੇ ਨੇ ਨਹੀਂ ਵੀ ਦੇਖੀ ਤਾਂ ਜ਼ਰੂਰ ਦੇਖਿਓ। ਸੋ ਇਸੇ ਲਈ ਜੀ, ਜਦੋਂ ਬੰਦਾ ਰੱਬ ਨਾਲ ਅੱਡਾ ਲੈਂਦਾ ਵਾ ਤਾਂ ਫਿਰ ਰੱਬ ਨੇ ਤਾਂ ਜਾਂ ਕੁਦਰਤ ਨੇ ਆਪਣੀ ਜੋ ਵੀ ਸ਼ਕਤੀ ਕਹਿ ਲੋ ਜਾਂ ਫਿਰ ਆਪਣਾ ਅਹਿਸਾਸ ਆ ਉਹ ਕਰਵਾਉਣਾ ਹੀ ਹੁੰਦਾ। ਤੇ ਅੱਜ ਦਾ ਜਿਹੜਾ ਯੁੱਗ ਆ ਨਾ ਉਹ ਅਸੀਂ ਰੱਬ ਨਾਲ ਅੱਡਾ ਲਾਇਆ ਹੋਇਆ ਵਾ। ਕਿਸੇ ਵੀ ਪਾਸੇ ਦੇਖ ਲੋ, ਚਾਹੇ ਉਹ ਧਾਰਮਿਕ ਪੱਖੋਂ ਆ, ਚਾਹੇ ਸਮਾਜਿਕ ਪੱਖੋਂ ਆ, ਕਿਸੇ ਵੀ ਪੱਖੋਂ, ਨਾ ਰਿਸ਼ਤਿਆਂ ਦੀ ਸ਼ਰਮ ਤੇ ਨਾ ਬੋਲੀ ਦੇ ਵਿੱਚ ਲਿਹਾਜ਼, ਇਹ ਆ ਜੀ ਅੱਜ ਦਾ ਮਜ਼ਾਕ। ਸੋ ਲਓ ਫਿਰ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਚਿੱਤਰ ਮੌਲ ਭੁੱਲਰ, ਜਿਹੜੇ ਕਿ ਬੜੇ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਿਹਾ ਹਰਮਨ ਪਰਿਵਾਰ ਨੂੰ, ਤੇ ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀ। ਸਾਡੇ ਬਹੁਤ ਸਾਰੇ ਲਿਸਨਰ ਆ ਜੀ, ਬੜਾ ਵਧੀਆ ਲੱਗਦਾ ਵਾ ਜਦੋਂ ਤੁਸੀਂ ਸਾਡੀਆਂ ਗਲਤੀਆਂ ਵੀ ਦੱਸਦੇ ਹੋ, ਤੇ ਜੇ ਕੋਈ ਟੈਕਨੀਕਲ ਪ੍ਰੋਬਲਮ ਹੁੰਦੀ ਹੈ ਨਾਲ ਦੀ ਨਾਲ ਸਾਡਾ ਧਿਆਨ ਦਵਾ ਦਿੰਦੇ ਹੋ। ਬਚਿੱਤਰ ਮੌਲ ਭੁੱਲਰ ਤੇ ਨਰਿੰਦਰ ਸੰਧੂ ਤੇ ਕੁਲਵਿੰਦਰ ਸਿੰਘ, ਬਲਰਾਜ ਸਿੰਘ, ਇਹਨਾਂ ਨੇ ਸਾਡਾ ਧਿਆਨ ਦਵਾਇਆ ਸੀ ਕਿ ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਸੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਾਕੀ ਨਾ ਇੱਕ ਹੋਰ ਹੁਣ ਗੱਲ ਦੱਸਦੀ ਆ, ਫੀਡਬੈਕ ਆਈ ਸੀ, ਕਹਿੰਦੇ ਬਹੁਤ ਤੁਸੀਂ ਬਿਨਾਂ ਦੱਸੇ ਚਲੇ ਜਾਂਦੇ ਹੋ। ਮੈਨੂੰ ਵੀ ਮੈਸੇਜ ਆਏ ਸੀਗੇ ਕਿ ਪ੍ਰੋਗਰਾਮ ਨੀ ਕਰਦੇ ਪਿੱਛੇ ਜੀ, ਵੈਸੇ ਮੈਂ ਐਬਸੈਂਟ ਵੀ ਬਹੁਤ ਰਹੀ ਹਾਂ, ਪਰ ਉਹਦੀ ਵੀ ਮਜਬੂਰੀ ਸੀ ਹਨਾ। ਹੁਣ ਜੇ ਬੰਦਾ ਮਰ ਗਿਆ ਫਿਰ ਪ੍ਰੋਗਰਾਮ ਕੌਣ ਕਰੂ? ਫਿਰ ਉਹ ਜਿੱਦਾਂ ਮੇਰੇ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਨਾ, ਲਹਿਰਾਂ ਫਰਾਈਡੇ ਦਾ, ਉਹ ਕਹਿੰਦੇ ਹੁੰਦੇ ਆ ਨਾ ਅੱਗੇ ਜਿਹੜਾ ਸ਼ੇਅਰ ਬੋਲਿਆ ਜਾਂਦਾ ਵਾ ਕਿ ਮੁੜ ਕੇ ਆਵਾਂਗੇ ਦਿਨ ਜੋ ਰਿਹਾ ਬਾਕੀ, ਇੰਨ ਲੱਭਦਾ ਨਾ ਸਾਡੇ ਨਾਲ ਸਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਤੇ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਦੇਖ ਲਓ ਜੇ ਮੈਨੂੰ ਕੁਛ ਹੋ ਗਿਆ ਫਿਰ ਪ੍ਰੋਗਰਾਮ ਕਰਨਵੇਂ ਇੱਦਾਂ ਹੀ ਆਇਆ ਕਰੂ, ਫਿਰ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਕਰੂ ਪਹਿਲਾਂ ਬਿਜਲੀ ਕੱਢ ਕੇ ਕਰੂ, ਤੁਹਾਡੇ ਚੋਂ ਜਿਹਨੇ ਪ੍ਰੋਗਰਾਮ ਰੇਡੀਓ ਆਨ ਵੀ ਕੀਤਾ ਉਹ ਵੀ ਬੰਦ ਕਰ ਪਿਆ ਕਰੂ। ਸੋ ਕਿਤੇ ਨਾ ਕਿਤੇ ਜੀ ਸਿਹਤ ਦੀ ਥੋੜੀ ਪ੍ਰੋਬਲਮ ਜ਼ਿਆਦਾ ਚੱਲ ਰਹੀ ਹੈ, ਉਹਦੇ ਕਰਕੇ ਬਿਨਾਂ ਦੱਸੇ ਵੀ ਕਈ ਵਾਰੀ ਮੈਨੂੰ ਪ੍ਰੋਗਰਾਮ ਛੱਡਣਾ ਪੈਂਦਾ ਵਾ। ਸੋ ਉਸਦੇ ਲਈ ਮੈਂ ਸਾਰਿਆਂ ਤੋਂ ਮਾਫੀ ਚਾਹੁੰਦੀ ਹਾਂ, ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੁਝ ਏਦਾਂ ਦਾ ਹੀ ਹੋਣ ਵਾਲਾ ਵਾ। ਸੋ ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਦੱਸ ਦਿੰਦੀ ਹਾਂ ਜੀ, ਮਾਫੀ ਵੀ ਮੰਗ ਲੈਂਦੇ ਹਾਂ ਕਿਉਂਕਿ ਹਜੇ ਤਾਂ 2-3 ਹਫ਼ਤੇ ਹੈਗੇ ਆ, ਉਸ ਤੋਂ ਬਾਅਦ ਸ਼ਾਇਦ 1 ਮਹੀਨੇ ਲਈ ਕਹਿ ਸਕਦੇ ਹਾਂ ਸੋ ਪ੍ਰੋਗਰਾਮ ਨਾ ਕਰ ਪਾਵਾਂ ਉਸ ਦੇ ਲਈ ਐਡਵਾਂਸ ਦੇ ਵਿੱਚ ਹੀ ਸਾਰਿਆਂ ਤੋਂ ਮਾਫ਼ੀ ਮੰਗ ਲੈਂਦੇ ਹਾਂ ਪਰ ਦੱਸਾਂਗੇ ਜ਼ਰੂਰ ਪਰ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਮੈਂ ਨਹੀਂ ਤਾਂ ਸਾਡੇ ਹੋਰ ਕੋਈ ਸਾਥੀ ਪ੍ਰੈਜ਼ੈਂਟਰ ਫਰਾਈਡੇ ਨੂੰ ਪ੍ਰੋਗਰਾਮ ਜ਼ਰੂਰ ਕਰਨਗੇ ਕਦੇ ਕਦਾਈ ਤਾਂ ਐਬਸੈਂਟ ਫਿਰ ਵੈਸੇ ਚੱਲ ਹੀ ਜਾਂਦੀ ਹੈ ਜੀ ਤੇ ਅੱਗੇ ਜੀ ਨਰਿੰਦਰ ਸੰਧੂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਮਿੰਟੂ ਬਰਾੜ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਅੱਗੇ ਜੀ ਬਲਰਾਜ ਸਿੰਘ ਉਹਨਾਂ ਨੇ ਕਹਿੰਦੇ ਇੰਜੋਇੰਗ ਲਹਿਰਾਂ ਤੇ ਕਹਿੰਦੇ ਪਖੰਡੀ ਬਾਬੇ ਦਾ ਦਰਬਾਰ ਲੱਗਾ ਸੀ ਬੀਬੀਆਂ ਖਰੂੜੇ ਘੁੱਟ ਰਹੀਆਂ ਸੀ ਪੁੱਛਾਂ ਲਈਆਂ ਜਾ ਰਹੀਆਂ ਸਨ ਇੱਕ ਬੁੱਢੜੀ ਮਾਈ ਨੇ ਆ ਕੇ ਬਾਬੇ ਦੇ ਪੈਰਾਂ ਤੇ ਪੰਜਾਂ ਦਾ ਨੋਟ ਰੱਖਿਆ ਤੇ ਅਰਜ ਕੀਤੀ ਬਾਬਾ ਜੀ ਸਾਡੀ ਘੋੜੀ ਚੋਰੀ ਹੋ ਗਈ ਕੋਈ ਥੋ ਪਤਾ ਨੀ ਲੱਗਦਾ ਬਾਬੇ ਨੇ ਮੀਟ ਕੇ ਅੱਖਾਂ ਕੀਤੀ ਸੱਚ ਤੇ ਬੋਲਿਆ ਮਾਈ ਸਾਡੇ ਤੋਂ ਕੁਛ ਨੀ ਲੁਕਿਆ ਘੋੜੀ ਤੇਰੇ ਸ਼ਰੀਕਾਂ ਨੇ ਚੋਰੀ ਕੀਤੀ ਆ ਮਾਈ ਹਾਏ ਪੱਟੇ ਜਾਣ ਥੇ ਹੋ ਗਏ ਸ਼ਰੀਕਾਂ ਦਾ ਮਿੱਟੀ ਦਾ ਵੀ ਮਾੜਾ ਪਰ ਬਾਬਾ ਜੀ ਘੋੜੀ ਹੁਣ ਕਿੱਥੇ ਆ ਬਾਬੇ ਦੀ ਸੱਚ ਅਜੇ ਡਿਸਕਨੈਕਟ ਨਹੀਂ ਸੀ ਹੋਈ ਕਹਿੰਦਾ ਮਾਈ ਘੋੜੀ ਤੇਰੇ ਸ਼ਰੀਕਾਂ ਨੇ ਮਾਲਵੇ ਦੇ ਸਰਦਾਰਾਂ ਨੂੰ ਸਸਤੀ ਵੇਚਤੀ ਉਹਨਾਂ ਨੇ ਗਾਹਾਂ ਆਪਦੀ ਕੁੜੀ ਨੂੰ ਦਾਜ ਦੇਤੀ ਉਹਨਾਂ ਦਾ ਜਵਾਈ ਕਹਿੰਦਾ ਮੈਂ ਤਾਂ ਇਸੇ ਘੋੜੀ ਤੇ ਬੈਠ ਕੇ ਪਿੰਡ ਜਾਣਾ ਸੋ ਮਾਈ ਹੁਣ ਔਖਾ ਮਾਈ ਅੱਗੋਂ ਬੁੜਕ ਪਈ ਬੇ ਬੂਝੜਾ ਤੈਨੂੰ ਬਾਬਾ ਕਿਹੜੇ ਕੰਜਰ ਨੇ ਬਣਾਤਾ ਸਾਡੀ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਚੋਰੀ ਹੋਈ ਆ ਉਰੇ ਕਰ ਮੇਰੇ 5 ਰੁਪਏ ਮਗਰ ਬੈਠੇ ਚੇਲਿਆਂ ਦੇ ਪਿੱਸੂ ਪੈ ਗਏ ਉਹ ਸਪੀਕਰ ਚ ਰੌਲਾ ਪਾਉਣ ਚਲੋ ਭਗਤੋ ਅਗਲੇ ਵੀਰਵਾਰ ਆਇਓ ਬਾਬਾ ਜੀ ਆਰਾਮ ਕਰਨਗੇ ਹੁਣ ਵਾਕਈ ਸੀ ਬੜੀ ਵਧੀਆ ਗੱਲ ਆ ਸੋ ਬਾਬਾ ਜੀ ਦੇ ਆਰਾਮ ਕਰਨ ਦਾ ਟਾਈਮ ਤਾਂ ਹੋਣਾ ਹੀ ਆ ਕਿਉਂਕਿ ਜਿਨ੍ਹਾਂ ਦੇ ਕੋਲ ਕੁਛ ਹੁੰਦਾ ਉਹ ਤਰਕਾਂ ਦੇ ਨਾਲ ਨੀ ਗੱਲ ਕਰਦੇ ਹੁੰਦੇ ਉਹ ਏਦਾਂ ਦੀਆਂ ਜਿਹੜੀਆਂ ਚਮਤਕਾਰੀ ਚੀਜ਼ਾਂ ਜੇ ਸਾਰਾ ਕੁਛ ਨੀ ਕਰਦੇ ਹੁੰਦੇ ਉਹ ਲੋਕਾਂ ਨੂੰ ਸਿੱਧੇ ਰਸਤੇ ਲਾਉਂਦੇ ਆ ਸੋ ਲਓ ਜੀ ਬਾਬਿਆਂ ਦੀ ਸਟੋਰੀ ਆਪਾਂ ਤੁਹਾਨੂੰ ਦੱਸ ਦਿੱਤੀ ਆ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਮੇਰੀ ਭੈਣ ਕੁਲਦੀਪ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਆ ਕਹਿੰਦੇ ਬੋਬੀ ਭੈਣ ਮਿੰਟੂ ਬਰਾੜ ਤੇ ਸਰਬਜੀਤ ਭਾਜੀ ਤੇ ਹਰਮਨ ਰੇਡੀਓ ਦੇ ਵਿਹੜੇ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਕਹਿੰਦੇ ਕਿਵੇਂ ਉਹ ਸਾਰੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਗੇ ਕਹਿੰਦੇ ਕਿ ਅਕਸਰ ਦੁਨੀਆਂ ਵਿੱਚ ਦਿਲ ਮਿਲਦੇ ਨੇ ਟੁੱਟ ਜਾਂਦੇ ਨੇ ਸੱਚੇ ਦੋਸਤ ਵੀ ਮਿਲਦੇ ਨੇ ਫਿਰ ਵਿਛੜ ਜਾਂਦੇ ਨੇ ਪਰ ਜਦੋਂ ਇਕੱਠੇ ਗੁਜ਼ਾਰੇ ਦਿਨ ਯਾਦ ਆਉਂਦੇ ਤਾਂ ਹੱਸਦੀ ਹੋਈ ਅੱਖਾਂ ਚੋ ਹੰਝੂ ਵਗ ਜਾਂਦੇ ਨੇ ਇਹ ਬੋਬੀ ਤੇਰੇ ਆਉਣ ਵਾਲੇ ਸਮੇਂ ਵਿੱਚ ਗੈਰ ਹਾਜ਼ਰੀ ਲਈ ਵਾਹ ਜੀ ਵਾਹ ਕਿਆ ਬਾਤ ਆ ਮੈਂ ਇੰਨੇ ਵੀ ਗੈਰ ਹਾਜ਼ਰੀ ਨੇ ਲਵਾਉਂਗੀ ਕਿਉਂਕਿ ਮੇਰਾ ਤਾਂ ਆਪ ਨੀ ਤੁਹਾਡੇ ਸਾਰਿਆਂ ਤੋਂ ਬਿਨਾਂ ਜੀ ਲੱਗਣਾ ਹਨਾ ਹੁਣ ਵੱਲ ਕਹਿੰਦੇ ਹੁੰਦੇ ਨਾ ਬਟ ਕੇ ਬਗਾਨੇ ਮੁਲਕ ਚ ਪੰਜਾਬੀ ਦੇ ਕੰਮ ਆਉਂਦਾ ਸੋ ਜਿੰਨਾ ਚਿਰ ਮੈਂ ਵੀ ਨੀ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਦੇ ਨਾਲ ਕਰਦੀ ਮੇਰੇ ਤਾਂ ਆਪਦੇ ਢਿੱਡ ਚ ਗੁੜ ਗੁੜ ਹੁੰਦੀ ਰਹਿੰਦੀ ਆ ਸੋ ਮੈਂ ਵੀ ਉਨੀ ਹੀ ਬੇਸਬਰੀ ਨਾਲ ਫਰਾਈਡੇ ਦੀ ਵੇਟ ਕਰਦੀ ਹਾਂ ਜਿੰਨੀ ਤੁਸੀਂ ਸਾਰੇ ਕਰਦੇ ਹੋ ਸੋ ਕੋਈ ਗੱਲ ਨੀ ਜੀ ਥੋੜਾ ਜਿਹਾ ਟਾਈਮ ਹੀ ਹੋਊਗਾ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਜ਼ਿਆਦਾ ਟਾਈਮ ਤਾਂ ਆਪਾਂ ਐਬਸੈਂਟ ਰਹਿਣ ਵਾਲੇ ਹੈ ਨੀ ਗੇ ਉਹ ਵੀ ਮਜਬੂਰੀ ਆ ਨਹੀਂ ਤਾਂ ਕਿਹਦਾ ਜਾਣ ਨੂੰ ਦਿਲ ਕਰਦਾ ਹਨਾ ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਮੈਸੇਜ ਕਾਫੀ ਜ਼ਿਆਦਾ ਆ ਗਏ ਆ ਜੀ ਤੇ ਹੁਣ ਉਹ ਵੀ ਪੜ੍ਹਨੇ ਆ ਤੇ ਨਾਲ ਨਾਲ ਮੈਂ ਤੁਹਾਨੂੰ ਗਾਣੇ ਵੀ ਸੁਣਾਉਂਦੀ ਜਾਂਦੀ ਹਾਂ ਤੇ ਇੱਕ ਤੁਹਾਨੂੰ ਮੈਂ ਨਾ ਕਹਾਵਤ ਜਿਹੜੀ ਪਾਈ ਸੀ ਕਿ ਸਮੇਂ ਸਮੇਂ ਸਿਰ ਸਮਰੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ ਸੋ ਇਸਦੇ ਬਾਰੇ ਵੀ ਥੋੜਾ ਜਿਹਾ ਦੱਸ ਦਿੰਦੀ ਹਾਂ ਇਹ ਆ ਜੀ ਕਿ ਜਿਹੜਾ ਸਮਾਂ ਵਾ ਉਹ ਬੜਾ ਬਲਵਾਨ ਹੁੰਦਾ ਤੇ ਸਮੇਂ ਦੇ ਨਾਲ ਹੀ ਕੋਈ ਵੀ ਕੰਮ ਆ ਜਿਹੜਾ ਸਮੇਂ ਦੇ ਨਾਲ ਹੀ ਸੌਖਦਾ ਵਾ ਨਹੀਂ ਤਾਂ ਇੱਥੇ ਐਗਜ਼ਾਮਪਲ ਉਹਨਾਂ ਦਿੱਤੀ ਸੀ ਅਰਜਨ ਦੀ ਕਿਉਂਕਿ ਸਾਨੂੰ ਪਤਾ ਵਾ ਜਦੋਂ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਯੁੱਧ ਹੋਇਆ ਸੀ ਤਾਂ ਉੱਥੇ ਇੱਕ ਚੱਕਰਵਿਊਹ ਰਚਿਆ ਗਿਆ ਸੀ ਇਹ ਸਟੋਰੀ ਮਿਥਿਹਾਸਿਕ ਆ ਜਾਂ ਇਤਿਹਾਸਿਕ ਆ ਇਸ ਦੇ ਬਾਰੇ ਤਾਂ ਮੈਂ ਕੁਛ ਨਹੀਂ ਕਹੂੰਗੀ ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਉਸ ਦੇ ਵਿੱਚ ਭੀਸ਼ਮ ਪਿਤਾਮਾ ਨੇ ਇੱਕ ਚੱਕਰਵਿਊਹ ਰਚਿਆ ਸੀ ਤੇ ਜਿਸ ਚੱਕਰਵਿਊਹ ਨੂੰ ਤੋੜਨਾ ਸਿਰਫ ਅਰਜਨ ਨੂੰ ਆਉਂਦਾ ਸੀ ਤੇ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਅਰਜਨ ਦੇ ਬੇਟਾ ਹੋਣ ਵਾਲਾ ਸੀ ਉਹਦੀ ਵਾਈਫ ਤੇ ਅਭਿਮਨਿਊ ਤਾਂ ਉਸਨੇ ਉਹ ਕਹਾਣੀ ਆ ਜਿਹੜੀ ਸਟੋਰੀ ਆ ਕਿ ਉਹ ਜਿਹੜਾ ਚੱਕਰਵਿਊਹ ਕਿਵੇਂ ਬਣਦਾ ਆਪਦੀ ਘਰਵਾਲੀ ਨਾਲ ਗੱਲ ਕੀਤੀ ਸੀ ਤੇ ਉਹ ਉਸਦੇ ਜ਼ਰੀਏ ਹੀ ਉਸਦੇ ਬੇਟੇ ਨੂੰ ਉਸਦਾ ਪਤਾ ਲੱਗ ਗਿਆ ਸੀ ਜਾਣੀ ਕਿ ਅਭਿਮਨਿਊ ਨੂੰ ਸੋ ਕਹਿੰਦੇ ਕਿ ਅਰਜਨ ਉਸ ਯੁੱਧ ਦੇ ਵਿੱਚ ਐਡਾ ਸਮਰੱਥ ਹੋਣ ਦੇ ਬਾਵਜੂਦ ਵੀ ਆਪਣੇ ਆਪਦੇ ਪੁੱਤਰ ਨੂੰ ਬਚਾ ਨਹੀਂ ਸੀ ਸਕਿਆ ਕਿਉਂਕਿ ਜਿਹੜਾ ਉਹਨਾਂ ਨੇ ਕਾਰਵਾਂ ਨੇ ਜਿਹੜਾ ਚੱਕਰਵਿਊਹ ਰਚਿਆ ਸੀ ਉਸਨੂੰ ਤੋੜਨ ਦੇ ਲਈ ਅਭਿਮਨਿਊ ਚਲਾ ਗਿਆ ਸੀ ਤੇ ਅਭਿਮਨਿਊ ਨੂੰ ਉਸ ਚੱਕਰਵਿਊਹ ਦੇ ਵਿੱਚ ਜਾਣ ਦਾ ਰਸਤਾ ਤਾਂ ਪਤਾ ਸੀ ਕਿ ਕਿਸ ਤਰ੍ਹਾਂ ਉਸਦੇ ਅੰਦਰ ਜਾਇਆ ਜਾ ਸਕਦਾ ਪਰ ਉਸਨੂੰ ਉਸਦੇ ਬਾਹਰ ਹੋਣ ਦਾ ਰਸਤਾ ਨਹੀਂ ਸੀ ਪਤਾ ਤੇ ਅਰਜਨ ਏਡਾ ਵੱਡਾ ਵੀਰ ਯੋਧਾ ਹੁੰਦੇ ਹੋਏ, ਏਡਾ ਸਮਰੱਥ ਹੁੰਦੇ ਹੋਏ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੇਟੇ ਨੂੰ ਸ਼ਹੀਦ ਹੁੰਦਾ, ਆਪਣੇ ਬੇਟੇ ਨੂੰ ਮਰਦਾ ਦੇਖਦਾ ਉਸ ਯੁੱਧ ਦੇ ਵਿੱਚ। ਸੋ ਇਹ ਆ ਜੀ ਜਿਹੜਾ ਸਮਾਂ ਵਾ ਉਹ ਸਮੇਂ ਸਮੇਂ ਦੇ ਸਹਿਤ ਜਿਹੜੀ ਗੱਲ ਹੋਣੀ ਆ ਉਹੀ ਹੋਣੀ ਆ, ਸਮੇਂ ਸਮੇਂ ਦੇ ਵਿੱਚ ਹੀ ਕੋਈ ਚੀਜ਼ ਸਮਰੱਥ ਹੁੰਦੀ ਆ, ਤੇ ਨਹੀਂ ਤਾਂ ਫਿਰ ਤੁਸੀਂ ਕਿੰਨੇ ਸ਼ਕਤੀਸ਼ਾਲੀ ਹੋ ਕਿੰਨੇ ਬਲਵਾਨ ਹੋ ਇਸਦਾ ਕੋਈ ਮਤਲਬ ਨਹੀਂ, ਕਿਉਂਕਿ ਜੋ ਹੋਣੀ ਜੋ ਗੱਲ ਪਰਮਾਤਮਾ ਨੇ ਲਿਖੀ ਆ ਉਸ ਹੋਣੀ ਨੂੰ ਕੋਈ ਵੀ ਨਹੀਂ ਟਾਲ ਸਕਦਾ ਤੇ ਨਾ ਹੀ ਉਸ ਦੇ ਵਿੱਚ ਕੋਈ ਖਲਕਤ ਪਾ ਸਕਦਾ। ਸੋ ਉਸ ਚੀਜ਼ ਨੇ ਉਸ ਟਾਈਮ ਉਸ ਸਮੇਂ ਤੇ ਹੋਣਾ ਹੀ ਹੋਣਾ ਵਾ। ਸੋ ਵਧੀਆ ਵਾ ਜੀ ਇਸ ਗੱਲ ਦੇ ਵਿੱਚ ਆ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਵੋ, ਕਿਉਂਕਿ ਜ਼ਿੰਦਗੀ ਨੂੰ ਤੁਸੀਂ ਪਿੱਛੇ ਨੂੰ ਦੇਖੋਗੇ ਤਾਂ ਤਜਰਬਾ ਮਿਲੇਗਾ, ਅੱਗੇ ਵੱਲ ਦੇਖੋਗੇ ਤਾਂ ਉਮੀਦ ਮਿਲੇਗੀ, ਤੇ ਜੇ ਆਪਣੇ ਅੰਦਰ ਵੀ ਝਾਕ ਕੇ ਦੇਖ ਲਓਗੇ ਤਾਂ ਰੱਬ ਵੀ ਅੰਦਰੋਂ ਹੀ ਮਿਲਣਾ। ਸੋ ਇਹਨਾਂ ਸਾਧਾਂ ਕੋਲ, ਇਹਨਾਂ ਜਿਹੜੇ ਪਖੰਡੀ ਬਾਬੇ ਬਣੇ ਆ, ਇਹਨਾਂ ਤੋਂ ਕੁਛ ਨੀ ਮਿਲਣਾ, ਜੋ ਵੀ ਆ ਸਾਡੇ ਸਭ ਦੇ ਅੰਦਰ ਆ। ਸੋ ਮਨ ਨੂੰ ਪੜਚੋਲ ਕਰਨਾ ਬਹੁਤ ਵਧੀਆ ਗੱਲ ਹੁੰਦੀ ਆ, ਤੇ ਅਗਰ ਆਪਣੇ ਮਨ ਦੀ ਪੜਚੋਲ ਕਰ ਲਓਗੇ ਤਾਂ ਬਹੁਤ ਕੁਛ ਮਿਲ ਜਾਣਾ ਵਾ ਜਿਹਦਾ ਕਿ ਤੁਹਾਨੂੰ ਕਦੇ ਅੰਦਾਜ਼ਾ ਵੀ ਨਹੀਂ ਹੋਣਾ। ਤੇ ਲਓ ਫਿਰ ਇੱਕ ਗਾਣਾ ਸੁਣਾਉਂਦੇ ਹਾਂ ਜੀ ਆਪਾਂ ਤੁਹਾਨੂੰ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਦੇ ਵਿੱਚ ਆ, ਤੇ ਗਾਣਾ ਕੀ ਕਹਿੰਦਾ ਉਹ ਤੁਸੀਂ ਆਪਣੇ ਆਪ ਹੀ ਦੇਖ ਲਿਓ ਤੇ ਦੱਸਿਓ ਵੀ ਕਿੱਦਾਂ ਦਾ ਲੱਗਾ। ਗਾਣੇ ਦਾ ਨਾਮ ਸੀ ਮੋਰਨੀ। ਵੈਸੇ ਨਾ ਇੱਕ ਗਾਣਾ ਹੋਰ ਮੈਂ ਅੱਜ ਸੁਣਾਉਣਾ ਸੀ, ਨੇਹਾ ਕੱਕੜ ਦਾ ਬਿਊਟੀ ਪਾਰਲਰ, ਫਿਰ ਸੋਚਿਆ ਛੱਡ ਪਰੇ ਸਹਿਣ ਦੋਵੇ ਗਾਣਾ ਨੂੰ। ਪਰ ਹਾਂਜੀ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਸਾਨੂੰ ਮੈਸੇਜ ਕਰ ਦਿਓ ਤੇ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਆਪਾਂ ਉਹ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਲਓ ਜੀ ਫਿਰ ਹੁਣ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਕਿਹਨੇ ਕਿਹਨੇ ਸਾਨੂੰ ਜਵਾਬ ਦਿੱਤਾ ਵਾ ਸਾਡੀ ਬੁਜ਼ਾਰਤ ਦਾ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਭਰਦਾ। ਤੇ ਲਓ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕਾਤੋ ਸੰਗ ਦੀ ਫਰੇ ਤੂੰ ਦੇ ਦੇ ਸ਼ੌਂਕ ਵਾਲਾ ਗੇੜਾ ਨੀ, ਕਾਤੋ ਸੰਗ ਦੀ ਫਰੇ ਤੂੰ ਦੇ ਦੇ ਸ਼ੌਂਕ ਵਾਲਾ ਗੇੜਾ ਨੀ, ਉਹ ਤੇਰੀ ਅੱਡੀ ਦੀ ਧਮਕ ਨੂੰ ਐ ਤਰਸਿਆ ਵੇੜਾ ਨੀ, ਕਾਤੋ ਸੰਗ ਦੀ ਫਰੇ ਤੂੰ ਦੇ ਦੇ ਸ਼ੌਂਕ ਵਾਲਾ ਗੇੜਾ, ਅੱਡੀ ਦੀ ਧਮਕ ਨੂੰ ਐ ਤਰਸਿਆ ਵੇੜਾ, ਚੱਕ ਘੁੰਡ ਲਾ ਦੇ ਅੱਜ ਪਾਣੀਆਂ ਨੂੰ ਅੱਗ, ਚੱਕ ਘੁੰਡ ਲਾ ਦੇ ਅੱਜ ਪਾਣੀਆਂ ਨੂੰ ਅੱਗ, ਬੋਲੀ ਪਾ ਦੇ ਉੱਚੀ ਕਰਕੇ ਤੂੰ ਬਾਂ
ਜੀ। ਗਾਣਾ ਸੁਣ ਰਹੇ ਸੀ ਤੁਸੀਂ, ਬਿਲਕੁਲ ਆਵਾਜ਼ ਦੇ ਵਿੱਚ ਤੇ ਖਾਣਾ ਤੁਹਾਨੂੰ ਵਧੀਆ ਪਸੰਦ ਆਇਆ ਹੋਊਗਾ ਕਿ ਮੈਨੂੰ ਉਮੀਦ ਆ। ਕਹਿੰਦੇ ਹੁੰਦੇ ਨਾ ਕਿ ਜਦੋਂ ਲੋੜ ਸੀ ਉਹਨਾਂ ਨੂੰ ਹੱਥੀ ਕਰਦੇ ਸੀ ਛਾਵਾਂ ਨਾਲ ਆ ਬਹਿੰਦੇ ਸੀ ਸਾਡਾ ਬਣ ਪਰ ਛਾਵਾਂ, ਜਦੋਂ ਮਸਲੇ ਉਹਨਾਂ ਦੇ ਸਾਰੇ ਹੱਲ ਹੋ ਗਏ ਤੇ ਅਸੀਂ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੋ ਗਏ। ਤੇ ਲੈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਤੁਹਾਡੇ ਮੈਸੇਜ, ਤਾਂ ਜੋ ਤੁਸੀਂ ਨਾ ਕਹਿ ਦੋ ਕਿ ਸਾਡੇ ਮੈਸੇਜ ਅਸੀਂ ਇੰਨੇ ਚਿਰ ਦੇ ਭੇਜੇ ਹੋਏ ਤੇ ਕੁੜੀ ਨੇ ਗੁਜ਼ਰੇ ਜ਼ਮਾਨਿਆਂ ਦੀ ਗੱਲ ਹੀ ਕਰ ਦਿੱਤੀ ਤੇ ਹਨਾ ਸਾਡੇ ਮੈਸੇਜ ਹਜੇ ਤੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੀ ਨਹੀਂ ਕੀਤੇ। ਸੋ ਸ਼ਾਮਲ ਆ ਜੀ ਤੁਹਾਡੇ ਸਾਰਿਆਂ ਦੇ ਮੈਸੇਜ। ਗੌਰਵ ਸ਼ਰਮਾ ਨੇ ਸਾਨੂੰ ਉਹ ਐਪ ਭੇਜ ਦਿੱਤਾ ਵਾ ਜੀ ਕਰਕੇ, ਜਿਹੜਾ ਕਿ ਪੰਜਾਬੀ ਅਖਬਾਰ ਦਾ, ਸੋ ਉਹਨਾਂ ਨੇ ਪ੍ਰੂਫ ਵੀ ਭੇਜ ਦਿੱਤਾ ਮੇਨ ਹੈਡਲਾਈਨ ਤੇ ਖ਼ਬਰਾਂ ਜੋ ਵਿੱਚ ਅਖਬਾਰ ਦੇ ਵਿੱਚ ਆ। ਸੋ ਬਹੁਤ ਵਧੀਆ, ਥੈਂਕ ਯੂ ਗੌਰਵ ਜੀ। ਤੇ ਅੱਗੇ ਬੁਝਾਰਤ ਦਾ ਜਵਾਬ ਜਿਹੜਾ ਇਹਨਾਂ ਭੇਜਿਆ ਬਿਲਕੁਲ ਸਹੀ ਆ। ਤੇ ਅੱਗੇ ਜੀ ਹਰਿੰਦਰ ਸਿੰਘ ਤੇ ਉਹਨਾਂ ਨੇ ਵੀ ਜੀ ਭੇਜ ਦਿੱਤੀ ਆ ਸਾਨੂੰ ਉਸ ਬੁਝਾਰਤ ਦਾ ਜਵਾਬ, ਬਿਲਕੁਲ ਠੀਕ ਆ ਜੀ। ਤੇ ਅਰਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ, ਜਵਾਬ ਅਜੇ ਆਪਾਂ ਨਹੀਂ ਦੱਸਦੇ ਹਨਾ। ਤੇ ਬਾਕੀ ਜੀ ਉਹਨਾਂ ਨੇ ਗਾਣਾ ਵੀ ਸੁਣਨਾ ਚਾਹਿਆ ਵਾ, ਤੇ ਗਾਣਾ ਵਾ ਜੀ ਉਹਨਾਂ ਦਾ, ਕਹਿੰਦੇ ਗਾਣਾ ਸੁਣਾ ਦਿਓ ਹਰਭਜਨ ਮਾਨ ਦਾ, ਹਰਭਜਨ ਮਾਨ ਦਾ ਗਾਣਾ ਜਿੰਦੜੀਏ। ਸੋ ਜ਼ਰੂਰ ਜੀ ਸਰਬਜੀਤ ਭਾਜੀ ਨੇ ਗਾਣਾ ਉਹ ਕਿਉਂ ਕਰ ਲਿਆ ਹੋਵੇਗਾ, ਤੇ ਬੜਾ ਪਿਆਰਾ ਜਿਹਾ ਗੀਤ ਆ ਜੀ ਉਹਨਾਂ ਨੇ ਲੱਭ ਕੇ ਲਾ ਵੀ ਦੇਣਾ ਤੁਹਾਡੀ ਪਸੰਦ ਦਾ ਗਾਣਾ। ਅਰਸ਼ ਜੀ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ, ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਤੁਹਾਡੇ ਸ਼ਹਿਰ ਦਾ ਮੌਸਮ ਤੇ ਕਿੱਦਾਂ ਚੱਲਦੀ ਹੈ ਜੀ ਕੰਮ ਕਾਰ? ਵਧੀਆ ਚੱਲਦੇ ਆ, ਸੋ ਹੋਪਫੁਲੀ ਸਭ ਕੁਛ ਵਧੀਆ ਹੋਵੇਗਾ। ਤੇ ਅੱਗੇ ਜੀ ਹਰੀਸ਼ ਅਰੋੜਾ ਸਤਿ ਸ੍ਰੀ ਅਕਾਲ ਕਹਿ ਰਹੇ ਆ, ਸੁਖਪ੍ਰੀਤ ਦੀਦੀ ਨੂੰ ਵੀ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸਾਰੇ ਹਰਮਨ ਪਰਿਵਾਰ ਨੂੰ ਬਿਲਕੁਲ ਜੀ। ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਰੱਖੇ, ਕਹਿੰਦੇ ਭਾਜੀ ਲਿਪੀਕਾਰ ਜਿਹੜਾ ਸੋਫਟਵੇਅਰ ਆ ਉਹ ਐਪਲ ਆਈਫੋਨ ਤੇ ਕਿਵੇਂ ਲੋਡ ਕਰਨਾ ਵਾ? ਹਾਂਜੀ ਉਹਨਾਂ ਨੇ ਦੱਸਿਆ, ਕੋਈ ਗੱਲ ਨੀ ਜੀ ਹਰੀਸ਼ ਜੀ, ਆਪਾਂ ਵੀ ਤੁਹਾਡੇ ਨਾਲ ਦੇ ਹਾਂ ਕਿਉਂਕਿ ਹਜੇ ਤੱਕ ਮੈਨੂੰ ਵੀ ਨੀ ਪਤਾ ਹੈਗਾ, ਪਰ ਬਹੁਤ ਛੇਤੀ ਅਸੀਂ ਤੁਹਾਨੂੰ ਦੱਸਾਂਗੇ ਕਿ ਆਈਫੋਨ ਤੇ ਤੁਸੀਂ ਲਿਪੀਕਾਰ ਜਿਹੜਾ ਸੋਫਟਵੇਅਰ ਆ ਇਸਦੀ ਯੂਜ਼ ਕਿੱਦਾਂ ਕਰ ਸਕਦੇ ਹੋ, ਕਿੱਦਾਂ ਇਸ ਨੂੰ ਯੂਜ਼ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਕਹਿੰਦੇ ਸੋਰੀ ਬੋਬੀ ਜੀ ਮੈਂ ਗਲਤੀ ਨਾਲ ਤੁਹਾਡਾ ਨਾਮ ਸੁਖਪ੍ਰੀਤ ਲਿਖ ਗਿਆ, ਤਾਂ ਕੀ ਹੋ ਗਿਆ ਜੀ? ਸੁਖਪ੍ਰੀਤ ਵੀ ਤਾਂ ਮੇਰੀ ਭੈਣੀ ਆ, ਕੋਈ ਐਡੀ ਗੱਲ ਨੀ ਹੁੰਦੀ, ਨਾਮ ਦੇ ਵਿੱਚ ਕੁਛ ਨੀ ਰੱਖਿਆ ਹੈਗਾ, ਬਸ ਇੰਨਾ ਹੀ ਆ ਕਿ ਤੁਸੀਂ ਆਏ ਜੀ ਆਇਆਂ ਨੂੰ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੁਰੂ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ, ਕੀਪ ਇਟ ਅਪ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਹੌਸਲਾ ਅਫਜ਼ਾਈ ਲਈ। ਤੇ ਅੱਗੇ ਮਨੀ ਸਲੇਮਪੁਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਾਰੇ ਟੱਬਰ ਨੂੰ, ਕਹਿੰਦੇ ਹੋਰ ਸੁਣਾਓ ਕੀ ਹਾਲ ਚਾਲ ਨੇ ਸਾਰਿਆਂ ਦਾ? ਤੇ ਬੁਝਾਰਤ ਦਾ ਜਵਾਬ ਇਹਨਾਂ ਨੇ ਦੇ ਦਿੱਤਾ, ਬਿਲਕੁਲ ਸਹੀ ਜਵਾਬ ਆ ਜੀ। ਵੈਸੇ ਜਵਾਬ ਤਾਂ ਅੱਜ ਤੁਸੀਂ ਦੇਣਾ ਹੀ ਸੀ ਕਿਉਂਕਿ ਮੈਂ ਬੁਝਾਰੇ ਸੀ, ਬਹੁਤ ਸੌਖੀ ਜੀ ਪਾਈ ਸੀ ਹਨਾ। ਤੇ ਕਹਿੰਦੇ ਇਹ ਜਿਹੜੀ ਮੈਂ ਪਾਈ ਸੀ ਕਿ ਸਮੇਂ ਸਮੇਂ ਸਿਰ ਸਮਰੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ, ਕਹਿੰਦੇ ਇਸ ਕਹਾ ਇਹ ਜਿਹੜੀ ਕਹਾਵਤ ਆ ਸਮੇਂ ਨਾਲ ਬਦਲਦੇ ਬੰਦੇ ਦੇ ਹਾਲਾਤਾਂ ਬਾਰੇ ਆ। ਸੋ ਬਿਲਕੁਲ ਜੀ ਇਹੀ ਕਹਾਵਤ ਦੇ ਵਿੱਚ ਹੈਗਾ ਵਾ ਕਿ ਬੰਦਾ ਏਡਾ ਸਮਰੱਥ ਹੋਣ ਦੇ ਬਾਵਜੂਦ ਵੀ ਸਮੇਂ ਅਤੇ ਹਾਲਾਤ ਦੇ ਹੱਥੋਂ ਮਜਬੂਰ ਸੀ ਕਿ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਬੇਟੇ ਨੂੰ ਬਚਾ ਨਹੀਂ ਸਕਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੇ ਖਿਆਲ ਤੁਸੀਂ ਹੀ ਇਕੱਲੇ ਹੋ ਜਿਹਨਾਂ ਨੇ ਕਿ ਇਸ ਦਾ ਜਵਾਬ ਦਿੱਤਾ। ਆਫਟਰ ਆਲ ਹੈਗੇ ਜਗਰਾਵਾਂ ਵਾਲੇ, ਤੇ ਜਗਰਾਵਾਂ ਵਾਲੇ ਤਾਂ ਆਲਵੇਜ਼ ਹੀ ਹੈ ਨਾ ਵਧੀਆ ਹੁੰਦੇ ਆ। ਚਲੋ ਬਹੁਤ ਬਹੁਤ ਵਧੀਆ ਜੀ, ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅੱਗੇ ਜੀ ਸਾਡੇ ਤਲਜੀਤ ਸਿੰਘ ਮਹਿਤਾ ਚੌਂਕ ਸੀ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਆਇਆ, ਭਾਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਦੱਸਿਆ, ਕਹਿੰਦੇ ਅਰਦਾਸ ਮੂਵੀ ਐਕਟਰ ਨਾਮ ਸਰਦਾਰ ਸੋਹੀ। ਹਾਂਜੀ ਬਿਲਕੁਲ, ਦੇਖਿਆ ਜੀ ਆਹ ਫਾਇਦਾ ਹੁੰਦਾ ਵਾ ਸਾਂਝੇ ਪਰਿਵਾਰਾਂ ਦਾ। ਐਵੇਂ ਤਾਂ ਨੀ ਲੋਕੀ ਕਹਿੰਦੇ ਹੈਗੇ ਹੁਣ ਆ ਇਕੱਲੇ ਇਕੱਲੇ ਟੱਬਰ ਜੇ ਹੋ ਗਏ ਆ, ਕੋਈ ਕਿਸੇ ਦਾ ਮੂੰਹ ਕਿਸੇ ਕਿੱਧਰਲੇ ਪਾਸੇ ਨੂੰ ਕਿਸੇ ਦਾ ਕਿੱਧਰਲੇ ਪਾਸੇ ਨੂੰ, ਪਰ ਜਿਹੜਾ ਸਾਡਾ ਹਰਮਨ ਪਰਿਵਾਰ ਆ ਉਹ ਸਾਡਾ ਸਾਰਿਆਂ ਦਾ ਸਾਂਝਾ ਵਾ। ਸੋ ਇਸੇ ਲਈ ਜਦੋਂ ਕੋਈ ਕਿਸੇ ਗੱਲ ਤੇ ਕੰਫਿਊਜ਼ ਹੁੰਦਾ ਜਾਂ ਮਾੜੀ ਮੋਟੀ ਕੋਈ ਗਲਤੀ ਹੁੰਦੀ ਆ ਨਾ, ਤਾਂ ਨਾਲ ਦਾ ਕਹਿੰਦੇ ਹੁੰਦੇ ਨਾ ਕਿ ਪਰਿਵਾਰ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਆ ਇੱਕ ਦੂਸਰੇ ਦੀ ਸਪੋਰਟ ਕਰਦੇ ਆ। ਸੋ ਇਹਨੂੰ ਕਹਿੰਦੇ ਆ ਜੀ ਸਾਂਝੇ ਪਰਿਵਾਰ ਦੀ ਜਿਹੜੀ ਵੀ ਕਹਿੰਦੇ ਹੁੰਦੇ ਨਾ ਮਹੱਤਤਾ ਹੁੰਦੀ ਆ, ਆਪਾਂ ਕਹਿੰਦੇ ਹਾਂ ਸਾਂਝੇ ਪਰਿਵਾਰ ਦੀ ਮਹੱਤਤਾ, ਦੱਸੋ ਇਹ ਹੁੰਦੀ ਆ ਜੀ। ਸੋ ਮੈਨੂੰ ਨਾਮ ਯਾਦ ਨਹੀਂ ਸੀ ਆਇਆ ਅਰਦਾਸ ਮੂਵੀ ਦੇ ਵਿੱਚ, ਸੋ ਉਹ ਕਿਰਦਾਰ ਨਿਭਾਇਆ ਵਾ ਜੀ ਸਰਦਾਰ ਸੋਹੀ ਨੇ। ਸੋ ਬੜਾ ਵਧੀਆ ਉਹਨਾਂ ਦੀ ਐਕਟਿੰਗ ਆ, ਵੈਸੇ ਉਹਨਾਂ ਦੀ ਐਕਟਿੰਗ ਤੇ ਤਾਂ ਕੋਈ ਉਂਗਲ ਚੱਕ ਹੀ ਨਹੀਂ ਸਕਦਾ ਕਿਉਂਕਿ ਬੜੇ ਮੰਝੇ ਹੋਏ ਕਲਾਕਾਰ ਨੇ ਉਹ, ਬੜੀ ਸੋਹਣੀ ਐਕਟਿੰਗ ਕੀਤੀ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਲਈ। ਤੇ ਅੱਗੇ ਕਹਿੰਦੇ ਕਿ ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਢੁੱਡੀਕੇ ਹਾਂਗਕਾਂਗ ਵਾਲੇ, ਇਹਨਾਂ ਨੇ ਜੀ ਬਹੁਤ ਸੋਹਣਾ ਵਿਚਾਰ ਭੇਜਿਆ। ਵੈਸੇ ਜਦੋਂ ਵੀ ਵਿਚਾਰ ਭੇਜਦੇ ਆ ਬੜੇ ਹੀ ਪਿਆਰੇ ਵਿਚਾਰ, ਹਮੇਸ਼ਾ ਮੋਟੀਵੇਟਡ ਹੁੰਦੇ ਆ ਤੇ ਇੱਕ ਤਰ੍ਹਾਂ ਦੀ ਨਾ ਐਨਰਜੀ ਮਿਲਦੀ ਆ ਜੋ ਇਹ ਲਿਖ ਕੇ ਭੇਜਦੇ ਆ। ਮੈਨੂੰ ਇਹ ਨੀ ਪਤਾ ਕਿ ਇਹ ਕਿੱਥੋਂ ਲੈਂਦੇ ਆ ਇਹ ਵਿਚਾਰ। ਕਹਿੰਦੇ ਕਿ ਇੱਜ਼ਤ ਸਾਡੀ ਸ਼ਖਸੀਅਤ ਦਾ ਜ਼ਰੂਰੀ ਤੱਤ ਹੈ ਜੋ ਕਿ ਪੂੰਜੀ ਨਿਵੇਸ਼ ਵੀ ਹੈ। ਅਸੀਂ ਦੂਸਰਿਆਂ ਨੂੰ ਦਿੰਦੇ ਹਾਂ ਉਸ ਸਮੇਤ ਲਾਭ ਵਾਪਸ ਆਉਂਦਾ ਹੈ। ਸ਼ੁਭ ਸਵੇਰ ਦੋਸਤੋ, ਝੁੱਡੀ ਗਈ ਤੇ ਨਾਲ ਬੜੀਆਂ ਸੋਹਣੀਆਂ ਵਾਦੀਆਂ ਹਰਿਆਲੀ ਤੇ ਬੜੇ ਸੋਹਣੇ ਫੁੱਲ ਆ ਜੀ ਜੋ ਸੁਬਹਾ ਸੁਬਹਾ ਦੇਖਣ ਤੇ ਅੱਖਾਂ ਨੂੰ ਵੀ ਤਾਜ਼ਗੀ ਮਿਲਦੀ ਆ ਤੇ ਰੂਹ ਨੂੰ ਵੀ ਸਕੂਨ ਮਿਲਦਾ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਇਹ ਕਹਿੰਦੇ ਕਿ ਦੀਵਾਲੀ ਤੇ ਬਹੁਤ ਰਵਾਇਆ, ਜਿੰਨੀਆਂ ਰੋਈਆਂ ਓਨੀਆਂ ਹੀ ਖੋਈਆਂ। ਸੋ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਸਾਡੀ ਬੁਝਾਰਤ ਦਾ ਜਵਾਬ ਦਿੱਤਾ ਵਾ। ਸੋ ਬਹੁਤ ਸਾਰੇ ਹੋਰ ਵੀ ਸਾਡੇ ਲਿਸਨਰ ਸਮਝ ਗਏ ਹੋਣਗੇ ਜੀ ਕਿ ਕੀ ਹੈ ਇਸ ਬੁਝਾਰਤ ਦਾ ਜਵਾਬ। ਤੇ ਅੱਗੇ ਨਾਲ ਹੀ ਕਹਿੰਦੇ ਕਿ ਗੋਲੂ ਨੇ ਦੰਦਾਂ ਚ ਡੱਕਾ ਮਾਰਦਿਆਂ ਮੈਲੇ ਜਿਹੇ ਖੇਸ ਦੀ ਮਰਿਆਦਾ ਖੁੰਡ ਤੇ ਬੈਠਿਆ ਗੁਰਨਾਮੇ ਨੂੰ ਕਿਹਾ। ਮੈਲੇ ਜਿਹੇ ਖੇਸ ਦੀ ਬੁੱਕਲ ਮਾਰਦਿਆਂ ਕਹਿੰਦੇ ਖੁੰਡ ਤੇ ਬੈਠੇ ਗੁਰਨਾਮੇ ਨੂੰ ਕਿਹਾ, 70ਵਿਆਂ ਚ ਵੀ ਸਿਆਸੀ ਲੀਡਰ ਲੋਕਾਂ ਨੂੰ ਲੂਲੇ ਲੰਜੇ ਸੁਪਨੇ ਦਿਖਾਉਂਦੇ ਸੀ, ਕਹਿੰਦੇ ਸੌਖੇ ਕਰਜ਼ਾ ਲੈਣ ਦੇ। ਅੱਜ ਦੇ ਲੀਡਰ ਕਰਜ਼ਾ ਮਾਫੀ ਦੇ ਲੂਲੇ ਲੰਜੇ ਸੁਪਨੇ ਦਿਖਾਈ ਜਾਂਦੇ ਨੇ। ਅੱਜ ਤੇ ਉਸ ਸਮੇਂ ਦੇ ਲੀਡਰਾਂ ਵਿੱਚ ਫਰਕ ਕੀ ਹੈ? ਗੁਰਨਾਮੇ ਨੇ ਗਾਨੇ ਕੱਢਦਿਆਂ ਸਨ ਠੀਕ ਕਰਦਿਆਂ ਕਿਹਾ, ਫਰਕ ਫੁਰਕ ਕੋਈ ਨਹੀਂ, ਸਾਰੇ ਇੱਕੋ ਹੀ ਨੇ, ਸਮੇਂ ਸਮੇਂ ਸਮਰੱਥ, ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ। ਗੁਰਨਾਮਾ ਇੰਨੀ ਕੁ ਗੱਲ ਕਹਿ ਘਰ ਨੂੰ ਤੁਰ ਗਿਆ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਤੁਸੀਂ ਵੀ ਹੈ ਨਾ ਗੱਲਾਂ ਗੱਲਾਂ ਦੇ ਵਿੱਚ ਹੀ ਗੱਲ ਸਮਝਾ ਜਾਂਦੇ ਹੋ। ਸੋ ਬਹੁਤ ਵਧੀਆ ਜੀ। ਇਸੇ ਤਰ੍ਹਾਂ ਕਹਿੰਦੇ ਆ ਨਾ ਕਿ ਜਿਹੜਾ ਟੀਚਰ ਹੁੰਦਾ ਉਹ ਦੇਸ਼ ਦਾ ਭਵਿੱਖ ਆ, ਕਿਉਂਕਿ ਉਹ ਦੇਸ਼ ਦੇ ਭਵਿੱਖ ਜਾਣੀ ਕਿ ਬੱਚਿਆਂ ਨੂੰ ਜੋ ਸਿਖਾਉਂਦਾ ਵਾ ਉਹ ਅੱਗੇ ਜਾ ਕੇ ਉਹਨਾਂ ਦੇ ਕੰਮ ਆਉਂਦਾ। ਤੇ ਸਾਡੇ ਜਗਤਾਰ ਭਾਜੀ ਇਹ ਵੀ ਕਿੱਤੇ ਵਜੋਂ ਟੀਚਰ ਰਹਿ ਚੁੱਕੇ ਆ। ਸੋ ਇਸੇ ਲਈ ਇਹਨਾਂ ਦੀਆਂ ਗੱਲਾਂ ਦੇ ਵਿੱਚ ਸਿਆਣਪ ਤੇ ਸਹਿਜਤਾ ਬਹੁਤ ਝਲਕਦੀ ਆ। ਤੇ ਜੋ ਵੀ ਗੱਲ ਇਹ ਕਹਿੰਦੇ ਆ ਉਸ ਦੇ ਵਿੱਚ ਕੋਈ ਨਾ ਕੋਈ ਗੱਲ ਤੇ ਕੋਈ ਨਾ ਕੋਈ ਇਸ਼ਾਰਾ ਤੇ ਕੋਈ ਨਾ ਕੋਈ ਸਿੱਖਿਆ ਜ਼ਰੂਰ ਹੁੰਦੀ ਆ। ਸੋ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਲਓ ਜੀ ਫਿਰ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਸੀ ਆਰਸ਼ ਮੱਲੀ ਨੇ, ਹਰਭਜਨ ਮਾਨ ਦਾ ਗਾਇਆ ਹੋਇਆ ਗਾਣਾ। ਤੇ ਮੇਰੇ ਖਿਆਲ ਚ ਆਪਾਂ ਉਹ ਗਾਣਾ ਸੁਣ ਲੈਂਦੇ ਹਾਂ ਜੀ ਪਹਿਲਾਂ, ਤੇ ਫਿਰ ਬਾਕੀ ਦੇ ਮੈਸੇਜ ਆਪਾਂ ਤੁਹਾਡੇ ਲੈਣੇ ਆ ਇਸ ਗੀਤ ਤੋਂ ਬਾਅਦ।
ਅੱਖੀ ਵੇਦਿਆ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ
ਕੱਲ ਪਰਦੇਸੀ ਹੋ ਜਾਣ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ
ਜੀ ਗਾਣਾ ਸੁਣ ਰਹੇ ਸੀ ਤੁਸੀਂ ਆਸ਼ ਮੱਲੀ ਦੀ ਫਰਮਾਇਸ਼ ਤੇ ਹਰਭਜਨ ਮਾਨ ਦਾ ਗਾਇਆ ਹੋਇਆ ਕੁਝ ਠਹਿਰ ਜਿੰਦਰੀਏ ਠਹਿਰ ਹਜੇ ਮੈਂ ਹੋਰ ਬੜਾ ਕੁਛ ਕਰਨਾ ਸੋ ਵਾਕਈ ਜੀ ਇਹ ਜਿਹੜਾ ਟਾਈਮ ਆ ਇਹ ਕਦੇ ਕਿਸੇ ਲਈ ਨਹੀਂ ਰੁਕਦਾ ਕਹਿੰਦੇ ਆ ਨਾ ਕਿ ਇੰਨਾ ਵਕਤ ਹੀ ਰੁਕਿਆ ਕਰਦਾ ਇੰਨਾ ਜ਼ੋਰ ਚੱਲੇ ਤਕਦੀਰਾਂ ਤੇ ਭੁੱਲੀਆਂ ਯਾਦਾਂ ਚੇਤੇ ਆਉਂਦੀਆਂ ਨੇ ਤੇ ਜਦ ਨਜ਼ਰ ਪਵੇ ਤਸਵੀਰਾਂ ਤੇ ਸੋ ਇਹੀ ਆ ਜੀ ਜ਼ਿੰਦਗੀ ਤੇ ਜਦੋਂ ਕੋਈ ਭੁੱਲੀ ਦਿੱਤੀ ਯਾਦ ਵੀ ਆਉਂਦੀ ਆ ਤੇ ਜਦੋਂ ਕੋਈ ਆਪਾਂ ਤਸਵੀਰ ਦੇਖਦੇ ਹਾਂ ਆਪਣੇ ਬੀਤੇ ਹੋਏ ਕੱਲ ਦੀ ਜਾਂ ਕੋਈ ਵੀ ਏਦਾਂ ਦੀ ਘਟਨਾ ਜਾਂ ਕੋਈ ਚੰਗਾ ਪਲ ਜਾਂ ਮਾੜਾ ਪਲ ਯਾਦ ਆਉਂਦਾ ਵਾ ਤਾਂ ਉਸ ਟਾਈਮ ਹਨਾ ਬੜਾ ਹਾਸਾ ਵੀ ਆਉਂਦਾ ਵਾ ਤੇ ਉਸ ਟਾਈਮ ਸੋਚਦੇ ਆ ਕਿ ਕਾਸ਼ ਇਸ ਟਾਈਮ ਅਸੀਂ ਏਦਾਂ ਨੀ ਏਦਾਂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਹਾਲਾਤ ਆ ਜਾਂ ਵਕਤ ਆ ਜਿਹੜਾ ਉਹ ਕੁਝ ਹੋਰ ਹੀ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਜਿਹੜੀ ਵੇਟ ਆ ਉਹ ਕਦੇ ਨੀ ਹੁੰਦੀ ਜੋ ਤੁਸੀਂ ਕੱਲ ਕਰਨਾ ਉਹਨੂੰ ਅੱਜ ਕਰੋ ਕੱਲ ਕਰੇ ਸੋ ਅੱਜ ਕਰੇ ਸੋ ਅੱਜ ਸੋ ਇਸੇ ਲਈ ਜ਼ਿੰਦਗੀ ਨੂੰ ਮਾਨਣਾ ਵਾ ਤਾਂ ਇਸ ਹਕੀਕਤ ਨੂੰ ਐਕਸੈਪਟ ਕਰਨਾ ਹੀ ਪੈਣਾ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਨਪਿੰਦਰ ਰਹੀਲ ਮੈਲਬੋਰਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਮੈਨੂੰ ਵੀ ਸਰਬਜੀਤ ਭਾਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਦੁਆਵਾਂ ਲਈ ਜੀ ਤੇ ਬਾਕੀ ਇਹਨਾਂ ਨੇ ਇੱਕ ਬੜੀ ਹੀ ਪਿਆਰੀ ਜੀ ਫੋਟੋ ਭੇਜੀ ਆ ਤੇ ਫੋਟੋ ਦੇ ਵਿੱਚ ਏਦਾਂ ਮਾਂ ਜੀ ਕਹਿੰਦੇ ਕਿ ਅੱਜ ਤੋਂ 5000 ਸਾਲ ਬਾਅਦ ਖੁਦਾਈ ਮੈਂ ਇਸ ਤਰ੍ਹਾਂ ਕੇ ਮਾਨਵ ਕੰਕਾਲ ਮਿਲੇਂਗੇ ਸੋ ਫੋਟੋ ਦੇ ਵਿੱਚ ਏਦਾਂ ਜੀ ਬੰਦੇ ਦਾ ਪਿੰਜਰ ਪਿਆ ਹੋਇਆ ਵਾ ਤੇ ਪਿੰਜਰ ਦੇ ਨਾਲ ਉਹ ਆਈਫੋਨ ਜਿਸ ਤਰ੍ਹਾਂ ਕਿ ਹੁਣ ਆਈਫੋਨ ਲੈ ਕੇ ਨੀ ਆਪਾਂ ਟਿਕ ਟਿਕ ਕਰਦੇ ਤੇ ਉਸੇ ਤਰ੍ਹਾਂ ਦਾ ਜਿਹੜਾ ਜੀ ਬੰਦੇ ਦੇ ਕੋਲ ਫੋਨ ਆ ਉਸੇ ਤਰ੍ਹਾਂ ਉਹਦੇ ਹੱਥ ਵਿੱਚ ਆ ਤੇ ਧਿਆਨ ਵੀ ਉਹਦਾ ਫੋਨ ਤੇ ਆ ਤੇ ਉਂਗਲ ਆ ਜੀ ਜਿਹੜੀ ਉਹਦੀ ਫੋਨ ਦੀ ਟੱਚ ਸਕਰੀਨ ਤੇ ਅੰਗੂਠਾ ਜਿੱਦਾਂ ਕਿ ਕੁਛ ਟਾਈਪ ਕਰਦੇ ਦੇ ਜਾਂ ਕੁਛ ਦੇਖਦਾ ਹੀ ਉਹ ਬੰਦਾ ਜਿਹੜਾ ਮੌਤ ਨੂੰ ਮਿਲਿਆ ਸੀ ਤੇ ਉਸੇ ਤਰ੍ਹਾਂ ਦੇ ਕੰਗਾਰ ਕਹਿੰਦੇ ਅੱਜ ਤੋਂ 5000 ਸਾਲ ਬਾਅਦ ਮਿਲਣਗੇ ਸੋ ਵਾਕਈ ਜੀ ਬੰਦੇ ਨੂੰ ਬੰਦਾ ਤਾਂ ਬੰਦਾ ਸਮਝਦਾ ਹੀ ਨੀ ਅੱਜ ਕੱਲ ਤਾਂ ਯਾਰੀ ਦੋਸਤੀ ਪਿਆਰ ਮੁਹੱਬਤ ਸਭ ਫੋਨ ਹੀ ਫੋਨ ਆ ਤੇ ਬਾਕੀ ਦੇਖੋ ਜੀ ਆਉਣ ਵਾਲੇ ਟਾਈਮ ਚ ਹੋਰ ਕੀ ਹੁੰਦਾ ਤੇ ਇੱਧਰ ਮੇਰੀ ਭੈਣ ਕੁਲਦੀਪ ਕੌਰ ਕਹਿੰਦੇ ਕਿ ਬੁਝਾਰਤ ਸੁਣੀ ਨੀ ਭੈਣੇ ਕਹਿੰਦੇ ਜਗਰਾਵਾਂ ਵਾਲਿਆਂ ਦੀ ਬਾਹਲੀ ਤਰੀਫ਼ ਚੰਗੀ ਨੀ ਹੈ ਨਾ ਚੰਗੀ ਨਹੀਂ ਆ ਆਹੋ ਤੇ ਬੁਝਾਰਤ ਦਾ ਸਹੀ ਜਵਾਬ ਹੈ ਜੀ ਗਾਂ ਦੱਸਿਆ ਨੀ ਹਾਲੇ ਤਾਂ ਤੇ ਜਗਰਾਵਾਂ ਵਾਲਿਆਂ ਦੀ ਬਾਹਲੀ ਤਰੀਫ਼ ਨਾ ਨਾ ਕੁਲਦੀਪ ਕਾਹਨੂੰ ਹਨਾ ਜਗਰਾਵਾਂ ਵਾਲਿਆਂ ਦੀ ਤਰੀਫ਼ ਤਾਂ ਮੈਂ ਕਰਦੀ ਹੋਈ ਨੀ ਕਿਉਂਕਿ ਜਗਰਾਵਾਂ ਵਾਲੇ ਹੈ ਹੀ ਤਰੀਫ਼ ਦੇ ਕਾਬਲ ਹੈ ਨਾ ਤੇ ਮਜ਼ਾਕ ਕਰਦੀ ਹਾਂ ਜੀ ਤਰੀਫ਼ ਤਾਂ ਸਾਰਿਆਂ ਦੀ ਆ ਜਗਰਾਵਾਂ ਵਾਲੀ ਕੀ ਜੀ ਤੁਸੀਂ ਵੀ ਸਾਰੇ ਸਾਡੇ ਹੀ ਨਾਲ ਦੇ ਹੀ ਹੋ ਸ਼ਹਿਰ ਜਾਂ ਪਿੰਡ ਬਦਲ ਨਾਲ ਕੀ ਹੁੰਦਾ ਆਪਾਂ ਸਾਰੇ ਪਰਦੇਸਾਂ ਦੇ ਵਿੱਚ ਆ ਤੇ ਸਾਡਾ ਇੱਕੋ ਹੀ ਪਿੰਡ ਆ ਤੇ ਇੱਕੋ ਹੀ ਨਾਮ ਆ ਅਸੀਂ ਆ ਪਰਦੇਸੀ ਤੇ ਪਰਦੇਸਾਂ ਦੇ ਵਿੱਚ ਫਿਰ ਅਸੀਂ ਹੀ ਇੱਕ ਦੂਸਰੇ ਦੇ ਰਿਸ਼ਤੇਦਾਰ ਆ ਤੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਣ ਵਾਲੇ ਆ ਤੇ ਚੜ੍ਹਾਈ ਤੇ ਤਰੀਫ਼ ਸਾਰਿਆਂ ਦੀ ਇੱਕੋ ਜਿਹੀ ਹੋਣੀ ਆ ਨਾ ਮੈਂ ਕਿਹੜਾ ਆਪਦੀ ਤਰੀਫ਼ ਕਰਦੀ ਮੈਂ ਤਾਂ ਥੋੜੀ ਸਾਰਿਆਂ ਦੀ ਤਰੀਫ਼ ਕਰਦੀ ਹਾਂ ਤੇ ਬੁਝਾਰਤ ਕਹਿੰਦੇ ਸੁਣੀ ਨੀ ਸੋ ਕਲੀ ਬੁਝਾਰਤ ਸੀ ਜੀ ਦਿਨ ਨੂੰ ਸੋਵੇ ਰਾਤ ਨੂੰ ਰੋਵੇ ਜਿੰਨਾ ਰੋਵੇ ਓਨਾ ਹੀ ਖੋਵੇ ਸੋ ਬੁਝਾਰਤ ਦਾ ਜਵਾਬ ਸਾਡੇ ਬਹੁਤ ਸਾਰੇ ਲਿਸਨਰ ਨੇ ਦੱਸ ਦਿੱਤਾ ਜੀ ਤੇ ਅੱਗੇ ਜਗਤਾਰ ਤੋਂ ਡਿੱਗੇ ਹਾਂਗਕਾਂਗ ਵਾਲੇ ਭਾਜੀ ਕਹਿ ਰਹੇ ਕਹਿੰਦੇ ਕੁੜੀ ਆਪਣਾ ਗੀਤ ਸੁਣਾ ਦੇ, ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ। ਭਾਜੀ ਗਾਣਾ ਤਾਂ ਮੈਂ ਸੁਣਾ ਦਿੰਦੀ ਹਾਂ, ਗਾਣਾ ਇਹ ਹੈ ਵੀ ਬਹੁਤ ਵਧੀਆ, ਪਰ ਤੁਸੀਂ ਅਜੇ ਤੱਕ ਦੱਸਦੇ ਨੀ ਹੈਗੇ ਕਿ ਤੁਹਾਨੂੰ ਇਹ ਗਾਣਾ ਵਾ ਜਿਹੜਾ ਇੰਨਾ ਪਸੰਦ ਕਿਉਂ ਆ, ਕਿਉਂਕਿ ਤੁਹਾਨੂੰ ਇਹ ਗਾਣਾ ਬਹੁਤ ਪਸੰਦ ਆ ਕਿ ਜਦੋਂ ਵੀ ਤੁਸੀਂ ਫਰਮਾਇਸ਼ ਕਰਦੇ ਹੋ ਇਸ ਗਾਣੇ ਦੀ ਕਰਦੇ ਹੋ, ਸੋ ਦੱਸਿਓ ਜੀ ਇਸ ਗਾਣੇ ਦੇ ਪਿੱਛੇ ਦੀ ਸਟੋਰੀ ਕੀ ਆ, ਸਾਨੂੰ ਵੀ ਪਤਾ ਲੱਗ ਜੂ। ਬਾਕੀ ਜੇ ਤੁਸੀਂ ਕਹੋਗੇ ਕਿ ਨਾ ਬਾਕੀਆਂ ਨੂੰ ਨੀ ਦੱਸਣਾ, ਉਹ ਵੀ ਕੋਈ ਚੱਕਰ ਨੀ, ਮੈਂ ਨਹੀਂ ਦੱਸ ਦੂੰਗੀ, ਪਰ ਮੈਨੂੰ ਦੱਸ ਦਿਓ। ਦੇਖ ਲਓ ਹਜੇ ਮੈਂ ਗਾਂ ਵੀ ਹੈ ਨਾ, ਮਤਲਬ ਕਿ ਪਹਿਲੇ ਹੀ ਸਿਹਤ ਨੀ ਠੀਕ ਰਹਿੰਦੀ, ਹੁਣ ਮੈਂ ਇਹ ਵੀ ਸੋਚਣ ਲੱਗ ਗਈ ਤਾਂ ਕਿੰਨਾ ਦਿਮਾਗ ਤੇ ਸਟ੍ਰੈਸ ਹੋ ਜਾਂਦਾ ਵਾ, ਤੇ ਦਿਮਾਗ ਤੇ ਸਟ੍ਰੈਸ ਲੈਣਾ ਮੇਰੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ, ਸੇਫ ਨੀ ਹੈਗਾ। ਤੇ ਲਓ ਜੀ ਫਿਰ ਤੁਸੀਂ ਸੁਣੋ ਗਾਣਾ, ਹਵਾਵਾਂ ਤੈਨੂੰ ਪੁੱਛਣਗੀਆਂ, ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ, ਕਿਉਂਕਿ ਇੱਧਰ ਸਾਡੇ ਵੀ ਘਰੇ ਫੋਨ ਤੇ ਟਰਨ ਟਰਨ ਹੋਈ ਜਾਂਦੀ ਆ, ਦੇਖ ਲਾ ਕੌਣ ਆ ਹਨਾ। ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ, ਤੇ ਗਾਣਾ ਆਪਾਂ ਸੁਣਾਉਂਦੇ ਹਾਂ ਜਗਤਾਰ ਭਾਜੀ ਦੀ ਫਰਮਾਇਸ਼ ਤੇ।
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ,
ਉਹ ਤੇਰਾ ਕਰਦਾ ਏ ਕੋਰੇ ਉੱਡੂ ਉੱਡ ਚਤਨੀ,
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ,
ਗਲਾਲੜ ਪੁਲੇ ਜੋ ਤੁਰੀਆਂ ਨੀ ਦੱਸ ਕਿੱਥੇ ਰੁਕਣ ਗਿਆ, ਕਿੱਥੇ ਜਾਨੀ ਏ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਗਿਆ, ਕਿੱਥੇ ਜਾਨੀ ਏ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ
ਪਿਆਰੀ ਲੱਗੇ ਖੇਤ ਵਰਗੀ, ਨੀ ਤੂੰ ਮਾਲ ਵੇਚ ਟਿੱਬਿਆਂ ਦੀ ਰੇਤ ਵਰਗੀ,
ਕੰਮ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ, ਹਾਂ ਕਰ ਜੱਟ ਮਿੱਠੇ ਨੈਣਾ ਵਾਲੀਏ ਨੀ ਹੱਦਾਂ ਜਦੋਂ ਮੁੱਕਣ ਗਿਆ, ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਗਿਆ, ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਗਿਆ। ਤੇਰੀ ਕਾਲੀ ਗੁੱਤ ਦਾ
ਉਦੋਂ ਸਾਹ ਰੁਕ ਜਾਂਦਾ ਸਿੱਧੂਆਂ ਦੇ ਪੁੱਤ ਦਾ,
ਜਦੋਂ ਸੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ,
ਉਦੋਂ ਸਾਹ ਰੁਕ ਜਾਂਦਾ ਸਿੱਧੂਆਂ ਦੇ ਪੁੱਤ ਦਾ,
ਪੀਤ ਕੋ ਗਿਆ ਵਾਲਾ ਹੈ ਸੱਚ ਕਹਿੰਦਾ ਨੀ ਰਹਾ ਕਦੋਂ ਮੁੱਕਣ ਗਿਆ, ਕਿੱਥੇ ਜਾਨੀ ਏ ਕੱਟੇ ਦੀ ਧੁੱਪ ਬਣ ਕੇ ਹਵਾਵਾਂ ਤੈਨੂੰ ਪੁੱਛਣ ਗਿਆ,
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ, ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ, ਤੇ ਫਰਮਾਇਸ਼ ਕੀਤੀ ਸੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ। ਲਓ ਫਿਰ ਉਹਨਾਂ ਦੀ ਫਰਮਾਇਸ਼ ਤੇ ਆਪਾਂ ਗੀਤ ਸੁਣਾ ਦਿੱਤਾ, ਤੇ ਅੱਗੇ ਜੀ ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਕਹਿੰਦੇ ਕਿ ਬੋਬੀ ਜੀ ਮੈਂ ਵੀ ਜਗਰਾਉਣ ਤੋਂ ਹੀ ਹਾਂ, ਕਿਆ ਬਾਤ ਆ ਜੀ, ਜਗਰਾਉਣ ਵਾਲਿਆਂ ਦੀ ਹੈ ਗਿਣਤੀ ਵੱਧਦੀ ਜਾਂਦੀ ਆ, ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਆਪਣੇ ਏਰੀਏ ਦਾ ਕੋਈ ਏਦਾਂ ਮਿਲਦਾ ਵਾ ਜਾਂ ਪ੍ਰੋਗਰਾਮ ਦੇ ਵਿੱਚ ਵੀ ਆਉਂਦਾ, ਤਾਂ ਮੈਨੂੰ ਤਾਂ ਏਦਾਂ ਲੱਗਦਾ ਹੁੰਦਾ ਕਿ ਜਿੱਦਾਂ ਮੈਂ ਆਪਦੇ ਪਿੰਡ ਜਾਂ ਸ਼ਹਿਰ ਚ ਹੀ ਬੈਠੀ ਗੱਲਾਂ ਬਾਤਾਂ ਕਰੀ ਜਾਂਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਅਰਸ਼ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਗੌਰਵ ਸ਼ਰਮਾ ਨੇ ਜੀ ਸਾਨੂੰ ਆਵਾਜ਼ ਮਤਲਬ ਕਿ ਬਜ਼ਾਰ ਚੋਂ ਪਾਈ ਸੀ, ਉਸਦਾ ਜਵਾਬ ਭੇਜਿਆ ਸੀ, ਤੇ ਕਹਿੰਦੇ ਫੋਟੋ ਫਰੋਮ ਗੌਰਵ ਸ਼ਰਮਾ ਫਾਰ ਸੇਲ ਵਾਏ ਓਨਰ ਕੰਪਲੀਟ ਸੈਟ ਆਫ, ਇਹਨਾਂ ਨੇ ਕੋਈ ਜੀ ਉਹ ਭੇਜੀ ਆ, ਬਸ ਉਹ ਹਜੇ ਨੀ, ਮੈਂ ਥੋੜਾ ਜਿਹਾ ਬਾਅਦ ਵਿੱਚ ਸਮਝਾਉਣੀ ਆ। ਕਹਿੰਦੇ ਗੋਟ ਮੈਰਿਡ ਲਾਸਟ ਮੰਥ, ਵਾਈਫ ਨੋਜ਼ ਐਵਰੀਥਿੰਗ, ਬਿਜ਼ਨਸ ਫਾਰ ਸੇਲ, 45 ਵੋਲਿਊਮ ਐਕਸੀਲੈਂਟ ਕੰਡੀਸ਼ਨ ਨੋ ਲੋਂਗਰ ਨੀਡਡ ਕਿਆ ਬਾਤ ਹੈ ਜੀ ਦੱਸਦੀ ਹਾਂ ਇਹਨਾਂ ਦੀ ਕੀ ਆ ਜੋ ਐਡਵਰਟਾਈਜ਼ਮੈਂਟ ਇਹਨਾਂ ਨੇ ਭੇਜੀ ਆ ਤੋ ਪੜ੍ਹ ਕੇ ਜ਼ਰੂਰ ਦੱਸੂਗੀ ਪਰ ਫਿਲਹਾਲ ਕੁਝ ਸਾਡੇ ਦੋਸਤ ਆ ਜਿਹੜੇ ਕੁਝ ਸਾਡੇ ਲਿਸਨਰ ਆ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਵੀ ਸ਼ਾਮਿਲ ਹੋਇਆ ਸੋ ਜ਼ਰੂਰ ਉਹਨਾਂ ਦੇ ਮੈਸੇਜ ਵੀ ਆਪਾਂ ਪ੍ਰੋਗਰਾਮ ਚ ਸ਼ਾਮਿਲ ਕਰ ਲਈਏ ਸੋ ਸਾਨੂੰ ਲਓ ਜੀ ਮੈਂ ਹੀ ਉਲਝ ਗਈ ਕਿੱਥੇ ਚਲੇ ਗਏ ਮੈਸੇਜ ਤੇ ਹੁਣ ਆਪਾਂ ਮੈਸੇਜ ਮੈਂ ਬਾਅਦ ਚ ਲੈਣੀ ਆ ਜੀ ਤੇ ਇਧਰ ਮੇਰੀ ਭੈਣ ਕੁਲਦੀਪ ਕੌਰ ਨੇ ਨਾ ਇੱਕ ਕਾਫੀ ਲੰਬੀ ਚੌੜੀਆਂ ਗੱਲਾਂ ਲਿਖ ਕੇ ਭੇਜੀਆਂ ਜੋ ਕਿ ਨਾ ਸਾਡੇ ਪੁਰਾਣੇ ਪੰਜਾਬ ਦੇ ਵਿੱਚ ਅਸੀਂ ਨੋਰਮਲ ਵਰਤਦੇ ਹਾਂ ਜਿੱਦਾਂ ਨਾਨੇ ਨਾਨਕੇ ਪਤਿਆਉਰੇ ਕੋੜ ਮਸ਼ਰੀਕਾ ਪੀਕੇ ਸਹੁਰੇ ਆਉਂਦੀ ਪੀੜੀ ਜੋਗਾ ਸਾਂਭ ਕੇ ਰੱਖਿਓ ਪੰਜਾਬ ਇਹ ਸਾਰਾ ਕੁਛ ਉਹਨਾਂ ਨੇ ਲਿਖਿਆ ਵਾ ਜੀ ਇੱਕ ਕਵਿਤਾ ਦੇ ਜ਼ਰੀਏ ਕਹਿੰਦੇ ਦਾਦੇ ਨਾਨਕੇ ਪਤੀਅਸ ਪਤਿਆਉਰੇ ਦੱਸਿਓ ਕੋੜਮਾ ਸ਼ਰੀਕੇ ਪੀਕੇ ਸਹੁਰੇ ਦੱਸਿਓ ਤੰਦਾਸਾ ਨੱਥ ਸੋਰਮਾ ਤੇ ਮੱਥੇ ਲੱਟ ਦੱਸਿਓ ਪਾਠ ਡੰਗੋਤਰੇ ਮਰਾਸੀ ਚਾਤ ਨੱਟ ਦੱਸਿਓ ਛੰਭ ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਪੀਲੂ ਵਾਰਿਸ਼ ਹਾਸ਼ਮ ਤੇ ਕਾਦਰ ਯਾਰ ਦੱਸਿਓ ਲਾਲ ਤੇਜਾ ਗੰਗੂ ਕਿਰਪਾਲ ਜਹੇ ਗਦਾਰ ਦੱਸਿਓ ਪਟਨਾ ਚਮਕੌਰ ਸਰਹੰਦ ਮਾਛੀਵਾੜਾ ਦੱਸਿਓ ਛਿੰਜ ਕੁਸ਼ਤੀ ਬਾਜੀ ਤੇ ਅਖਾੜਾ ਦੱਸਿਓ ਸਬਰਾਓ ਮੁਦਕੀ ਚੇਤੇ ਖਦਰਾਣਾ ਢਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਹਸਾਉਣੀ ਕਹਾਣੀ ਸਾਖੀ ਜਾਂ ਬੈਂਤ ਦੱਸਿਓ ਤਰਕਾਲਾ ਲੋਢਾ ਮੂੰਹ ਹਨੇਰਾ ਤੇ ਪ੍ਰਭਾਤ ਦੱਸਿਓ ਕਹੀ ਰੰਬੀ ਤੰਗਲੀ ਜਿੰਦਰਾ ਪਲੰਘ ਦੱਸਿਓ ਪੀੜੀ ਮੰਜਾ ਮੂੜਾ ਤੇ ਪਲੰਘ ਦੱਸਿਓ ਸਾਂਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਠੱਕਾ ਪੱਛੋ ਤੇ ਪੁਣੇ ਦੀ ਪੌਣ ਦੱਸਿਓ ਦੁੱਲਾ ਜੋਗਾ ਜੱਗਾ ਜਿਉਣਾ ਸਨ ਕੌਣ ਦੱਸਿਓ ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ ਜਪ ਰਾਹਰਾਸ ਸੋਲਾ ਆਨੰਦ ਬਾਣੀ ਦੱਸਿਓ ਲੇਹਾ ਭਾਖੜਾ ਸੂਲਾ ਸਾਂਭ ਕੇ ਗੁਲਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਲਗਾਮ ਕੋਠੀ ਪੈਰਾਂ ਚ ਰਕਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਤੇ ਲਓ ਜੀ ਆਉਂਦੀ ਪੀੜੀ ਜੋਗਾ ਸਾਂਭ ਕੇ ਪੰਜਾਬ ਰੱਖਿਓ ਤੇ ਜਿਹੜਾ ਪੰਜਾਬ ਦਾ ਅੱਜ ਕੱਲ ਦਾ ਹਾਲ ਆ ਮੈਨੂੰ ਤਾਂ ਏਦਾਂ ਲੱਗਦਾ ਜੀ ਪੰਜਾਬ ਦੇ ਨਾਲੋਂ ਪਰਦੇਸਾਂ ਵਿੱਚ ਬੈਠੇ ਪੰਜਾਬੀ ਜ਼ਿਆਦਾ ਚਿੰਤਤ ਨੇ ਪੰਜਾਬ ਦੇ ਬਾਰੇ ਤੇ ਕਿਤੇ ਕਹਾਣੀ ਪੁੱਠੀ ਨਾ ਪੈ ਜਾਏ ਕਿ ਪੰਜਾਬ ਦਿਖਾਉਣ ਦੇ ਲਈ ਉਧਰਲੇ ਲੋਕਾਂ ਨੂੰ ਇੱਥੇ ਆਉਣਾ ਪਵੇ ਕਿ ਆ ਜੋ ਤੁਹਾਨੂੰ ਦਿਖਾਈਏ ਕਿ ਪੰਜਾਬ ਕਿੱਦਾਂ ਦਾ ਕਿਉਂਕਿ ਜਿਹੜੇ ਹਿਸਾਬ ਨਾਲ ਵੀ ਪਰਦੇਸਾਂ ਦੇ ਵਿੱਚ ਪੰਜਾਬ ਸਾਰੇ ਨੇ ਬਹੁਤ ਵਧੀਆ ਗੱਲ ਆ ਆਪਣਾ ਵਿਰਸਾ ਆਪਣੀ ਬੋਲੀ ਦੇ ਲਈ ਜਿੰਨੇ ਚਿੰਤਤ ਨੇ ਦੇਖ ਕੇ ਵੀ ਤੇ ਸੁਣ ਕੇ ਵੀ ਬੜਾ ਵਧੀਆ ਲੱਗਦਾ ਵਾ ਸੋ ਸਾਰੇ ਹੀ ਅਸੀਂ ਚਿੰਤਤ ਆ ਕਿ ਸਾਡੇ ਬੱਚੇ ਆ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਸਾਡੀ ਬੋਲੀ ਤੇ ਸਾਡੇ ਵਿਰਸੇ ਤੇ ਸਾਡੇ ਰਿਸ਼ਤਿਆਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਕਾਇਮ ਰਹਿ ਸਕੇ ਸੋ ਸਾਰੇ ਉਦਮ ਉਪਰਾਲੇ ਕਰ ਰਹੇ ਆ ਬਹੁਤ ਹੀ ਵਧੀਆ ਗੱਲ ਆ ਜੀ ਕਹਿੰਦੇ ਦੇਖਿਓ ਹੁਣ ਸਾਰਿਆਂ ਦੇ ਜ਼ਿਲ੍ਹੇ ਪਤਾ ਲੱਗ ਜਾਣੇ ਆ ਜਗਰਾਵਾਂ ਕਿਆ ਬਾਤ ਆ ਜੀ ਅੱਛਾ ਜੀ ਜ਼ਿਲ੍ਹੇ ਸਾਰਿਆਂ ਦੇ ਪਤਾ ਲੱਗ ਜਾਣੇ ਆ ਵਧੀਆ ਗੱਲ ਆ ਤੇ ਲਓ ਜੀ ਫਿਰ ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਉਹਨਾਂ ਦੇ ਮੈਸੇਜ ਆਪਾਂ ਲੈ ਲਈਏ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਗੁਰਚਰਨ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਇੰਜੋਇੰਗ ਦਾ ਪ੍ਰੋਗਰਾਮ ਐਂਡ ਸੌਂਗ ਵਾਜ ਔਸਮ ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਜਿਹੜਾ ਸੀ ਸੌਂਗ ਕਾਈ ਸੁਲਤਾਨ ਦਾ ਸੌਂਗ ਸੀਗਾ ਪ੍ਰੋਗਰਾਮ ਦਾ ਪਹਿਲਾਂ ਪਸੰਦ ਕੀਤਾ ਸੋ ਬਹੁਤ ਉੱਚੀ ਜੀ ਤੇ ਕਹਿੰਦੇ ਸੀ ਕਿ ਮਿੰਟੂ ਵੱਡੀ ਵੇਟ ਕਰ ਰਹੇ ਆ ਸੋ ਬਿਲਕੁਲ ਉਹਨਾਂ ਨੇ ਵੀ ਜੀ ਆਪਣੀਆਂ ਖਬਰਾਂ ਦੇ ਬਾਰੇ ਕਾਫੀ ਜ਼ਿਆਦਾ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ ਤੇ ਅੱਗੇ ਜੀ ਪਵਨਪ੍ਰੀਤ ਸਿੰਘ ਉਹਨਾਂ ਨੇ ਪਿੰਡ ਸੌਂਗ ਸੁਣਨਾ ਚਾਹਿਆ ਵਾ ਕੁਲਵੀਰ ਝਿੰਜਰ ਦੀ ਆਵਾਜ਼ ਦੇ ਵਿੱਚ ਸੋ ਬਿਲਕੁਲ ਅਗਲਾ ਪ੍ਰੋਗਰਾਮ ਆਪਾਂ ਤੁਹਾਨੂੰ ਪਿੰਡ ਹੀ ਅਗਲਾ ਗੀਤ ਆਪਾਂ ਤੁਹਾਨੂੰ ਪਿੰਡ ਹੀ ਸੁਣਾਵਾਂਗੇ ਤੇ ਅੱਗੇ ਕੁਲਦੀਪ ਕੌਰ ਕਹਿੰਦੀ ਜਗਰਾਵਾਂ ਵਾਲੇ ਥੱਕ ਗਏ ਇਹ ਪਹਿਲਾਂ ਵਾਲੀ ਹੀ ਗਲਤੀ ਨਾਲ ਕਾਪੀ ਪੇਸਟ ਹੋ ਗਈ ਤੁਸੀਂ ਥੱਕ ਨਾ ਜਾਇਓ ਜਗਰਾਵਾਂ ਵਾਲੇ ਟੈਨਸ਼ਨ ਨਾ ਲਓ ਜੀ ਅਸੀਂ ਨੀ ਥੱਕਦੇ ਤੇ ਪਹਿਲਾਂ ਤਾਂ ਕੀ ਕਹਿੰਦੇ ਹੁੰਦੇ ਆ ਥਕਾਵਟ ਕੀ ਹੁੰਦੀ ਆ ਸਾਨੂੰ ਉਹ ਪਤਾ ਹੀ ਨਹੀਂ ਠੀਕ ਆ ਤੇ ਦੂਸਰੀ ਗੱਲ ਤੇ ਜਿਹਦੇ ਵੱਲ ਰੱਬ ਆ ਤੇ ਉਹਦੇ ਵੱਲ ਸਭ ਆ ਸੋ ਅਸੀਂ ਉਸਦੀ ਰਜ਼ਾ ਦੇ ਵਿੱਚ ਰਹੀਦਾ ਚੱਕਰ ਹੀ ਕੋਈ ਨੀ ਹਨਾ ਤੇ ਥੈਂਕ ਯੂ ਕੁਲਦੀਪ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਲਓ ਫਿਰ ਜਗਰਾਓ ਵਾਲਿਆਂ ਦਾ ਨਾਮ ਲਿਆ ਤੇ ਜਗਰਾਓ ਵਾਲੇ ਫਿਰ ਪਹੁੰਚ ਗਏ ਜੀ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਵੀ ਜਗਰਾਓ ਤੋਂ ਹਾਂ ਪਰਮਜੀਤ ਸਿੰਘ ਢਾਲੀਵਾਲ ਹਾਂਜੀ ਜੀ ਮੈਨੂੰ ਪਤਾ ਤੁਸੀਂ ਵੀ ਜਗਰਾਓ ਤੋਂ ਹੋ ਤੇ ਮੈਨੂੰ ਤਾਂ ਇਹ ਵੀ ਪਤਾ ਵਾ ਕਿ ਜਗਰਾਓ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਹਨਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਹੁਣ ਤੁਸੀਂ ਪੁੱਛੋਗੇ ਮੈਨੂੰ ਕਿਵੇਂ ਪਤਾ ਬਸ ਏਦਾਂ ਹੀ ਆ ਆਪਾਂ ਵੀ ਥੋੜੀ ਬਹੁਤੀ ਜਾਣਕਾਰੀ ਰੱਖੀ ਦੀ ਆ ਤੇ ਅੱਗੇ ਜਗਤਾਲ ਟੂ ਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਨੂੰ ਭੇਜ ਦਿੱਤੀ ਆ ਜੀ ਬਜ਼ਾਰੇ ਦਾ ਜਵਾਬ ਉਹਨਾਂ ਨੇ ਫੋਟੋ ਬਣਾ ਕੇ ਵੀ ਭੇਜ ਦਿੱਤੀ ਆ ਸੋ ਬਹੁਤ ਵਧੀਆ ਗੱਲ ਆ ਜੀ ਤੇ ਦੱਸ ਦਈਏ ਜੀ ਬਜ਼ਾਰੇ ਦਾ ਕੀ ਜਵਾਬ ਆ ਦਿਨ ਨੂੰ ਸੌਂਦੇ ਰਾਤ ਨੂੰ ਰੋਵੇ, ਜਿੰਨਾ ਰੋਵੇ ਓਨਾ ਖੋਵੇ। ਸੋ ਬਜ਼ਾਰਤ ਦਾ ਜਵਾਬ ਅਸੀਂ ਮੋਮਬੱਤੀ। ਸੋ ਮੋਮਬੱਤੀ ਹੈ ਜੀ ਜਿਹੜੀ ਦਿਨ ਵੇਲੇ ਚਾਨਣ ਹੁੰਦਾ, ਸੋ ਏਡੀ ਜ਼ਰੂਰਤ ਨੀ ਹੁੰਦੀ ਉਸਨੂੰ ਜਗਾਉਣ ਦੀ। ਤੇ ਰਾਤ ਨੂੰ ਰੋਂਦੀ ਆ, ਰਾਤ ਨੂੰ ਕਿਉਂਕਿ ਹਨੇਰਾ ਹੁੰਦਾ ਵਾ, ਫਿਰ ਰਾਤ ਨੂੰ ਜਦੋਂ ਮੋਮਬੱਤੀ ਜਗਾਈ ਦੀ ਆ ਤੇ ਉਹ ਜਿਸ ਤਰ੍ਹਾਂ ਚਾਨਣ ਦਿੰਦੀ ਆ ਆਪਦੇ ਆਪ ਨੂੰ, ਹਨਾ ਜਲਾਉਂਦੀ ਵੀ ਆ ਕਹਿ ਸਕਦੇ ਆ, ਤੇ ਉਸੇ ਤਰ੍ਹਾਂ ਉਹ ਖੁਰਦੀ ਜਾਂਦੀ ਆ, ਮਤਲਬ ਕਿ ਉਹਦੀ ਜਿਹੜੀ ਲਾਈਫ ਆ ਉਹ ਘਟਦੀ ਜਾਂਦੀ ਆ। ਸੋ ਇਸੇ ਲਈ ਕਹਿੰਦੇ ਆ ਜੀ ਰਾਤ ਨੂੰ ਰੋਵੇ ਤੇ ਜਿੰਨਾ ਉਹ ਰੋਂਦੀ ਆ, ਜਿੰਨਾ ਚਿਰ ਉਹ ਮੱਚਦੀ ਆ, ਚਾਨਣ ਦਿੰਦੀ ਆ, ਜਲਦੀ ਆ, ਓਨੀ ਹੀ ਖੋਵੇ, ਓਨੀ ਹੀ ਜਿਹੜੀ ਉਹ ਆ ਖੁਰਦੀ ਜਾਂਦੀ ਆ। ਸੋ ਬਜ਼ਾਰਤ ਦਾ ਜਵਾਬ ਸੀ ਜੀ ਮੋਮਬੱਤੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜੋਗਿੰਦਰ ਸਿੰਘ ਸੋਹੀ ਕਹਿੰਦੇ ਜਗਰਾਵਾਂ ਤੁਹਾਡੀਆਂ ਠੰਡੀਆਂ ਛਾਵਾਂ ਹਨ ਜੀ। ਕਹਿੰਦੇ ਹੁੰਦੇ ਸੀ ਨਾ ਉਹ ਕਿ ਸਾਡੇ ਵੱਲ ਨਾ ਇੱਕ ਮਤਲਬ ਕਿ ਏਦਾਂ ਕਹਾਵਤ ਜੀ ਸੀ, ਕਹਿੰਦੇ ਹੁੰਦੇ ਸੀਗੇ ਕਿ ਜਗਰਾਵਾਂ ਠੰਡੀਆਂ ਛਾਵਾਂ, ਮੁੱਲਾਂ ਪਰ ਲੋ ਵਗਦੀ ਨੇ, ਮੈਂ ਚੱਕ ਪੈਰ ਨਾ ਪਾਵਾਂ। ਸੋ ਸਾਡੇ ਵੱਲ ਏਦਾਂ ਆਲਵੇਜ ਹਮੇਸ਼ਾ ਹੀ ਏਦਾਂ ਕਹਿੰਦੇ ਹੁੰਦੇ ਸੀ। ਸੋ ਇਸੇ ਕਰਕੇ ਨਾ ਅਸੀਂ ਜਦੋਂ ਛੋਟੇ ਹੁੰਦੇ ਸੀ ਉਦੋਂ ਤੋਂ ਹੀ ਸਾਨੂੰ ਬੜਾ ਮਾਣ ਹੁੰਦਾ ਸੀ ਕਿ ਜਗਰਾਵਾਂ ਠੰਡੀਆਂ ਛਾਵਾਂ। ਸੋ ਠੰਡੀਆਂ ਛਾਵਾਂ, ਹੁਣ ਤੁਸੀਂ ਕਹੋਗੇ ਕਿ ਆਪਣੀਆਂ ਜਗਰਾਵਾਂ ਦੀ ਬਾਹਲੀ ਤਾਰੀਫ ਕਰੀ ਜਾਂਦੀ ਹੈ, ਨਹੀਂ ਜੀ ਏਰੀਏ ਸਾਰੇ ਸੋਹਣੇ ਆ। ਇਹ ਤਾਂ ਵੈਸੇ ਚਲੋ ਕਹਾਵਤਾਂ ਬਣੀਆਂ, ਹੋ ਸਕਦਾ ਜਦੋਂ ਇਹ ਕਹਾਵਤ ਜਾਂ ਇੱਦਾਂ ਦਾ ਇਹ ਬਣੀ ਸੀਗੀ ਉਸ ਟਾਈਮ ਜਗਰਾਵਾਂ ਦੇ ਆਸ ਪਾਸ ਜਾਂ ਜਗਰਾਵਾਂ ਦੇ ਵਿੱਚ ਦਰਖਤ ਆ ਜਿਹੜੇ ਉਹ ਬਹੁਤ ਜ਼ਿਆਦਾ ਹੋਣ, ਕਿਉਂਕਿ ਅੱਜ ਕੱਲ੍ਹ ਤਾਂ ਦੇਖਣ ਨੂੰ ਬਹੁਤ ਘੱਟ ਮਿਲਦੇ ਆ। ਸੋ ਇਸੇ ਲਈ ਜਿੱਥੇ ਦਰਖਤ ਜ਼ਿਆਦਾ ਹੋਣਗੇ ਉੱਥੇ ਤਾਂ ਠੰਡੀ ਛਾਂ ਮਿਲਣੀ ਆ ਨਾ, ਤਾਂ ਕਰਕੇ ਹੋ ਸਕਦਾ ਇਹ ਕਹਾਵਤ ਪਈ ਹੋਵੇ। ਸੋ ਜਗਰਾਉਂ ਤਾਂ ਜੀ ਵਾਕਈ ਬਹੁਤ ਵਧੀਆ ਗੱਲ ਆ, ਹਨਾ ਠੰਡੀਆਂ ਛਾਵਾਂ ਹੀ ਆ। ਸੋ ਜਗਰਾਉਂ ਦੇ ਨਾਲ ਨਾਲ ਬਾਕੀ ਸਾਰੇ ਜਿੰਨੇ ਵੀ ਜ਼ਿਲ੍ਹੇ ਆ, ਜਿੰਨੇ ਵੀ ਸ਼ਹਿਰ ਆ, ਜਿੰਨੇ ਵੀ ਪਿੰਡ ਆ, ਸਾਰਿਆਂ ਦੀ ਆਪੋ ਆਪਣੀ ਖਾਸੀਅਤ ਆ ਤੇ ਆਪੋ ਆਪਣੀ ਇੱਕ ਮਤਲਬ ਕਿ ਹਰੇਕ ਪਿੰਡ ਦੀ ਕਹਾਣੀ ਹੁੰਦੀ ਆ। ਸੋ ਬਸ ਇੰਨਾ ਹੀ ਆ ਜੀ, ਆਪਾਂ ਨੂੰ ਆਪਣੇ ਪਿੰਡ ਤੇ ਮਾਣ ਹੁੰਦਾ, ਜਿੱਦਾਂ ਆਪਾਂ ਨੂੰ ਆਪਣੇ ਘਰ ਤੇ ਆਪਣੇ ਘਰਦਿਆਂ ਤੇ ਮਾਣ ਹੁੰਦਾ, ਸਾਰਿਆਂ ਨੂੰ ਆਪਣੇ ਆਪਣੇ ਪਿੰਡ, ਆਪਾਂ ਆਪਣੇ ਘਰਾਂ ਤੇ ਆਪਣੇ ਆਪਣੇ ਸ਼ਹਿਰ ਤੇ ਮਾਣ ਹੁੰਦਾ ਵਾ। ਸੋ ਪਲੀਜ਼ ਕੋਈ ਮਾਇੰਡ ਨਾ ਕਰਿਓ, ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਫਿਰ ਮੇਰੀ ਭੈਣ ਕੁਲਦੀਪ ਕੌਰ ਕਹਿੰਦੀ ਦੇਖਿਆ ਜ਼ਿਲ੍ਹਾ ਜਗਰਾਵਾਂ ਮਸ਼ਹੂਰ ਹੋ ਗਿਆ, ਲੱਗਦਾ ਬੋਬੀ ਨੂੰ MLA ਸਾਹਿਬ ਨੇ ਫੋਨ ਕਰਕੇ ਕੋਈ ਲਾਲਚ ਦਿੱਤਾ। ਨਹੀਂ ਕੁਲਦੀਪ, ਲਾਲਚ ਤਾਂ ਆਪਾਂ ਲਾਲਚ ਆਉਣ ਵਾਲੇ ਹੈਗੇ ਹੀ ਨੀ ਗੇ, ਲਾਲਚ ਲੁਲਚ ਨੀ ਹੈਗਾ। ਨਾਲੇ ਜਗਰਾਉਂ ਤਾਂ ਤਹਿਸੀਲ ਆ, ਜ਼ਿਲ੍ਹਾ ਤਾਂ ਸਾਡਾ ਲੁਧਿਆਣਾ ਵਾ ਨਾ, ਤੇ ਹੁਣ ਲੁਧਿਆਣੇ ਦੇ ਵਿੱਚ ਜਿੰਨੇ ਵੀ ਪਿੰਡ ਆ, ਜਿੰਨੇ ਵੀ ਸ਼ਹਿਰ, ਬਸ ਉਹ ਵੀ ਸਾਰੇ ਸਾਡੇ ਹੀ ਆ। ਚਲੋ ਆਪਾਂ ਵੀ ਹਨਾ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ। ਤੇ ਪ੍ਰੋਗਰਾਮ ਦੇ ਵਿੱਚ ਜੀ ਅੱਗੇ ਗੁਰਦੀਪ ਸਿੰਘ ਆਏ ਆ ਜੀ, ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਜਗਰਾਉਂ ਦੀ ਰੋਸ਼ਨੀ ਦਾ ਮੇਲਾ ਵੀ ਮਸ਼ਹੂਰ ਸੀ। ਹਾਂਜੀ ਮਸ਼ਹੂਰ ਸੀ, ਨੀ ਮਸ਼ਹੂਰ ਹੈਗਾ ਵਾ ਜਗਰਾਉਂ ਦੀ ਰੋਸ਼ਨੀ। ਬੋਲੀਆਂ ਵੀ ਬੜੀਆਂ ਹੋਈਆਂ ਨਾ, ਉਹ ਕਹਿੰਦੇ ਹੁੰਦੇ ਆ ਜਗਰਾਵਾਂ ਦੀ ਰੋਸ਼ਨੀ ਤੇ ਬੋਲੀਆਂ ਤੁਸੀਂ ਸਾਰਿਆਂ ਨੂੰ। ਚਲੋ ਹੁਣ ਮੈਂ ਕੀ ਸੁਣਾਉਣੀ ਆ, ਕਿਉਂਕਿ ਜੇ ਬੋਲੀਆਂ ਛਿੜ ਗਈਆਂ ਤਾਂ ਫਿਰ ਮੈਨੂੰ ਬਾਹਲੀਆਂ ਬੋਲੀਆਂ ਆਉਂਦੀਆਂ ਨੇ, ਤੇ ਫਿਰ ਕੰਟਰੋਲ ਮੇਰੇ ਤੋਂ ਵੀ ਨੀ ਹੁੰਦਾ। ਮੈਨੂੰ ਇਹ ਹੁੰਦਾ ਕਿ ਬਾਹਲੀਆਂ ਬੋਲੀਆਂ ਸੁਣਾ ਜਾ, ਹਨਾ। ਜਗਰਾਉਂ ਦੀ ਰੋਸ਼ਨੀ ਦੇ ਮੇਲੇ ਬਹੁਤ ਜ਼ਿਆਦਾ ਇਕੱਠ ਹੁੰਦਾ, ਬਹੁਤ ਜ਼ਿਆਦਾ, ਤੁਸੀਂ ਸੋਚ ਵੀ ਨੀ ਸਕਦੇ ਕਿ ਉਸ ਦਿਨ ਬਾਜ਼ਾਰਾਂ ਦੇ ਵਿੱਚ ਲੰਘਣਾ ਤੁਰਨਾ ਫਿਰਨਾ, ਮਤਲਬ ਜੇ ਤੁਸੀਂ ਗੱਡੀ ਜਾਂ ਆਪਣੇ ਕਿਸੇ ਵਹੀਕਲ ਤੇ, ਉਹ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੇਟ ਵੀ ਕਰਨੀ ਪਊਗੀ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ। ਪਰ ਉਦੋਂ ਖਾਣ ਪੀਣ ਨੂੰ ਨਾ ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਆ ਉੱਥੇ, ਬੜੇ ਤਰ੍ਹਾਂ ਤਰ੍ਹਾਂ। ਸਾਨੂੰ ਨਾ ਇੱਕੋ ਖੰਡ ਦੇ ਖਿਡੌਣੇ ਹੁੰਦੇ ਆ, ਤੇ ਇੱਕ ਮੈਨੂੰ ਹੁਣ ਨਾਮ ਨੀ ਪਤਾ ਕੀ ਆ, ਉਹ ਪਾਥੀ ਦੀ ਸ਼ਕਲ ਹੁੰਦੀ ਆ ਉਹ ਬਣੀ ਹੋਈ, ਮਿੱਠੀ ਖੰਡ ਜਿਹਦੇ ਬਣਾਏ ਹੁੰਦੇ ਆ, ਹੁਣ ਮੈਨੂੰ ਉਹਦਾ ਨਾਮ ਪਤਾ ਨੀ, ਪਰ ਅਸੀਂ ਤਾਂ ਉੱਥੇ ਪਾਥੀ ਕਹਿੰਦੇ ਆ ਕਿ ਉਹ ਜਿਹੜੀ ਮਿੱਠੀ ਪਾਥੀ ਹੁੰਦੀ ਆ ਉਹ ਬੜੀ ਟੇਸਟੀ ਹੁੰਦੀ ਆ। ਏਦਾਂ ਲੱਗਦਾ ਹੁੰਦਾ ਵਾ ਕਿ ਜਿੱਦਾਂ ਨਾ ਚਾਸ਼ਨੀ ਦੇ ਵਿੱਚ ਖੰਡ ਪਾ ਕੇ ਉਹਨਾਂ ਨੇ ਬਣਾਈ ਹੁੰਦੀ, ਪਤਾ ਨੀ ਹੋਰ ਕੀ ਕੀ ਪਾਇਆ ਹੁੰਦਾ, ਥੋੜੀ ਥੋੜੀ ਉਹ ਇੱਕ ਹੋਰ ਖਾਂਦੇ ਹੁੰਦੇ ਆ ਮਿੱਠਾ, ਪਤਾ ਨੀ ਚੇਤਾ ਭੁੱਲ ਗਿਆ ਹੁਣ ਕੀ ਹੁੰਦਾ, ਪੇਠਾ, ਹਾਂ ਪੇਠੇ ਵਰਗਾ ਵੀ ਟੇਸਟ ਆਉਂਦਾ ਵਾ। ਤੇ ਜਗਰਾਉਂ ਦੀ ਜਿਹੜੀ ਰੋਸ਼ਨੀ ਆ ਉਹ ਮਸ਼ਹੂਰ ਆ ਜੀ, ਬਿਲਕੁਲ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਅੱਗੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਬੋਬੀ ਜਗਰਾਉਂ ਜਿੰਦਾਬਾਦ, ਕਿਆ ਬਾਤ ਆ ਜੀ, ਜਗਰਾਉਂ ਦੀ ਰੋਸ਼ਨੀ ਐਂਡ ਐਨੀ ਤੇ ਉੱਥੇ ਇੱਕ ਮੰਡੀ ਵੀ ਲੱਗਦੀ ਆ ਜੀ, ਬਹੁਤ ਮਸ਼ਹੂਰ ਆ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਆ, ਪਸ਼ੂਆਂ ਦੀ ਮੰਡੀ ਲੱਗਦੀ ਆ। ਸੋ ਕਹਿੰਦੇ ਜਗਰਾਉਂ ਜਿੰਦਾਬਾਦ, ਹਾਂਜੀ ਹਾਂਜੀ ਬਿਲਕੁਲ, ਜਗਰਾਉਂ ਜਿੰਦਾਬਾਦ ਹੀ ਆ। ਤੇ ਬਾਕੀ ਪ੍ਰੋਗਰਾਮ ਤੇ ਹਰਮਨ ਰੇਡੀਓ ਦੇ ਵਿਹੜੇ ਜਿੰਨੇ ਵੀ ਸਾਡੇ ਲਿਸਨਰ ਸਾਡੇ ਨਾਲ ਜੁੜਦੇ ਆ ਉਹ ਵੀ ਸਾਰੇ ਜਿੰਦਾਬਾਦ ਆ, ਤੇ ਹੈ ਨੀ ਸੱਚੀ ਕੁੜੀਏ ਬਾਲਾ ਇਕੱਠ ਹੁੰਦਾ, ਹੈ ਨੀ ਸੌਂਕ ਆ, ਸੌਂ ਤਾਂ ਨੀ ਮੈਂ ਖਾਂਦੀ, ਕੋਈ ਖਾਣ ਪੀਣ ਵਾਲੀ ਚੀਜ਼ ਆ ਤਾਂ ਕੁਲਦੀਪ ਦੱਸ, ਸੌਂ ਖਾਣ ਨਾਲ ਕੀ ਹੋਣਾ ਵਾ, ਤੇ ਇਹ ਤਾਂ ਤੁਸੀਂ ਆਪਣੇ ਕੋਲ ਹੀ ਰੱਖ ਲਓ ਸੌਂ ਦਾ, ਮੇਰੇ ਵੱਲ ਤਾਂ ਵੀ ਖਾਣ ਪੀਣ ਵਾਲੀ ਚੀਜ਼ ਭੇਜ ਦਿਓ, ਫਿਰ ਤਾਂ ਮੈਂ ਦੱਸ ਦੂੰਗੀ। ਤੇ ਇਕੱਠ ਆ ਜਿਹੜਾ ਉਹ ਵਾਕਈ ਬਾਹਲਾ ਹੁੰਦਾ, ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਬਾਕੀ ਮੈਸੇਜ ਦੇ ਨਾਲ ਤੇ ਬਾਕੀ ਪ੍ਰੋਗਰਾਮ ਦੇ ਵਿੱਚ। ਹੁਣ ਟਾਈਮ ਆ ਜਿਹੜਾ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ, ਬਸ ਖਤਮ ਹੋਣ ਵਾਲਾ ਹੀ ਆ। ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆ ਤਾਂ ਜ਼ਰੂਰ ਦੱਸਿਓ। ਪਰ ਮੇਰੀ ਇੱਕ ਅੱਜ ਤੁਹਾਡੇ ਨਾਲ ਨਾ ਬੜੀ ਪਿਆਰੀ ਜਿਹੀ ਸਟੋਰੀ ਸੀ, ਰੱਬ ਤੇ ਰੱਬ ਦੀ ਰਜ਼ਾ, ਹੈ ਨਾ, ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਸੀ। ਪਰ ਚਲੋ ਕੋਈ ਗੱਲ ਨਹੀਂ, ਅੱਜ ਟਾਈਮ ਨਹੀਂ ਲੱਗਾ ਤਾਂ ਫਿਰ ਨੈਕਸਟ ਟਾਈਮ ਸਹੀ ਤਾਂ ਜ਼ਰੂਰ ਕਰਾਂਗੇ। ਰੱਬ ਦੀ ਰਜ਼ਾ ਕੀ ਹੁੰਦੀ ਆ, ਕਿਉਂਕਿ ਜੇ ਤੁਸੀਂ ਉਹਦੇ ਵਿੱਚ ਯਕੀਨ ਰੱਖਦੇ ਹੋ ਤਾਂ ਰਸਤੇ ਤੇ ਮੰਜ਼ਿਲ ਉਹ ਤੁਹਾਨੂੰ ਆਪਣੇ ਆਪ ਹੀ ਦਿਖਾਉਂਦਾ ਜਾਂਦਾ ਵਾ। ਬਸ ਗੱਲ ਆ ਜੀ ਉਹਨੂੰ ਮੰਨਣ ਦੀ ਤੇ ਉਸ ਚੀਜ਼ ਨੂੰ ਸਮਝਣ ਦੀ। ਸੋ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਆਪਾਂ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੌਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ
ਗੋਪਾਲ ਜੀ ਗਾਣਾ ਸੁਣ ਰਹੇ ਸੀ ਤੁਸੀਂ, ਚਾਹੇ ਪਿੰਡ ਚੋਂ ਬੰਦਾ ਆ ਗਿਆ ਪਰ ਉਹ ਜਿਹੜਾ ਪਿੰਡ ਆ ਉਹਦੇ ਦਿਲ ਚੋਂ ਨੀ ਨਿਕਲਿਆ। ਸੋ ਕਿਆ ਬਾਤ ਆ ਜੀ, ਬਹੁਤ ਵਧੀਆ। ਜਿੱਦਾਂ ਅਮਰਤਾ ਪ੍ਰੀਤਮ ਨੇ ਲਿਖਿਆ ਸੀ, ਕਹਿੰਦੇ ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੀ, ਹਾਲੇ ਵੀ ਹੌਂਕਾ ਇੱਕ ਹੌਂਕਾ ਤੇਰੀ ਗੱਲ ਕਰੇ। ਸੋ ਕਿਤੇ ਨਾ ਕਿਤੇ ਜੀ, ਚਾਹੇ ਪਰਦੇਸਾਂ ਦੇ ਵਿੱਚ ਆ ਕੇ ਵੱਸ ਗਏ ਆ ਤੇ ਇੱਥੇ ਵੀ ਆਪਣੇ ਘਰ ਬਾਰ ਬਣਾ ਲਿਆ, ਇਹ ਮੁਲਕ ਵੀ ਆਪਣਾ ਲੱਗਦਾ ਵਾ, ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਹੌਂਕਾ ਵਾ ਜੋ ਪਿੰਡ ਦੀ ਗੱਲ ਕਰ ਹੀ ਜਾਂਦਾ ਵਾ। ਉਹ ਕਹਿੰਦੇ ਆ ਨਾ ਕਿ ਇਹ ਮੁਲਕ ਵੀ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨੀ। ਸੋ ਮੁਲਕ ਬਹੁਤ ਸੋਹਣਾ ਵਾ ਜੀ, ਪਰ ਜੋ ਆਪਣੇ ਪਿੰਡ ਦੇ ਵਿੱਚ ਬਤਾਈ ਪਾਲਾ ਉਹ ਸ਼ਾਇਦ ਕਦੇ ਨਾ ਕਦੇ ਬੰਦੇ ਨੂੰ ਰਵਾਈ ਦਿੰਦੇ ਨੇ। ਤੇ ਲਓ ਫਿਰ ਅੱਗੇ ਗੁਰਦੀਪ ਸਿੰਘ ਕਹਿੰਦੇ ਤੁਸੀਂ ਤਾਂ ਫਿਰ ਵੀ ਕੰਟਰੋਲ ਕਰ ਲਓਗੇ ਬੋਲੀਆਂ ਤੇ, ਕਹਿੰਦੇ ਅਰਸ਼ ਮੱਲੀ ਤੋਂ ਨੀ ਕਰ ਹੋਣਾ ਜਗਰਾਉਂ ਵਾਲਿਆਂ ਤੋਂ। ਕਹਿੰਦੇ ਮੇਰਾ ਪਿੰਡ ਮੁੱਲਾਪੁਰਾ ਜੀ ਤੇ ਮੱਲੀ ਦਾ ਜਗਰਾਉਂ, ਕਿਆ ਬਾਤ ਆ ਜੀ, ਹੈ ਬਹੁਤ ਵਧੀਆ ਗੱਲ ਆ। ਸੋ ਅਰਸ਼ ਮੱਲੀ ਇਹਦਾ ਮਤਲਬ ਬਹੁਤ ਜ਼ਿਆਦਾ ਬੋਲੀਆਂ ਜਾਣਦੇ ਆ, ਸੋ ਬਹੁਤ ਵਧੀਆ ਗੱਲ ਆ ਜੀ। ਕਿਸੇ ਦਿਨ ਜ਼ਰੂਰ ਸਾਨੂੰ ਅਰਸ਼ ਜੀ ਬੋਲੀਆਂ ਜ਼ਰੂਰ ਸੁਣਾਇਓ ਜੀ। ਤੇ ਅੱਗੇ ਕੁਲਦੀਪ ਕੌਰ ਮੇਰੀ ਭੈਣ ਕਹਿੰਦੀ ਬੋਬੀ ਭੈਣ ਤੇ ਸਾਰਿਆਂ ਨੂੰ ਹੈਵ ਏ ਗੁੱਡ ਲੌਂਗ ਐਂਡ ਸੇਫ ਵੀਕਐਂਡ, ਮਿਲਦੇ ਹਾਂ ਜੀ ਕੰਮ ਤੇ। ਹਾਂ ਹੁਣ ਖੁਸ਼ ਰਹੋ, ਰਣਜੀਤ ਬਾਬਾ ਦਾ ਗਾਣਾ ਆਪਣਿਆਂ ਦੀ ਥਾਂ ਲਗਾ ਦਿਓ। ਲਓ ਜੀ ਗਾਣਾ ਤੁਹਾਡਾ ਜ਼ਰੂਰ ਸਰਬਜੀਤ ਭਾਜੀ ਨੇ ਨੋਟ ਕਰ ਲਿਆ ਹੋਵੇਗਾ ਤੇ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਉਹਨਾਂ ਨੇ ਜੀ ਬੋਲੀ ਭੇਜਦੀ ਆ, ਕਹਿੰਦੇ ਆਰੀ 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 ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਵਹਿਲੀਆਂ ਦਾ ਇਕੱਠ ਹੋ ਗਿਆ ਉੱਥੇ ਬੋਤਲਾਂ ਮੰਗਾ ਲੀਆਂ ਚਾਲੀ। ਵੈਸੇ ਉਹਨਾਂ ਨੇ ਨੀ ਗਾਂਹ ਕੁਛ ਲਿਖਿਆ, ਉਹਨਾਂ ਨੇ ਡੈਸ਼ 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 ਏਦਾਂ ਲਿਖਤਾ ਹਨਾ। ਤੇ ਵੈਸੇ ਇੱਕ ਵੀ ਕਹਿੰਦੇ ਹੁੰਦੇ ਆ ਨਾ, ਇੱਕ ਹੋਰ ਵੀ ਪਾਉਂਦੇ ਹੁੰਦੇ ਆ ਕਿ ਆਰੀ 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 ਨੀ ਅੱਖ ਵਿੱਚ ਤੇਲ ਪੈ ਗਿਆ, ਟੁੱਟ ਪੈਣੀ ਨੀ ਜਲੇਬੀ ਮਾਰੀ। ਸੋ ਬਹੁਤ ਤਰ੍ਹਾਂ ਦੀਆਂ ਬੋਲੀਆਂ ਵਾ ਜਗਰਾਉਂ ਤੇ ਬਣੀਆਂ ਹੋਈਆਂ ਨੇ ਜੀ, ਜਗਰਾਉਂ ਦੀ ਰੋਸ਼ਨੀ ਤੇ ਬਣੀਆਂ ਹੋਈਆਂ ਨੇ। ਹੋਰ ਵੀ ਬਹੁਤ ਸਾਰੇ ਪਿੰਡ ਸ਼ਹਿਰ ਆ ਜਿਨ੍ਹਾਂ ਤੇ ਇਹ ਬੋਲੀਆਂ ਬਣੀਆਂ ਵਾ, ਜਾਂ ਕਿਸੇ ਪਿੰਡ ਦੇ ਵਿੱਚ ਨਾਮੀ ਕੁਛ ਲੋਕ ਹੁੰਦੇ ਆ ਉਹਨਾਂ ਤੇ ਵੀ ਬੋਲੀਆਂ ਬਣੀਆਂ ਹੋਈਆਂ ਨੇ। ਸੋ ਬੋਲੀਆਂ ਤਾਂ ਪਾਉਣ ਲੱਗ ਗਏ ਤਾਂ ਕਾਹਨੂੰ ਛੇੜਦੇ ਹੋ ਹਨਾ, ਬੋਲੀਆਂ ਤਾਂ ਰਹਿਣ ਹੀ ਦਈਏ ਤਾਂ ਬਾਹਲੀ ਵਧੀਆ ਗੱਲ ਹੈ ਜੀ। ਸੋ ਬੋਲੀਆਂ ਦਾ ਸਿਲਸਿਲਾ ਕਿਸੇ ਦਿਨ ਫੇਰ ਸ਼ੁਰੂ ਕਰਾਂਗੇ, ਪਰ ਬੋਲੀਆਂ ਪਾਉਣ ਦਾ ਗੱਲ ਤਾਂ ਉਹਦੀਆਂ ਦਾ ਹੁੰਦਾ ਜਦੋਂ ਕੋਈ ਸਾਹਮਣੇ ਜਵਾਬ ਦੇਣ ਵਾਲਾ ਹੋਵੇ। ਦੇਖ ਲਓ ਜੀ, ਬੋਲੀਆਂ ਆਪਾਂ ਜ਼ਰੂਰ ਪਾਵਾਂਗੇ, ਜਵਾਬ ਦੇਣ ਲਈ ਤੁਸੀਂ ਤਿਆਰ ਹੋ ਤਾਂ ਆਪਾਂ ਕਿਸੇ ਦਿਨ ਸਿਰਫ ਤੇ ਸਿਰਫ ਬੋਲੀ ਸਪੈਸ਼ਲੀ ਰੱਖਾਂਗੇ ਤੇ ਬੋਲੀਆਂ ਤੁਸੀਂ ਸਾਡੇ ਸਾਰੇ ਲਿਸਨਰ ਨੂੰ ਜ਼ਰੂਰ ਸੁਣਾਇਓ। ਤੇ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਗਿਆ ਜੀ, 10 ਤੋਂ ਵੀ ਵੱਧ ਹੋ ਗਿਆ ਤੇ ਮੈਨੂੰ ਜਾਣਾ ਪੈਣਾ ਹੁਣ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਫਰਾਈਡੇ ਫੇਰ ਆਪਾਂ ਰੂਬਰੂ ਹੋਵਾਂਗੇ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਲਈ। ਤੇ ਹਾਂਜੀ, ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੇਬੀ ਮਕਸੂਦਪੁਰੀ ਉਹਨਾਂ ਦੀ ਇੰਟਰਵਿਊ ਅਸੀਂ ਕੱਲ ਪਲੇ ਕਰਾਂਗੇ। ਸੋ ਤੁਹਾਨੂੰ ਵੀ ਪਤਾ ਜੀ, ਬਹੁਤ ਵਧੀਆ ਸ਼ਖਸੀਅਤ ਤੇ ਬਹੁਤ ਹੀ ਵਧੀਆ ਸੋਚਣੀ ਦੇ ਮਾਲਕ ਨੇ ਬੇਬੀ ਮਕਸੂਦਪੁਰੀ। ਤੁਸੀਂ ਉਹਨਾਂ ਦੀ ਪਹਿਲਾਂ ਵੀ ਇੰਟਰਵਿਊ ਸੁਣੀ ਸੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਮਿੰਟੂ ਬਰਾੜ ਜੀ ਦੇ ਨਾਲ, ਜਿਹੜੀ ਕਿ ਲਾਈਵ ਸੀ, ਬਹੁਤ ਸਾਰੇ ਮੈਸੇਜ ਵੀ ਤੁਸੀਂ ਕੀਤੇ ਸੀ। ਸੋ ਅੱਜ ਵੀ ਉਹਨਾਂ ਦੀ ਇੰਟਰਵਿਊ ਕਰਾਂਗੇ ਪਰ ਪਲੇ ਕਰਾਂਗੇ ਜੀ ਉਹ ਕੱਲ ਦੇ ਪ੍ਰੋਗਰਾਮ ਦੇ ਵਿੱਚ। ਸੋ ਜ਼ਰੂਰ ਸੁਣਿਓ ਤੇ ਆਨੰਦ ਮਾਣਿਓ ਕਿ ਕੀ ਆ ਉਹਨਾਂ ਦੇ ਫਿਊਚਰ ਪਲਾਨ ਤੇ ਕੀ ਆ ਉਹਨਾਂ ਦਾ ਅੱਜ ਦਾ ਜੋ ਉਹਨਾਂ ਦਾ ਵਰਤਾਰਾ ਚੱਲ ਰਿਹਾ। ਸੋ ਅੱਜ ਸਾਡੇ ਬ੍ਰਿਸਬੇਨ ਦੇ ਵਿੱਚ ਪਹੁੰਚ ਚੁੱਕੇ ਨੇ। ਸੋ ਲਓ ਜੀ, ਇੰਨੇ ਹੀ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ ਆਪਾਂ ਮਿਲਦੇ ਹਾਂ ਫਿਰ ਅਗਲੇ ਸ਼ੁੱਕਰਵਾਰ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਲਈ ਹੱਸਦੇ ਵੱਸਦੇ ਰਹੋ, ਜਵਾਨੀਆਂ ਮਾਣੋ। ਬਹੁਤਾ ਡਰਿਆ ਨਾ ਕਰ, ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ। ਸੋਹਣੀਏ ਨੀ ਐਵੇਂ ਬਹੁਤਾ ਡਰਿਆ ਨਾ ਕਰ, ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ। ਕਿੰਨੇ ਦਿਲ ਚ ਨੇ ਚਾ ਕੇ ਮੈਂ ਚੀਰ ਕੇ ਦਿਖਾ ਦਿਆ। ਕੱਲੇ 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 ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆ। ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆ। ਲਿਖਾ ਦਿਆ ਨੀ ਤੇਰਾ ਨਾਮ ਲਿਖਾ ਦਿਆ। ਕਰਾਂ ਸ਼ੁਕਰਾਨਾ ਸੱਚੇ ਰੱਬ ਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ, ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ। ਮੈਨੂੰ ਇੰਜ ਲੱਗਦਾ ਮੈਂ ਬਣਿਆ ਹਾਂ ਤੇਰੇ ਲਈ ਤੇ ਮੇਰੇ ਲਈ ਹੀ ਰੱਬ ਨੇ ਬਣਾਈ ਤੂੰ, ਮੇਰੇ ਲਈ ਰੱਬ ਨੇ ਬਣਾਈ ਤੂੰ। ਸੁਬਾਸ਼ਾ
ਕਰਾਂ ਸ਼ੁਕਰਾਨਾ ਸੱਚੇ ਰੱਬ ਦਾ ਕੇ ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ ਮੈਨੂੰ ਇੰਜ ਜਾਪਦਾ ਮੈਂ ਬਣਿਆ ਹਾਂ ਤੇਰੇ ਲਈ ਤੇ ਮੇਰੇ ਲਈ ਹੀ ਰੱਬ ਨੇ ਬਣਾਈ ਤੂੰ ਕੀ ਮੈਂ ਚਾਹੁੰਦਾ ਹਾਂ ਜਨਮ ਸੱਤੇ ਤੇਰੇ ਲਿਖੇ ਲਾ ਦਿਆਂ ਸਾਰੇ ਉੱਤੇ ਅੰਬਰ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆ ਕੱਲੇ ਕੱਲੇ ਤਾਰੇ ਉੱਤੇ ਅੰਬਰ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆ ਲਿਖਾ ਦਿਆ ਹੱਸ ਕੇ ਮਰੂ ਮੈਂ ਪਰਵਾਨੇ ਦੀ ਹੱਥ ਮੇਰਾ ਫੜ ਕੇ ਜੇ ਨਾਲ ਖੜੇ ਅੜ ਕੇ ਤਾਂ ਰਤਾ ਪਰਵਾਹਨੀ ਜ਼ਮਾਨੇ ਦੀ ਬਣੇਗੀ ਜੇ ਤੂੰ ਸ਼ਮਾ ਬਣ ਕੇ ਵਫਾ ਦੀ ਮੌਤ ਹੱਸ ਕੇ ਮਰੂ ਮੈਂ ਪਰਵਾਨੇ ਦੀ ਹੱਥ ਮੇਰਾ ਫੜ ਕੇ ਜੇ ਨਾਲ ਖੜੇ ਅੜ ਕੇ ਤਾਂ ਰਤਾ ਪਰਵਾਹਨੀ ਜ਼ਮਾਨੇ ਦੀ ਮੈਂ ਖੋਖਲੇ ਰਿਵਾਜ਼ਾਂ ਦੀਆਂ ਕੰਧਾਂ ਸਬੇਟਾ ਦਿਆਂ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ ਲਿਖਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ ਵਾਦਾ ਨੀ ਮੈਂ ਚਾਹੁੰਦਾ ਬਸ ਕੋਸ਼ਿਸ਼ ਕਰੀ ਕੇ ਜਿਹੜਾ ਰਿਸ਼ਤਾ ਹੈ ਆਪਣਾ ਨਿਭਾਈ ਤੂੰ ਰਿਸ਼ਤਾ ਹੈ ਆਪਣਾ ਨਿਭਾਈ ਕਦੇ ਹੋਈਏ ਨਾ ਜੁਦਾ ਹੱਥ ਰਾਏ ਦਾ ਕਦੇ ਨਾ ਛੱਡ ਜਾਈ ਤੂੰ ਹੱਥ ਰਾਏ ਦਾ ਕਦੇ ਨਾ ਛੱਡ ਜਾਈ ਤੂੰ ਵਾਦਾ ਨੀ ਮੈਂ ਚਾਹੁੰਦਾ ਬਸ ਕੋਸ਼ਿਸ਼ ਕਰੀ ਕਿ ਜਿਹੜਾ ਰਿਸ਼ਤਾ ਹੈ ਆਪਣਾ ਨਿਭਾਈ ਤੂੰ ਇਹ ਹੋਏ ਦੁਆ ਕਦੇ ਹੋਈਏ ਨਾ ਜੁਦਾ ਹੱਥ ਰਾਏ ਦਾ ਕਦੇ ਨਾ ਛੱਡ ਜਾਈ ਤੂੰ ਤੇਰੀ ਖੁਸ਼ੀ ਲਈ ਮੈਂ ਆਪਣਾ ਵਜੂਦ ਦਾ ਤੇ ਲਾ ਦਿਆਂ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ अमृतसरी नान दा स्वाद लेन दे लई अज ही पहुंचो। इस तों इलावा ताजा पनीर अते ताजा दही हर वेले तैयार मिलदा है। इत्थे एगलेस केक आर्डर ते बनाए जांदे ने। बाबा स्वीट 191 हाई स्ट्रीट थॉमस्टन।
ते चलो फिर अज प्योर वेजिटेरियन फूड लई असी ता जावांगे बाबा स्वीट्स।
ना की गल भाजी, इन्ना वेट लूज कर लिया, ना भाभी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुक्के साथ रहणी हुंदा ना, एक्सरसाइज दा किन्ना को टाइम हुंदा तुहानू पता ही है।
ओ जी यही तक कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो, 3/61 रॉबिनसन स्ट्रीट डैंडीनोंग मेलबोर्न। फोन नंबर 0387590629।
आ लो समान दी लिस्ट, गोवेंट गॉन हो जो फिर।
लिस्ट बड़ी लम्मी है तेरी। 20 किलो बासमती चौल, 10 किलो चक्की आटा। ओ यार के इतनी लम्मी लिस्ट, मेरे को नहीं पकदिया कबीलदारियां।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 0415683482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
रॉयल गोल्ड 10 किलो आटा $6.99, वेजिटेबल ऑयल $36, फ्रेश गन्ने दा जूस ते फ्रेश अमरूद भी अवेलेबल ने।
तुहाडा घर नहीं बन सकदा कदे कीड़े मकौड़िया दा अड्डा, जे उत्थे पेस्ट कंट्रोल करन आउणगे बगबस्टर वाले नव पड्डा। जी हाँ, नव पड्डा नूं संपर्क करन लई फोन नंबर नोट कर लो 0466-96-8436। इस तो इलावा तुसी उना दी वेबसाइट भी चेक कर सकते हो www.bugbuster.com.au। जी हाँ, बगबस्टर वाले नव पड्डा तुहाडी मदद कर सकते ने।
क्रिएटिव इवेंट्स बड़े मान नाल पेश कर देने, गुरदास मान लाइव इन मेलबोर्न।
परिवारिक माहौल विच परिवारिक गीतां दे नाल एक बार फिर तुहाडे शहर आ रहे ने गुरदास मान।
लाके यारी दुनिया तारी।
कदों 20 मई 2018, किथे? मेलबोर्न कन्वेंशन एंड एग्जीबिशन सेंटर, साउथ वाफ्ट।
टिकटां लई जाओ वेबसाइट ते creativetickets.com.au ते।
हरमन रेडियो दे श्रोतियां नूं टिकट ते मिलेगा 5% डिस्काउंट।
फिर देर कादी जी, अज जाओ ते कराओ अपने टिकटां दी बुकिंग।
वधेरे जानकारी लई संपर्क कर सकते हो बलविंदर लाली नूं 0426-809-499 ते, जां फिर शिंकू नाबाजी नूं 0435-779-544 ते।
गुरदास मान लाइव इन मेलबोर्न 20 मई 2018।
बराती उठ तारे गिनतियां, इश्क दे मारे गिनतियां।
नानक बेकरी डैंडीनोंग मेलबोर्न वाले हरमन रेडियो नु स्पॉन्सर करदे हन। शुद्ध वेजिटेरियन केक, पेस्ट्री, कुलचे, छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
ओ यार, गड्डी माइलेज ही नहीं दे रही, सर्विस भी करा ली, फिर भी ओही हाल, परेशान हो गया मैं। ओ इस तरह सर्विस दे नाल कुछ नहीं होना, तू अपनी गड्डी विच पा पॉलीट्रॉन MC ऑल एडिक्टिव, जिदे नाल गड्डी दी 25% तक माइलेज भी वधेगी ते नाल गड्डी नूं ज्यादा पावर भी मिलेगी। पर हाँ यार, एक चीज कटेगी। ओ की? ओ घबरा ना, मेंटेनेंस दा खर्चा, ओ भी 60% तक, नाले 25,000 किलोमीटर तक इंजन ऑयल बदलने दी भी लोड नहीं। ज्यादा जानकारी लिए कॉल कर 0420-810-117 ते,
ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਅ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਹੋਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਨੀ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਨਜ਼
ਅੱਖਰਾਂ ਤੋਂ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ ਅਤੇ ਸਲਾਮਾਂ ਸਾਡੀਆਂ ਨਾ ਮਨਜ਼ੂਰ ਹੋ ਗਈਆਂ ਨੇ ਜ਼ਿੰਦਗੀ ਦੇ ਰੰਗਾਂ ਚੋਂ ਰੰਗ ਕੋਈ ਥੁੜਿਆ ਹੋਇਆ ਏ ਸਾਡਾ ਵੀ ਕਿਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਓਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ
ਬੁਰੇ ਸ਼ਬਦ ਕਿਸੇ ਨੂੰ ਸਰੀਰਕ ਚੋਟ ਨਹੀਂ ਦਿੰਦੇ ਪਰ ਕਿਸੇ ਮਨੁੱਖ ਦਾ ਦਿਲ ਤੋੜ ਸਕਦੇ ਨੇ। ਕਹਿੰਦੇ ਨੇ ਜ਼ੁਬਾਨ ਚੋਂ ਨਿਕਲਿਆ ਸ਼ਬਦ ਤੇ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦੇ, ਇਸ ਲਈ ਸਦਾ ਸੋਚ ਸਮਝ ਕੇ ਬੋਲੋ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੰਜ਼ਿਲਾਂ ਨੂੰ ਮਿੱਥ ਕੇ ਮੈਲਾ ਦਾਗ ਲੱਗਣ ਨਾ ਦੇਣਾ ਪਿੱਠ ਤੇ ਜ਼ੋਰ ਸਹਿਣਾ ਹਿੱਕ ਤੇ ਵੇਖੀ ਕਿਤੇ ਤੈਨੂੰ ਕੋਈ ਠੇਡਾ ਮਾਰ ਕੇ ਡੇਗ ਜੇ ਨਾ ਲਾਗਲਾ
ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆ ਗਿਆ ਨੀ ਉਹੀ ਪਿਲੋਟੇ ਦੀ ਜਾਨੋ ਅਭੀ ਪਾਸਰਾ ਉਹ ਜੱਟ ਸਿਰੇ ਦਾ ਸ਼ੁਕੀਨ, ਗੱਲ ਸੁਣ ਮੁਟਿਆਰੇ ਉਹ ਜਣੀ ਖਣੀ ਉੱਤੇ ਕਦੇ ਦਿਲ ਨਾ ਨੀ ਹਾਰੇ ਉਹ ਜੱਟ ਸਿਰੇ ਦਾ ਸ਼ੁਕੀਨ, ਗੱਲ ਸੁਣ ਮੁਟਿਆਰੇ ਜਣੀ ਖਣੀ ਉੱਤੇ ਕਦੇ ਦਿਲ ਨਾ ਨੀ ਹਾਰੇ ਅੱਖ ਲਾਉਂਦੀ ਅੰਬਰਾਂ ਤੋਂ ਪੰਛੀ
ਪਤੰਦਰ ਵੀ ਕਈਆਂ ਦੇ ਆ ਦਿਲ ਢੁੰਬਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ
Cruising down the street, all the ladies wave at me. I got them grooving to my feet, to my feet. While the sun shines rays on me, on me. The bonfire would have free me. Watch, cause we hustle every day. Man stay with the machine. Cause you know we not gonna play.
Sara week sada rehnda weekend ni. Jehdi gal piche maide uff gaiye hind ni.
Raw music. No it was.
Sara week sada rehnda weekend ni. Jehdi gal piche maide uff gaiye hind ni. Hook te kharuk wali neeti rakh de. Success wala raah paiyo pair chumda. ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ
Mind generous, soldier. We the smoke marker, soldier. Beat the tick off, kill them, and we kill the maga, soldier. All leave the man, them that's all get cross, cross. My ting the up, garrison the locker.
Oh, way off talk, yeah, thirai rakhya. Tanyo bigde je hon da kitab chakya.
Avi.
Oh, way off talk, yeah, thirai rakhya. Tanyo bigde je hon da kitab chakya. Oh, saatho jealous ne jo bigde ya dat de. Mainu bhi patai us laane lung da. ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪੈਂਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪੈਂਟਲੀ ਚ ਵਿਗੜਿਆ ਜੱਟ ਘੁੰਮਦਾ ਹੁਸਨਾ ਦਾ ਹੰਟਰੀਆ ਜੱਟ ਬੱਲੀਏ ਅੱਖ ਬਾਜ ਜੀ ਸ਼ਿਕਾਰੀ ਉਹ ਤੋਂ ਬੱਚੀ ਬੱਲੀਏ ਹੁਸਨਾ ਦਾ ਹੰਟਰੀਆ ਜੱਟ ਬੱਲੀਏ ਅੱਖ ਬਾਜ ਜੀ ਸ਼ਿਕਾਰੀ ਉਹ ਤੋਂ ਬੱਚੀ ਬੱਲੀਏ ਚਿੱਟੇ ਦੀਆਂ ਫੈਨ ਤੇਰੀਆਂ ਸਹੇਲੀਆਂ ਪਰ ਜੱਟ ਨੀ ਕਿਸੇ ਦੇ ਉੱਤੇ ਐਵੇਂ ਡੁੱਲਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ ਤੰਗ ਤੰਗ ਜੀਨਾ ਪਾ ਕੇ ਘੁੰਮੀ ਜਾਣੀ ਏ ਨੀ ਚਿੱਟੀ ਪਿੰਟਲੀ ਚ ਵਿਗੜਿਆ ਜੱਟ ਘੁੰਮਦਾ
ਆ ਗਿਆ ਨੀ ਉਹੀ ਪਿਲੋਟਾ
ਤੁਸੀਂ ਅਨੁਭਵਾਂ ਨੂੰ ਘੜ ਨਹੀਂ ਸਕਦੇ ਇਹਨਾਂ ਵਿੱਚੋਂ ਤਾਂ ਤੁਹਾਨੂੰ ਆਪ ਗੁਜ਼ਰਨਾ ਪੈਂਦਾ ਹੈ ਵਿਚਾਰ ਅਲਬਰਟ ਕਾਮੂ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਤੱਕਾਂ ਤੇਰੀ ਰਾਹ ਸੋਹਣੀਏ ਸੋਹਣੀਏ
ਮਿੱਠੀ ਮਿੱਠੀ ਵਾਂ ਪਿਆਰ ਦੀ ਕਵਾ ਆ ਕੇ ਮਿਲ ਜਾ ਸੋਹਣਿਆ ਸੋਹਣਿਆ
ਮੈਂ ਜਾਗਾ ਸਾਰੀ ਰਾਤ ਨੀ ਅਕਰ ਮੁਲਾਕਾਤ ਨੀ ਕਿਉਂ ਦਿਲ ਤੜਪਾਵੇਂ ਸੋਹਣੀਏ ਹਏ
ਆ ਜਾ ਵੇ ਆ ਜਾ ਕੁਛ ਕਹਿ ਜਾ ਆ ਕੋਲ ਮੇਰੇ ਬਹਿ ਜਾ ਸੋਹਣਿਆ ਗੱਲਾਂ ਤੂੰ ਪਿਆਰ ਦੀਆਂ ਗੱਲਾਂ ਹਾਂ ਸੁਣ ਜਾ ਤੇ ਕਹਿ ਜਾ ਸੋਹਣਿਆ
ਆ ਜਾ ਨੀ ਆ ਜਾ ਕੁਛ ਕਹਿ ਜਾ ਆ ਕੋਲ ਮੇਰੇ ਬਹਿ ਜਾ ਸੋਹਣੀਏ ਗੱਲਾਂ ਤੂੰ ਪਿਆਰ ਦੀਆਂ ਗੱਲਾਂ ਹਾਂ ਸੁਣ ਜਾ ਤੇ ਕਹਿ ਜਾ ਸੋਹਣੀਏ
रंग विच रंग गोरी ये आजा बैठ मेरे कोल ना तू संग गोरी ये ओ मेरे प्यार वाले रंग विच रंग गोरी ये आजा बैठ मेरे कोल ना तू संग गोरी ये
आ जाओ से था जिथे मिले साहा नाल सा सोनिया सोनिया
छट दे गरूर नी मैं मिलना जरूर नी क्यों दिल तड़पावे सोनिए है
आ जावे आ जा कुछ कह जा आ कोल मेरे बह जा सोनिया गल्ला तू प्यार दिया गल्ला हाँ सुन जा ते कह जा सोनिया
नी आ जा कुछ कह जा आ कोल मेरे बह जा सोनिए गल्ला तो प्यार दिया गल्ला आ सुन जा ते कह जा सोनिए अख वाली तेरी संग गोरी ये दूजी चेते आवे छन केंदी पंग गोरी ये हाँ एक नीमी अख वाली तेरी संग गोरी ये दूजी चेते आवे छन केंदी पंग गोरी ये
तू ही जीन दी वजा सोनिया सोनिया
जिंद साडी रोलनी तू आ जा मेरे कोलनी क्यों दिल तड़पावे सोनिए है
आ जा कुछ कह जा आ कोल मेरे बह जा सोनिया गल्ला तू प्यार दिया गल्ला हाँ सुन जा ते कह जा सोनिया
नी आजा कुछ कह जा आ कोल मेरे बह जा सोनिए गल्ला तो प्यार दिया गल्ला आ सुन जाते कह जा सोनिए
तुसी सुन रहे हो हरमन रेडियो ऑस्ट्रेलिया तुसी हरमन रेडियो नू फोन करके भी सुन सकते हो नाउ कॉल टू लिसन डायरेक्ट डायल नंबर फॉर ऑस्ट्रेलिया कॉल +61 280 805 606 For USA call +1 2139 924 242 or +1 1712 432 5857. For UK call +44 3300 102 455. For Canada call +1 8 6 7 6 7 5 0 2 6 4. इस प्रोग्राम नु स्पॉन्सर करने लिए संपर्क करो account@harmanradio.com या विजिट करो साडी वेबसाइट harmanradio.com
कहना सुन मेरी वे मैं तेरी हां मैं तेरी सुन कहना सुन मेरी वे मैं तेरी हां मैं तेरी ओदे हाथ च फड़ाउणा मैं तां हाथ च फड़ाउणा मैं तां पल्ला पापीए नी जदों होऊ बण जारा कल्ला पापीए नी जदों होऊ बण जारा कल्ला पापीए नी जदों होऊ बण जारा कल्ला पापीए नी जदों होऊ बण जारा ਸਾਹਮਣੇ ਬਿਠਾਉਣਾ ਹਾਂ ਦਿਲ ਦਾ ਸੁਣਾਉਣਾ ਨਾਲੇ